सुकहौ टल गुर सेविय अहनिस सहज सुभाए दर्शन परसे आए गुरु का जन्म मरण दुख जाए होवे सिफत खसामदी नूर यार सह कुर सह चटिया तुद डिठे सच्चे पात सार मल जन्म जन्म दी कटिया सज्जन सच्चा पात साहो सिर साहांद साहो जिस पास बैठिया सोहिया सब नावे साहो बाणी गुरु गुरु है बाणी विच बाणी अमृत सारे गुरबाणी कह सेवक जन मान प्रतख गुरु निस्तारे
सतनाम श्री वाहेगुरु साहिब जी सैना साध समूह सूर अजितं सन्नाहं तन मृताह आवद है गुण गोबिंद रमनं ओट गुर शब्द कर चरमन है सैना साध समूह सूर अजितं सन्नाहं तन मृताह आवद है गुण गोबिंद रमनं ओट गुर शब्द कर चरमन है
वाहिगुरु जी का खालसा वाहिगुरु जी की फतेह। सतगुरु दी साजी नवाजी होई गुरु रूप गुरु खालसा साध संगत जीओ सतगुरां दी अपार कृपा बख्शिश दा सदका हर साल दी तरह इस वारी भी पावन पवित्र गुरद्वारा साहब दे दर्शन दीदारे धर्मी पिता साहिब सतगुरु श्री गुरु ग्रंथ साहब जी दे दर्शन इथों दियां संगतां दे रल मिल के गुरु के गुण गाउण दे गुरु की संगत दे दर्शन करन दा सतगुरु ने हर साल दी तरह सुभाग समा कृपा करके बख्शिया। महान रहमत बख्शिश चौजी प्रीतम ने एक कीती है सत संगत करन दियां रल मिल के गुरु के गुण गाउण दियां ये जिंदगी दियां घड़ियां सफलियां बनाउण दा सतगुरु ने समा बख्शिया है। धन गुरु ग्रंथ साहिब महाराज दा कुटान कोट धनवाद है दाते दा अते मुंबई निवासी नरोल संगतां गुरद्वारा साहब दी संगत प्रबंधक वीर सारे भाई चढ़दी तो चढ़दी कला वाले गुरु घर दे सेवादार सतगुरु कृपा करन होर चढ़दी कला दा जीवन प्रदान करन ये गुरु के चरणां विच अरदास बेनती है। कई कोटक जग फला सुन गावन हारे राम है कई करोड़ां असमीर जगां दे फल महात्म प्राप्त हुंदा है जदों शरदा भावना नाल गुरु का सिख गुरु के चरणां च पहुँच करके अमृतमई गुरु की बाणी दा पाठ करदा कीर्तन सुनदा है गुरु के शब्द दियां विचारां नूं हिरदे च ग्रहण करदा है। सतगुरु कहिंदे करोड़ां समीर जगां दा फल महात्म उहनां गुरसिखां नूं प्राप्त हुंदा है। सो ऐसी ये वडमुल्ली दात सतगुरु ने सानू खालसा जी संगत दी और धुर की बाणी दी कृपा करके दात बख्शी। कोई गावै को सुणै हर नामा चित लाए कहो कबीर संसा नहीं अंत परम गत पाए। जिस गुरु की बाणी नूं कोई पढ़े कोई विचारे कोई सुणे ਕੋਈ ਕਥਨ ਕਰਕੇ ਗਾਵੇ। ਸਭ ਦੀ ਕਲਿਆਣ ਕਰਨ ਵਾਲੀ ਹੈ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ। ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਸਹਿਰ ਵਾਲ। ਚੌਂ ਵਰਨਾ ਨੂੰ ਸਭ ਧਰਮ ਆਸ਼ਰਮਾਂ ਨੂੰ ਸਭ ਜਾਤੀਆਂ ਨੂੰ ਹਜ਼ੂਰ ਦਾ ਪਵਿੱਤਰ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਸੋ ਐਸਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਨਾਮ ਦਾ ਖਜ਼ਾਨਾ ਨਾਮ ਦਾ ਭੰਡਾਰਾ ਚੌਂ ਯੁੱਗਾਂ ਕਾ ਹੁਣ ਨਵੇੜਾ ਨਰ ਮਨੁੱਖਾਂ ਨੂੰ ਏਕ ਨਿਧਾਨਾ। ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਮਹਾਰਾਜ ਜੀ ਦੇ ਸ੍ਰੀ ਮੁਖਵਾਕ ਨੇ ਚੌਂ ਯੁੱਗਾਂ ਦੇ ਵਿਛੜੇ ਹੋਏ ਜੀਵਾਂ ਦੀ ਕਲਿਆਣ ਕਰਨ ਵਾਲੇ ਅਤੇ ਨਰ ਮਨੁੱਖਾਂ ਨਰ ਮਰਦਾਂ ਨੂੰ ਅਤੇ ਮਨੁੱਖਾਂ ਇਸਤਰੀਆਂ ਨੂੰ ਸਭ ਨੂੰ ਨਾਮ ਦਾ ਖਜ਼ਾਨਾ ਦ੍ਰਿੜ ਕਰਵਾਇਆ ਹੈ। ਇੱਕ ਪੰਗਤ ਦੀ ਇੱਕ ਸੰਗਤ ਦੀ ਸਾਂਝ ਸਤਿਗੁਰੂ ਨੇ ਕਿਰਪਾ ਕਰਕੇ ਬਖਸ਼ੀ ਹੈ। ਸੋ ਭਾਗਾਂ ਵਾਲੀਆਂ ਗੁਰੂ ਕੇ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਸ਼ਬਦ ਕੀਰਤਨ ਗੁਰਮੁਖ ਪਿਆਰੇ ਦਮਦਮੀ ਟਕਸਾਲ ਦੇ ਹਜ਼ੂਰੀ ਕੀਰਤਨੀਏ ਤਿੰਨਾਂ ਦੀ ਰਸਨਾ ਦੁਆਰਾ ਗੁਰੂ ਕਾ ਸ਼ਬਦ ਕੀਰਤਨ ਸੁਣ ਰਹੇ ਸਨ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ, ਗਾਵ ਤੇ ਉਧਰ ਹੈ ਸੁਣ ਤੇ ਉਧਰ ਹੈ ਬਿਨ ਸਹਿ ਪਾਪ ਕਨੇਰੇ, ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰੇ ਉਤਾਰੈ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ। ਐਸਾ ਗੁਰਮੁਖ ਪਿਆਰੇ ਸ਼ਬਦ ਕੀਰਤਨ ਨਾਲ ਜੋੜ ਕੇ ਨਿਹਾਲ ਕਰ ਰਹੇ ਸਨ। ਖਾਲਸਾ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੀ ਅੰਮ੍ਰਿਤਮਈ ਸਹਿਸ ਕਿਰਤੀ ਦੀ ਪਵਿੱਤਰ ਬਾਣੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜਦੋਂ ਜਗਤ ਜਲੰਦੇ ਨੂੰ ਤਾਰਨ ਵਾਸਤੇ ਮੋਦੀ ਖਾਨੇ ਦੀ ਕਾਰ ਛੱਡ ਕਰਕੇ ਭਗਵੇ ਰੰਗ ਦੇ ਸਾਧੂਆਂ ਵਾਲਾ ਲਿਬਾਸ ਪਹਿਨ ਕੇ ਹਜ਼ੂਰ ਸੱਚੇ ਪਾਤਸ਼ਾਹ ਜਦੋਂ ਸੁਲਤਾਨਪੁਰ ਸਾਹਿਬ ਤੋਂ ਚੱਲੇ ਨੇ ਲਾਹੌਰ ਥਾਣੀ ਹੁੰਦੇ ਹੋਏ ਰਾਏ ਪੋਹਰੀ ਤਲਵੰਡੀ ਨਗਰ ਪਹੁੰਚੇ, ਪਿਤਾ ਬਾਬਾ ਕਲਿਆਣ ਚੰਦ ਜੀ ਤੋਂ ਆਗਿਆ ਲਈ, ਪਿਤਾ ਜੀ ਕੋਈ ਸਮੇਂ ਵਾਸਤੇ ਸੜਦੇ ਬਲਦੇ ਸੰਸਾਰ ਨੂੰ ਵੇਖਣ ਜਾਣਾ ਚਾਹੁੰਦੇ ਹਾਂ, ਆਗਿਆ ਦਿਓ, ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗੇ। 50 ਮੀਲ ਦਾ ਸਫ਼ਰ ਤੈਅ ਕਰਕੇ ਹਜ਼ੂਰ ਏਮਨਾ ਬਾਰ 17 ਦਿਨਾਂ ਦਾ ਸਫ਼ਰ, 17 ਦਿਨਾਂ 'ਚ 50 ਮੀਲਾਂ ਦਾ ਸਫ਼ਰ ਹਜ਼ੂਰ ਨੇ ਤੈਅ ਕੀਤਾ। ਭਾਈ ਲਾਲੋ ਨੂੰ ਜਾ ਕੇ ਦਰਸ਼ਨ ਦਿੱਤੇ, ਮਲਕ ਭਾਗੋ ਦਾ ਹੰਕਾਰ ਨਿਵਿਰਤ ਕੀਤਾ। ਉੱਥੋਂ 400 ਮੀਲ ਦਾ ਪੈਂਡਾ ਤੈਅ ਕਰਦੇ ਹੋਏ 6.25 ਮਹੀਨਿਆਂ ਦੇ ਅੰਦਰ ਵਿਸਾਖੀ ਦੇ ਪੁਰਬ ਦਾ ਬੜਾ ਤਗੜਾ ਸੰਗਰਾਂਦ ਦਾ ਇਕੱਠ ਹੁੰਦਾ ਹਰਿਦੁਆਰ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 400 ਮੀਲ ਦਾ ਪੈਂਡਾ ਤੈਅ ਕਰਦੇ ਕਰਦੇ ਹਰਿਦੁਆਰ ਦੀ ਧਰਤੀ 'ਤੇ ਜਾ ਪਹੁੰਚੇ, ਉੱਥੋਂ ਦੇ ਪੰਡਿਤ ਲੋਕਾਂ ਨੂੰ ਉਪਦੇਸ਼ ਬਖਸ਼ਿਆ। ਉੱਥੋਂ 150 ਮੀਲ ਦਾ ਪੈਂਡਾ ਗੋਰਖ ਮਤੇ ਵਾਲੀ ਜਗ੍ਹਾ ਜਿਸ ਨੂੰ ਅੱਜ ਨਾਨਕ ਮਤਾ ਸਾਹਿਬ ਕਹਿੰਦੇ ਹਨ, ਪਰ ਰਸਤੇ ਵਿੱਚ ਖਾਲਸਾ ਜੀ ਹਜ਼ੂਰ ਸੱਚੇ ਪਾਤਸ਼ਾਹ ਕੋਟ ਦੁਆਰਾ ਹੈ। ਸੋ ਹਰਿਦੁਆਰ ਤੋਂ 25 ਕੁ ਮੀਲ ਜਾਈਏ ਤਾਂ ਕੋਟ ਦੁਆਰਾ ਜ਼ਿਲ੍ਹਾ ਪੌੜੀ ਦੇ ਅੰਦਰ ਹੈ। ਧੰਨ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦਿੱਤਾ। ਗੁਰੂ ਕੀ ਯਾਦ 'ਚ ਗੁਰਦੁਆਰਾ ਚਰਨ ਪਾਦਕਾ ਬਣਿਆ ਹੋਇਆ ਹੈ। ਸੋ 80 ਕੁ ਮੀਲ ਹਰਿਦੁਆਰ ਤੋਂ ਅੱਗੇ ਜਾਈਏ ਤਾਂ ਅਲਮੋੜਾ ਸ਼ਹਿਰ ਆਉਂਦਾ ਹੈ। ਉੱਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਭਾਉ ਭਗਤੀ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਕੰਢੀ ਦੇ ਇਲਾਕੇ ਦੇ ਲੋਕਾਂ ਦੇ ਜੀਵਾਂ ਦਾ ਭਲਾ ਕਰਦੇ ਕਰਦੇ ਚੋਜੀ ਪ੍ਰੀਤਮ ਅਲਮੋੜੇ ਤੋਂ 70 ਮੀਲ ਪਰੇ ਗੋਰਖ ਮਤਾ ਸੀ, ਪਹਾੜੀ ਰਸਤਾ। ਹਜ਼ੂਰ ਕੰਢੀ ਦੇ ਲੋਕਾਂ ਨੂੰ ਉਪਦੇਸ਼ ਦਿੰਦੇ। ਚੰਦ ਜਾਤ ਦੇ ਰਾਜੇ ਲੋਕ ਰਾਜ ਕਰਦੇ ਸਨ। ਕੋਈ ਰਾਹੀ, ਕੋਈ ਪਾਂਧੀ, ਕੋਈ ਪਰਦੇਸੀ ਮਿਲ ਜਾਂਦਾ, ਉਹਦੀ ਬਲੀ ਦੇ ਦਿਆ ਕਰਦੇ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦੇ ਕਰਕੇ ਸੋ ਖਾਲਸਾ ਜੀ ਜੀਵਾਂ ਦਾ ਭਲਾ ਕੀਤਾ। ਗੋਰਖ ਮਤੇ ਵਾਲੇ ਅਸਥਾਨ 'ਤੇ ਪਹੁੰਚੇ, ਯੋਗੀਆਂ ਨਾਲ ਵੱਡੀ ਪਾਰੀ, ਭੰਗਰਨਾਥ ਝੰਗਰਨਾਥ ਕਨਪਾਟੇ ਯੋਗੀ ਸੀ ਗੋਰਖ ਮਤ ਵਾਲੇ, ਉਹਨਾਂ ਨੂੰ ਉਪਦੇਸ਼ ਦੇ ਕੇ ਚੋਜੀ ਪ੍ਰੀਤਮ ਨੇ ਨਿਹਾਲ ਕੀਤਾ। ਗੁਰੂ ਕੇ ਆਮਦ ਵਿੱਚ ਗੁਰਦੁਆਰਾ ਨਾਨਕ ਮਤਾ ਸਾਹਿਬ ਦਾ ਪਵਿੱਤਰ ਅਸਥਾਨ ਹੈ। ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਨੇ ਵੀ ਚਰਨ ਪਾਏ ਸੀ। ਸੋ ਇਉਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਜਾ ਕਰਕੇ ਜੀਵਾਂ ਦਾ ਭਲਾ ਕੀਤਾ। ਉਹ ਸਿੱਧ ਮੰਡਲੀ ਨੂੰ ਭਾਉ ਭਗਤੀ ਕਰਨ ਵਾਸਤੇ ਹਜ਼ੂਰ ਨੇ ਕਿਹਾ, ਇਹ ਲੋਕਾਂ ਨੂੰ ਭੋਲੀ ਪਾਲੀ ਲੁਕਾਈ ਨੂੰ ਗੁੰਮਰਾਹ ਕਰਨਾ ਛੱਡੋ, ਵਾਹਿਗੁਰੂ ਪਰਮੇਸ਼ਰ ਦੀ ਯਾਦ 'ਚ ਜੁੜੋ, ਰਿੱਧੀਆਂ ਸਿੱਧੀਆਂ ਦੇ ਜਾਲ 'ਚ ਫਸੇ ਹੋਏ ਹੋ। ਸਤਿਗੁਰੂ ਕਹਿਣਗੇ, ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਇਹਨਾਂ ਵਸਤੂਆਂ ਨਾਲ ਕਦੇ ਨਾਮ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਸੋ ਇਹ ਰਿੱਧੀਆਂ ਸਿੱਧੀਆਂ ਦਾ ਜਿਹੜਾ ਜਾਲ ਹੈ ਇਸ ਤੋਂ ਮੁਕਤ ਹੋਣਾ ਚਾਹੀਦਾ ਹੈ। ਉੱਥੋਂ ਖਾਲਸਾ ਜੀ 180 ਮੀਲ ਦਾ ਪਰੇ ਅਸਥਾਨ ਹੈ ਹਿੰਦੂ ਵੀਰਾਂ ਦਾ, ਜਿਸ ਨੂੰ ਅਯੁੱਧਿਆਪੁਰੀ ਕਹਿੰਦੇ ਹਨ। ਇੱਕ ਸੁਹਾਗ ਰਾਜੇ ਨੇ ਨਗਰੀ ਵਸਾਈ ਸੀ ਦਰਿਆ ਨਦੀ ਦੇ ਕਿਨਾਰੇ 'ਤੇ। ਸੋ ਜਿੱਥੇ 409 ਨੂੰ ਰਾਜੇ ਦਸ਼ਰਥ ਦੇ ਘਰ ਸ੍ਰੀ ਰਾਮ ਜੀ ਦਾ ਜਨਮ ਹੋਇਆ, ਅਯੁੱਧਿਆਪੁਰੀ 'ਚ ਦੀਵਾਲੀ ਦੇ ਮੇਲੇ 'ਤੇ ਲੋਕ ਬੜੇ ਇਕੱਠੇ ਹੁੰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਅਯੁੱਧਿਆਪੁਰੀ ਪਹੁੰਚ ਕਰਕੇ ਜਿੱਥੇ ਰਾਮ ਜੀ ਦੇ ਗੁਰੂ ਵਸ਼ਿਸ਼ਠ ਜੀ ਦਾ ਆਸ਼ਰਮ ਬਣਿਆ ਹੋਇਆ ਹੈ ਉੱਥੇ ਸਤਿਗੁਰਾਂ ਨੇ ਚਰਨ ਪਾਏ ਅਤੇ ਉਹਨਾਂ ਲੋਕਾਂ ਨੂੰ, ਅਯੁੱਧਿਆਪੁਰੀ ਦੇ ਮੇਲੇ 'ਚ ਆਏ ਹੋਏ ਲੋਕਾਂ ਨੂੰ ਭਾਓ ਭਗਤੀ ਦਾ ਉਪਦੇਸ਼ ਦੇ ਕੇ ਗੁਰੂ ਨਾਨਕ ਸਾਹਿਬ ਜੀ ਨੇ ਨਿਹਾਲ ਕੀਤਾ। ਉਸ ਤੋਂ ਅੱਗੇ ਖਾਲਸਾ ਜੀ 85 ਮੀਲ ਹੋਰ ਅੱਗੇ ਪਿੰਡ ਤੈਅ ਕਰੀਏ ਤਾਂ ਤ੍ਰਿਵੇਣੀ ਰਾਜ ਤੀਰਥ, ਜਿਸ ਨੂੰ ਅਲਾਹਾਬਾਦ ਕਿਹਾ ਜਾਂਦਾ ਹੈ, ਜਿਸ ਦਾ ਨਾਮ ਪ੍ਰਾਗਰਾਜ ਵੀ ਪੁਰਾਣੇ ਸਮੇਂ ਵਿੱਚ ਸੀ। 3 ਨਦੀਆਂ ਦਾ ਉੱਥੇ ਸੰਗਮ ਹੁੰਦਾ, ਗੰਗਾ ਅਤੇ ਜਮੁਨਾ ਪ੍ਰਤੱਖ ਸਰਸਤੀ ਦਾ ਗੁਪਤ ਸੰਗਮ ਮੰਨਿਆ ਹੋਇਆ ਹੈ। ਉਸ ਥਾਂ 'ਤੇ ਗਰੀਬ ਨਵਾਜ ਸੱਚੇ ਪਾਤਸ਼ਾਹ ਪਹੁੰਚੇ ਅਤੇ ਉੱਥੇ ਮਾਘ ਦੀ ਸੰਗਰਾਂਦ ਦਾ ਪੂਜਨ ਖਾਲਸਾ ਜੀ ਉੱਥੇ ਕੀਤਾ ਜਾਂਦਾ ਹੈ। ਪੁਰਬ ਦਾ ਇਸ਼ਨਾਨ ਗਿਣਿਆ, ਸਾਲ ਦੇ ਸਾਲ 12 ਸਾਲਾਂ ਬਾਅਦ ਕੁੰਭ ਲੱਗਦਾ ਹੈ। ਜਿਹੜੀ ਪੋਹ ਦੀ ਪੁੰਨੀ ਆਉਂਦੀ ਹੈ ਉਸ ਦਿਨ ਪਹਿਲਾਂ ਇਸ਼ਨਾਨ ਗਿਣਦੇ ਨੇ ਅਤੇ ਸਾਰਾ ਮਹੀਨਾ ਭਰ ਇਸ਼ਨਾਨ ਦਾ ਸਿਲਸਿਲਾ ਉੱਥੇ ਚੱਲਦਾ ਰਹਿੰਦਾ ਹੈ। ਤੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਘ ਦੀ ਸੰਗਰਾਂਦ ਤੋਂ ਪਹਿਲਾਂ ਹਜ਼ੂਰ ਸੱਚੇ ਪਾਤਸ਼ਾਹ ਉੱਥੇ ਜਾ ਪਹੁੰਚੇ, ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ। ਉੱਥੋਂ ਚੋਜੀ ਪ੍ਰੀਤਮ ਅੱਗੇ ਚੱਲੇ, 65 ਮੀਲ ਦਾ ਸਫ਼ਰ ਹੈ ਜਿਹਨੂੰ ਬਨਾਰਸ ਕਹਿੰਦੇ ਹਾਂ, ਕਾਂਸ਼ੀਪੁਰੇ। ਬਨਾਰਸ ਪਹੁੰਚ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਉੱਥੇ ਚਰਨ ਪਾਏ। ਸੋ ਲਕਸ਼ਾ ਰੋਡ ਦੇ ਉੱਪਰ ਗੁਰਦੁਆਰਾ ਗੁਰੂ ਕਾ ਬਾਗ ਬਣਿਆ ਹੋਇਆ ਜਿੱਥੇ ਚੋਜੀ ਪ੍ਰੀਤਮ ਜਾ ਕੇ ਬੈਠੇ। ਸੋ ਪੰਡਿਤ ਗੋਪਾਲ ਦੱਤ ਸੀ, ਉਹਨੇ ਭਵਿੱਖ ਵਾਕ ਪੜ੍ਹੇ ਹੋਏ ਸੀ, ਬੜਾ ਪੰਡਿਤ ਸੀ, ਵੀ ਕਲਯੁੱਗ ਦੇ ਸਮੇਂ ਦੇ ਅੰਦਰ ਗੁਰੂ ਨਾਨਕ ਨਾਮ ਰਖਵਾ ਕੇ ਪਰਮੇਸ਼ੁਰ ਸਰਗੁਣ ਸਰੂਪ ਧਾਰ ਕੇ ਆਵੇਗਾ। ਜਦੋਂ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉੱਥੇ ਪਹੁੰਚੇ, ਸਤਿਗੁਰਾਂ ਦੇ ਨਾਲ ਚਰਚਾ ਕਰਨ ਵਾਸਤੇ ਖੜ ਸ਼ਾਸਤਰੀ ਪੰਡਿਤ ਜਿਹੜੇ ਸੀ, ਸੋ ਉਹਨਾਂ ਸਾਰੇ ਪੰਡਿਤਾਂ ਨੂੰ ਇਕੱਠੇ ਕਰਕੇ ਗੋਪਾਲ ਦੱਤ ਲੈ ਕੇ ਆਇਆ। ਮਹਾਰਾਜ, ਤੁਸੀਂ ਕਲਯੁੱਗ ਜੀਵਾਂ ਦੀ ਕਲਿਆਣ ਕਰਨ ਵਾਸਤੇ ਸਰੂਪ ਧਾਰ ਕੇ ਆਏ ਹੋ, ਮੈਂ ਭਵਿੱਖ ਵਾਗ ਪੜ੍ਹੇ ਨੇ, ਸੱਚੇ ਪਾਤਸ਼ਾਹ ਸਾਡੇ ਨਾਲ ਚਰਚਾ ਕਰਨ। ਹਜ਼ੂਰ ਮੌਜ ਦੇ ਮਾਲਕ ਚੋਜੀ ਪ੍ਰੀਤਮ ਕਹਿਣਗੇ, ਬੈਠ ਜਾਓ ਭਾਈ, ਕਰਦੇ ਹੈ। ਮੌਜ ਵਿੱਚ ਹਜ਼ੂਰ ਬੈਠੇ ਹੋਏ ਵੇਖਿਆ ਕਿ ਤਾਜ਼ਾ ਕੁੱਤਾ ਮਰਿਆ ਪਿਆ ਸੀ ਲਾਗੇ, ਉਹਦੇ ਵੱਲ ਇਸ਼ਾਰਾ ਕਰਕੇ ਸਤਿਗੁਰੂ ਕਹਿਣਗੇ, ਉੱਠ ਭਾਈ, ਤੇਰੇ ਜਾਤ ਭਾਈ ਆਏ ਨੇ, ਇਹਨਾਂ ਨਾਲ ਉੱਠ ਕੇ ਚਰਚਾ ਕਰ। ਗੋਪਾਲ ਦੱਤ ਕਹਿਣਗਾ, ਮਹਾਰਾਜ, ਤੁਸੀਂ ਯਥਾਰਥ ਬਗਤੇ ਹੋ, ਤੁਹਾਨੂੰ ਇਹੋ ਨਹੀਂ ਕਹਿਣਾ ਚਾਹੀਦਾ ਕਿੱਥੇ ਨੀਚ ਕੁੱਤਾ, ਕਿੱਥੇ ਅਸੀਂ ਉੱਚੀ ਜਾਤੀ ਦੇ ਬ੍ਰਾਹਮਣ, ਅਤੇ ਤੁਸੀਂ ਕੁੱਤੇ ਨਾਲ ਸਾਨੂੰ ਕਹਿੰਦੇ ਹੋ ਵੀ ਤੇਰੇ ਜਾਤ ਭਾਈ ਆਏ ਨੇ। ਸਤਿਗੁਰੂ ਕਹਿਣਗੇ, ਆਪ ਹੀ ਦੱਸੇਗਾ, 10 ਭਾਈ ਤੂੰ ਕੌਣ ਹੈ। ਉਹ ਦੇਵ ਰੂਪ ਧਾਰ ਕੇ ਖੜ੍ਹਾ ਹੋਇਆ, ਉਹਨੇ ਆਖਿਆ, ਓਏ ਗੋਪਾਲ ਦੱਤ, ਮੈਂ ਤੇਰਾ ਦਾਦਾ ਬਿਸ਼ਨ ਦੱਤ ਹਾਂ। ਆਖਿਆ, ਤੁਸੀਂ ਤਾਂ ਐਡੇ ਵੱਡੇ ਵਿਦਵਾਨ ਅਤੇ ਕੁੱਤੇ ਦੀ ਜੂਨ 'ਚ ਕਿਵੇਂ ਪੈ ਗਏ? ਕਹਿੰਦੇ, ਜਿਵੇਂ ਤੈਨੂੰ ਮਾਣ ਹੈ ਨਾ ਆਪਣੀ ਵਿਦਵਤਾ ਦਾ, ਮੈਨੂੰ ਵੀ ਬੜਾ ਮਾਣ ਸੀ, ਮੈਂ ਸਭਾ ਜਿੱਤ ਸਦਾਉਂਦਾ ਸਾਂ, ਵੱਡਾ ਪੰਡਿਤ ਹੈ। ਔਰ ਇੱਕ ਵਾਰ ਭਜਨਾਨੰਦੀ ਸੰਤ ਇੱਥੇ ਆਏ ਸੀ ਗੁਰੂ ਕੇ ਪਿਆਰੇ, ਉਹਨਾਂ ਨੂੰ ਮੈਂ ਜਾ ਕੇ ਤੰਗ ਕੀਤਾ ਵੀ ਮਹਾਤਮਾ ਜੀ ਮੇਰੇ ਨਾਲ ਚਰਚਾ ਕਰਨ। ਉਹ ਕਹਿਣਗੇ, ਭਾਈ, ਅਸੀਂ ਕੋਈ ਵਿੱਦਿਆ ਨਹੀਂ ਪੜ੍ਹੇ ਹੋਏ, ਕੇਵਲ ਰੱਬ ਰੱਬ ਕਰਨਾ ਹੀ ਜਾਣਦੇ ਹਾਂ। ਉਹਨਾਂ ਨੂੰ ਮੈਂ ਆਖਿਆ ਵੀ ਫਿਰ ਭਗਵਾ ਰੰਗ ਕਾਹਨੂੰ ਕੱਪੜੇ ਪਾਏ ਹੋਏ ਨੇ, ਨਿਰਮਾਣ ਨਾਲ ਘਰੇ ਬਹਿਣਾ ਚਾਹੀਦਾ ਸੀ। ਉਹਨਾਂ ਨੂੰ ਕੋਈ ਬੋਲ ਕਬੋਲ ਕੀਤੇ, ਉੱਠ ਕੇ ਦੂਜੇ ਥਾਂ 'ਤੇ ਚਲੇ ਗਏ। ਮਗਰ ਜਾ ਕੇ ਉੱਥੇ ਪਰੇਸ਼ਾਨ ਕੀਤਾ, ਉਹ ਤੀਜੇ ਥਾਂ 'ਤੇ ਜਾ ਬੈਠੇ। ਜਦੋਂ ਬਹੁਤਾ ਸਤਾਇਆ, ਉਹ ਕਹਿਣਗੇ, ਤੈਨੂੰ ਇੱਕ ਵਾਰ ਆਖਿਆ, ਦੋ ਵਾਰ ਆਖਿਆ, ਕੁੱਤਿਆਂ ਨੂੰ ਟੋਂ ਟੋਂ ਲਾਈ ਸਾਡੇ ਮਗਰ। ਉਹਨਾਂ ਭਜਨਾਨੰਦੀ ਸੰਤਾਂ ਮਹਾਂਪੁਰਖਾਂ ਦੇ ਬਚਨ ਕਹਿਣ 'ਤੇ ਮੈਨੂੰ ਕੁੱਤੇ ਦੀ ਜੂਨ ਪ੍ਰਾਪਤ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਅੱਜ ਆਏ ਨੇ ਗਰੀਬ ਨਵਾਜ ਦੇ ਚਰਨ ਫੜ, ਮੇਰੀ ਵੀ ਕਲਿਆਣ ਕਰਨ ਅਤੇ ਤੁਹਾਡਾ ਵੀ ਭਲਾ ਹੋਵੇ। ਸਤਿਗੁਰਾਂ ਨੇ ਬੇਨਤੀ ਕੀਤੀ, ਮਹਾਰਾਜ ਇਹਦੇ 'ਤੇ ਵੀ ਕਿਰਪਾ ਕਰੋ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਬਖਸ਼ਿਸ਼ ਕੀਤੀ, ਖਾਲਸਾ ਜੀ ਸਰੂਪ ਮੁਕਤੀ ਬਖਸ਼ੀ। ਝਾਟੀ ਸਵਰਗ 'ਚੋਂ ਵਿਵਾਨ ਆਇਆ ਅਤੇ ਉਹਦੇ ਉੱਪਰ ਬੈਠ ਕਰਕੇ ਸਰੂਪ ਮੁਕਤੀ ਨੂੰ ਪ੍ਰਾਪਤ ਕਰਕੇ ਵੈਕੁੰਠ ਧਾਮ ਦਾ ਵਾਸੀ ਹੋਇਆ। ਗੋਪਾਲ ਦੱਤ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਹੁਣ ਕਿਰਪਾ ਕਰਕੇ ਉਪਦੇਸ਼ ਬਖਸ਼ੋ। ਸੋ ਹਜ਼ੂਰ ਨੇ 4 ਸਲੋਕਾਂ ਵਾਲੀ ਸਹਿਜ ਕਿਰਤੀ ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਿਸ ਬਗਲ ਸਮਾਧੰਗ ਮੁੱਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰਗ ਇਹ ਕਿਰਪਾ ਕਰਕੇ ਹਜ਼ੂਰ ਸੱਚੇ ਪਾਤਸ਼ਾਹ ਨੇ ਉਪਦੇਸ਼ ਬਖਸ਼ਿਸ਼ ਕੀਤਾ। ਫਿਰ ਹਜ਼ੂਰ ਸੱਚੇ ਪਾਤਸ਼ਾਹ ਨੇ ਦੂਜੀ ਪੌੜੀ ਵਿੱਚ ਵੀ ਨਿਸਫਲ ਹੈ ਉਸ ਮਨੁੱਖ ਦਾ ਧਾਰਿਆ ਹੋਇਆ ਮਨੁੱਖਾ ਜਨਮ ਹੈ, ਜਦੋਂ ਤੱਕ ਬ੍ਰਹਮ ਸਰੂਪ ਪਰਮੇਸ਼ਰ ਨੂੰ ਜਾਣ ਨਹੀਂ ਲੈਂਦਾ। ਨਿਫਲੰਗਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ। ਤੀਜੀ ਪੌੜੀ 'ਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਹਨਾਂ ਪੰਡਤਾਂ ਨੇ ਕਿਹਾ, ਮਹਾਰਾਜ ਸਭ ਜੀਵਾਂ ਦਾ ਵੱਖੋ ਵੱਖਰਾ ਧਰਮ ਅਤੇ ਸਾਂਝਾ ਧਰਮ ਕਿਰਪਾ ਕਰਕੇ ਫਰਮਾਓ। ਹਜ਼ੂਰ ਨੇ ਯੋਗ ਸ਼ਬਦੰ, ਗਿਆਨ ਸ਼ਬਦੰ, ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੇਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪਰਾਕਿਰਤ ਹੈ, ਸਰਵ ਸ਼ਬਦੰ ਏਕ ਸ਼ਬਦੰ, ਜੇ ਕੋਈ ਜਾਣ ਸੁਪਹੇਵ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦਿਓ। ਇਹ ਬਚਨ ਕਹੇ ਫਿਰ ਜੀਵ ਈਸ਼ ਦੀ ਏਕਤਾ ਦੀ ਚੌਥੀ ਪੌੜੀ ਹਜ਼ੂਰ ਨੇ ਫਰਮਾਈ, ਏ ਕ੍ਰਿਸ਼ਨੰ ਸਰਵ ਦੇਵਾ, ਦੇਵ ਦੇਵਾ ਤਾਂ ਆਤਮ ਹੈ, ਆਤਮੰ ਸ੍ਰੀ ਵਾਸ ਦੇ ਵਾਸ ਹੈ, ਜੇ ਕੋਈ ਜਾਣ ਸੁਪਹੇਵ, ਨਾਨਕ ਤਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਇਉਂ ਚਾਰ ਸ਼ਬਦਾਂ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਅੱਗੇ ਦੇਸ਼ਾਂ ਨੂੰ ਸੰਗਤਾਂ ਨੂੰ ਤਾਰਨ ਵਾਸਤੇ ਚਲੇ ਗਏ। ਸਮਾਂ ਪਾ ਕੇ ਖਾਲਸਾ ਜੀ ਔਰ ਧੰਨ ਗੁਰੂ ਅਰਜਨ ਸਾਹਿਬ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ ਨੇ। 1638 ਬਿਕਰਮੀ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ 1659 ਲਈ ਅੰਤਲੇ ਦਿਨ ਸੀ, 60 ਦੀ ਸ਼ੁਰੂਆਤ ਹੋਣ ਵਾਲੀ ਸੀ, ਜਦੋਂ ਰਾਮਸਰ ਵਾਲੇ ਪਵਿੱਤਰ ਅਸਥਾਨ 'ਤੇ ਬੈਠ ਕੇ ਭਾਈ ਗੁਰਦਾਸ ਸਾਹਿਬ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ ਹੈ। ਹਜ਼ੂਰ ਸੱਚੇ ਪਾਤਸ਼ਾਹ ਰਾਗਾਂ ਦੀ ਸਮਾਪਤੀ ਕੀਤੀ ਸੀ। ਉਹਨੇ ਚਿਰ ਨੂੰ ਇਹ ਪੰਡਿਤ ਲੋਕ ਹਰੀ ਲਾਲ, ਕ੍ਰਿਸ਼ਨ ਲਾਲ, ਗੋਪਾਲ ਤੱਤ ਦੇ ਦੋ ਪੋਤਰੇ, ਵਿੱਦਿਆ ਭਾਵੇਂ ਬੜੀ ਪੜ੍ਹੀ ਹੋਈ, ਵਿਦਵਾਨ ਬੜੇ ਸਰ, ਪਰ ਮਨ ਨੂੰ ਸ਼ਾਂਤੀ ਨਹੀਂ, ਕੋਈ ਧੀਰਜ ਨਹੀਂ, ਮਨ ਉਪਰਾਮ ਹੋਇਆ, ਉਚਾਟ ਹੋਇਆ ਰਹਿੰਦਾ। ਇੱਕ ਵਾਰ ਆਪਣੇ ਬਜ਼ੁਰਗਾਂ ਦਾ ਪੁਸਤਕਾਲੀਆ ਫਰੋੜ ਰਹੇ ਸਨ, ਫੋਲਦਿਆਂ ਫੋਲਦਿਆਂ ਚਾਰ ਸਲੋਕ ਗੁਰੂ ਨਾਨਕ ਸਾਹਿਬ ਜੀ ਵਾਲੇ ਵੇਖੇ। ਜਿਵੇਂ ਜਿਵੇਂ ਪੜ੍ਹਦੇ ਨੇ ਤਿਵੇਂ ਤਿਵੇਂ ਮਨ ਨੂੰ ਆਨੰਦ ਪ੍ਰਾਪਤ ਹੋ ਰਿਹਾ, ਮਨ ਨੂੰ ਟਿਕਾਅ ਮਿਲ ਰਿਹਾ ਹੈ। ਵਾਰ ਵਾਰ ਪੜ੍ਹਿਆ, ਬਜ਼ੁਰਗਾਂ ਲੋਕਾਂ ਨੂੰ ਪੁੱਛਿਆ, ਉਹਨਾਂ ਨੇ ਸਾਰੀ ਹਕੀਕਤ ਦੱਸੀ ਵੀ ਤੁਹਾਡੇ ਦਾਦੇ ਗੋਪਾਲ ਦੱਤ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਸੀ। ਸੋ ਪੁੱਛਿਆ ਕਿੱਥੇ ਨੇ ਸਤਿਗੁਰੂ ਨਾਨਕ ਸਾਹਿਬ, ਦੱਸਿਆ ਵੀ ਉਹ ਸਤਿਗੁਰੂ ਤਾਂ ਜੋਤੀ ਜੋਰ ਸਮਾ ਗਏ ਨੇ, ਪੰਜਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਪੰਜਵਾਂ ਸਰੂਪ ਅੰਮ੍ਰਿਤਸਰ ਸਾਹਿਬ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਗੁਰਬਾਣੀ ਲਿਖਵਾ ਰਹੇ ਨੇ। ਇਹ ਚਾਰ ਸਲੋਕ ਗੁਰੂ ਨਾਨਕ ਸਾਹਿਬ ਵਾਲੇ ਲੈ ਕੇ ਹਜ਼ੂਰ ਸੱਚੇ ਪਾਤਸ਼ਾਹ ਦੇ ਪਾਸ ਅੰਮ੍ਰਿਤਸਰ ਸਾਹਿਬ ਪਹੁੰਚੇ। ਉਹ ਗੁਰੂ ਨਾਨਕ ਸਾਹਿਬ ਵਾਲੇ ਚਾਰੇ ਸ਼ਬਦ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖੇ ਅਤੇ ਨਾਲੇ ਮੱਥਾ ਟੇਕਿਆ। ਹਜ਼ੂਰ ਨੇ ਵੇਖ ਕਰਕੇ ਚਿੱਤ ਪ੍ਰਸੰਨ ਹੋਇਆ, ਬੇਨਤੀ ਕੀਤੀ, ਸਤਿਗੁਰੋ ਤੁਹਾਡੇ ਵਡੇਰੀਆਂ ਨੇ ਜਿਵੇਂ ਸਾਡੇ ਵਡੇਰੀਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੀ, ਹੁਣ ਸਾਡੇ 'ਤੇ ਵੀ ਕਿਰਪਾ ਕਰੋ ਜੀ। ਮੋਹ ਮਮਤਾ ਦਾ ਜਾਲ ਜਿਵੇਂ ਕੱਟਿਆ ਜਾਵੇ, ਪਰਮੇਸ਼ਰ ਦੀ ਪ੍ਰਾਪਤੀ ਹੋਵੇ ਸੱਚੇ ਪਾਤਸ਼ਾਹ, ਉਹ ਸਾਨੂੰ ਉਪਦੇਸ਼ ਦੇ ਕੇ ਨਿਹਾਲ ਕਰੋ। ਸੋ ਹਜ਼ੂਰ ਸੱਚੇ ਪਾਤਸ਼ਾਹ ਨੇ ਖਾਲਸਾ ਜੀ ਉਹਨਾਂ ਪੰਡਤਾਂ ਦੀ, ਹਰੀ ਲਾਲ, ਕ੍ਰਿਸ਼ਨ ਲਾਲ ਜਿਹੜੇ ਕਾਂਸ਼ੀ ਦੇ ਪੰਡਿਤ ਨੇ, ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹਜ਼ੂਰ ਨੇ ਇਹ 67 ਪੌੜੀਆਂ ਦੀ ਸਹਿਜ ਕਿਰਤੀ ਦੀ ਅੰਮ੍ਰਿਤ ਰੂਪ ਬਾਣੀ, ਇੱਕ ਪ੍ਰਾਣ ਖਾਲਸਾ ਜੀ, ਇਹ ਪ੍ਰਾਰਥਕ ਭਾਸ਼ਾ ਜਿਹਨੂੰ ਸਹਿਜ ਕਿਰਤੀ ਕਹੀਦਾ ਹੈ, ਅਤੇ ਇੱਕ ਮਗਰੋਂ ਹੋਂਦ ਵਿੱਚ ਆਈ, ਉਹਨੂੰ ਸੰਸਕ੍ਰਿਤ ਕਹਿੰਦੇ ਨੇ, ਅੱਜ ਕੱਲ੍ਹ ਸੰਸਕ੍ਰਿਤ ਹੈ। ਇਉਂ ਕਹਿ ਲਈਏ ਵੀ ਸਹਿਜ ਕਿਰਤੀ ਜਿਹੜੀ ਭਾਸ਼ਾ ਹੈ ਉਹ ਮਾਂ ਹੈ, ਸੰਸਕ੍ਰਿਤ ਜਿਹੜੀ ਹੈ ਉਹ ਧੀ ਹੈ, ਪ੍ਰਾਰਥਕ ਭਾਸ਼ਾ ਹੈ। ਸਹਿਜ ਨਾਮ ਹਜ਼ਾਰ ਦਾ ਹੈ, ਹਜ਼ਾਰ ਮੂੰਹ ਵਾਲਾ ਸ਼ੇਸ਼ ਨਾਗ, ਉਹਦੇ ਮੂੰਹ ਦੀ ਨਿਕਲੀ ਇਹ ਕਿਰਤ ਹੈ, ਇਹਨੂੰ ਸਹਿਜ ਕਿਰਤੀ ਆਖੀਦਾ। ਪਹਿਲੇ ਪਾਤਸ਼ਾਹ ਨੇ ਵੀ ਸਹਿਜ ਕਿਰਤੀ 'ਚ ਬਚਨ ਫਰਮਾਏ। ਇਹਨਾਂ ਨੇ ਬੇਨਤੀ ਕੀਤੀ, ਮਹਾਰਾਜ ਜਿਸ ਭਾਸ਼ਾ ਵਿੱਚ ਸਾਡੀ ਪੰਡਿਤ ਲੋਕਾਂ ਦੀ ਭਾਸ਼ਾ ਸਹਿਜ ਕਿਰਤ ਹੈ, ਉਹਦੇ ਵਿੱਚ ਹੀ ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਡੇ ਵੱਡਿਆਂ ਨੂੰ ਉਪਦੇਸ਼ ਬਖਸ਼ਿਆ ਸੀ। ਸੋ ਸੱਚੇ ਪਾਤਸ਼ਾਹ ਸਾਨੂੰ ਵੀ ਕਿਰਪਾ ਕਰਕੇ ਉਸੇ ਤਰ੍ਹਾਂ ਹੀ ਉਸੇ ਸਾਡੀ ਭਾਸ਼ਾ ਵਿੱਚ, ਪ੍ਰਾਰਥਕ ਭਾਸ਼ਾ ਵਿੱਚ ਸਾਨੂੰ ਉਪਦੇਸ਼ ਬਖਸ਼ੋ। ਹਜ਼ੂਰ ਸੱਚੇ ਪਾਤਸ਼ਾਹ ਉਹਨਾਂ ਨੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਅੰਮ੍ਰਿਤਮਈ ਬਚਨ ਫਰਮਾ ਕੇ ਨਿਹਾਲ ਕਰ ਰਹੇ ਨੇ। ਰੋਜ਼ ਦੇ ਰੋਜ਼ ਸੁੱਖ ਭਾਗਾਂ ਵਾਲੀਆਂ ਸੰਗਤਾਂ ਗੁਰੂ ਕਾ ਜਸ ਸੁਣਦੇ ਹਾਂ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋ ਕੇ ਪੰਡਿਤ ਜਿਵੇਂ ਜਿਵੇਂ ਸਵਾਲ ਕਰਦੇ ਨੇ, ਸਤਿਗੁਰੂ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕਰਦੇ ਹਨ। ਅੰਮ੍ਰਿਤ ਵੇਲੇ ਗੁਰਦੁਆਰਾ ਕਾਲਮ ਬੋਲੀ ਵਿਖੇ ਹਜ਼ੂਰ ਸੱਚੇ ਪਾਤਸ਼ਾਹ ਦੇ ਪਵਿੱਤਰ ਬਚਨ ਵੀ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਵੀ ਇਹ ਰਾਜੇ ਲੋਕ ਜਿਹੜੇ ਨੇ ਭਾਵੇਂ ਪਾਪ ਵੀ ਕਰਦੇ ਨੇ, ਇਹਨਾਂ ਰਾਜ ਭਾਗ ਕਿਵੇਂ ਮਿਲਿਆ ਹੈ। ਹਜ਼ੂਰ ਕਹਿਣਗੇ, ਦਾਨੰ ਪਰਾ ਪੂਰ ਬੇਣ ਪੁੰਚੰਤੇ ਮਾਹੀ ਪਤੇ, ਪਿਛਲੇ ਜਨਮ 'ਚ ਉਤਕ੍ਰਿਸ਼ਟ ਵੱਡਾ ਭਾਰੀ ਲੋਕਾਂ ਨੇ ਦਾਨ ਕੀਤਾ ਹੋਇਆ ਹੈ, ਜਿਸ ਦੇ ਵਿਜਾਨੇ ਵਿੱਚ ਇਹਨਾਂ ਰਾਜ ਭਾਗ ਪ੍ਰਾਪਤ ਹੋਇਆ ਹੈ। ਅਤੇ ਫਿਰ ਹਜ਼ੂਰ ਕਹਿਣਗੇ ਇਹ ਲੋਕ ਜਿਹੜੇ ਹਨ, ਸੋ ਇਸੇ ਤਰ੍ਹਾਂ ਸੋ ਉਸ ਰਾਜ ਭਾਗ ਨੂੰ ਪਾ ਕਰਕੇ ਅਤੇ ਵਿਪਰੀਤ ਬੁੱਧੀਅੰਗ ਮਾਰਤ ਲੋਕ ਹੈ, ਉਲਟ ਵੀ ਬੁੱਧ ਹੋ ਜਾਂਦੀ ਹੈ ਅਤੇ ਫਿਰ ਲੋਕਾਂ ਨੂੰ ਮਾਰਦੇ ਨੇ, ਜਿਸ ਕਰਕੇ ਨਾਨਕ ਚਿਰੰਕਾਲ ਦੁੱਖ ਭੋਗਤੇ, ਚਿਰਕਾਲ ਲੰਮਾ ਸਮਾਂ ਇਹ ਦੁੱਖ ਭੋਗਦੇ ਰਹਿੰਦੇ ਹਨ। ਫਿਰ ਸੱਚੇ ਪਾਤਸ਼ਾਹ ਜੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਬੇਨਤੀਆਂ ਕੀਤੀਆਂ, ਸੋ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ, ਰੋਗ ਦਾ ਨਾਸ਼ ਕਿਵੇਂ ਹੋਵੇ, ਸੋ ਕਲਯੁੱਗ ਦੇ ਸਮੇਂ 'ਚ ਮਨੁੱਖ ਨੂੰ ਕਿਹੜਾ ਕੰਮ ਕਰਨਾ ਚਾਹੀਦਾ ਹੈ। ਹਜ਼ੂਰ ਕਹਿਣਗੇ ਭਾਈ ਰਮਣੰ ਕੇਵਲੰ ਕੀਰਤਨੰ, ਰਮਣ ਉਚਾਰਨ ਕਰਨਾ ਚਾਹੀਦਾ, ਕੇਵਲ ਵਾਹਿਗੁਰੂ ਦੀ ਕੀਰਤਨ ਭਗਤੀ ਕਰਨੀ ਚਾਹੀਦੀ ਹੈ। ਸੋ ਇਸ ਤਰ੍ਹਾਂ ਸੁਧਰਮੰ ਦੇਹ ਧਾਰਨਾ ਹੈ, ਇਹ ਸ੍ਰੇਸ਼ਟ ਦੇਹ ਧਾਰੇ ਦਾ ਇਹ ਵਿਸ਼ੇਸ਼ ਧਰਮ ਹੈ ਕਿ ਵਾਹਿਗੁਰੂ ਪਰਮੇਸ਼ਰ ਦੀ ਕੀਰਤੀ ਕਰੀਏ, ਜਸ ਕਰਨਾ ਕਰੀਏ। ਸੋ ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਿਆ ਤੇ, ਸੋ ਅੰਮ੍ਰਿਤ ਸਰੀਖਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਰੱਬ ਦੇ ਪਿਆਰੇ ਜਿਹੜੇ ਸੰਤ ਨੇ ਨਾ, ਉਹ ਉਹਨਾਂ ਨੂੰ ਹੋਰ ਕੋਈ ਪਦਾਰਥਾਂ ਦੀ ਇੱਛਾ ਹੀ ਨਹੀਂ ਰਹਿੰਦੀ, ਭਾਵੇਂ ਉਹਨਾਂ ਨੂੰ ਕੋਈ ਹੀਰੇ ਕੋਈ ਲਾਲ ਕੋਈ ਮੋਤੀ ਕੋਈ ਸੋਨਾ ਦੇ ਜਾਈਏ, ਕੋਈ ਧਰਤੀ ਸੋਨੇ ਦੀ ਦੇ ਦਈਏ, ਉਹਨਾਂ ਨੂੰ ਪਰਮੇਸ਼ਰ ਦੇ ਨਾਮ ਤੋਂ ਬਗੈਰ ਕੋਈ ਵਸਤੂ ਚੰਗੀ ਨਹੀਂ ਲੱਗਦੀ। ਹਜ਼ੂਰ ਦੇ ਪਵਿੱਤਰ ਬਚਨ ਨੇ ਖਾਲਸਾ ਜੀ, ਜਿਨ ਸਰਦਾ ਰਾਮ ਨਾਮ ਲੱਗੇ ਤਿਨ ਦੂਜੇ ਚੇਤਨਾ ਲਾਇਆ ਰਾਮ, ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਵੈ ਅਵਰ ਨ ਪਾਇਆ ਰਾਮ। ਸਾਰੀ ਧਰਤੀ ਵੀ ਭਾਵੇਂ ਖਾਲਸਾ ਜੀ ਸੋਨੇ ਦੀ ਕਰਕੇ ਦੇ ਦਈਏ, ਨਾਮ ਤੋਂ ਬਗੈਰ ਉਹਨਾਂ ਨੂੰ ਕੋਈ ਪਾਉਂਦਾ ਹੀ ਨਹੀਂ। ਪੀਵਤੰਗ ਸੰਤਨਾ ਤ੍ਰਿਪਿਆ ਤੇ, ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਸਰੀਖੇ ਨਾਮ ਨੂੰ ਪੀਂਦੇ ਨੇ ਸੰਤ, ਤ੍ਰਿਪਤੀ ਦੇ ਸਹਿਤ ਨਹੀਂ ਹੁੰਦੇ। ਹੋਰ ਜਪ ਲਈਏ, ਹੋਰ ਪੀ ਲਈਏ, ਗੁਰੂ ਕਾ ਨਾਮ ਜਪ ਲਈਏ, ਹੋਰ ਭਗਤੀ ਕਰ ਲਈਏ, ਇਉਂ ਹਰ ਵੇਲੇ ਮਨ 'ਚ ਲਾਲਸਾ ਉਹਨਾਂ ਦੇ ਬਣੀ ਰਹਿੰਦੀ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਉਹਨਾਂ ਸੰਤਾਂ ਦਾ ਕਿਹੋ ਜਿਹਾ ਸੁਭਾਅ, ਕਿਰਪਾ ਕਰਕੇ ਫਰਮਾਓ। ਤਾਂ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਪੰਡਿਤ ਜੀ ਸਹਿਣਸ਼ੀਲ ਸੰਤੰ ਸਮ ਮਿੱਤਰ ਸ ਦੁਰਜਨ ਹੈ, ਉਹ ਸਹਿਣ ਸਹਾਰ ਲੈਂਦੇ ਨੇ ਕੌੜੇ ਵਾਕ, ਕੋਈ ਬੁਰਾ ਭਲਾ ਵੀ ਕਵੇ ਨਾ ਅਤੇ ਫਿਰ ਵੀ ਉਹਦੇ ਕੌੜੇ ਵਾਕ ਸਹਾਰ ਲੈਂਦੇ ਹਨ। ਸੋ ਇਸੇ ਤਰ੍ਹਾਂ ਇੱਟ ਦਾ ਜਵਾਬ ਪੱਥਰ ਨਹੀਂ ਕਦੇ ਦਿੰਦੇ, ਸੋ ਸਹਿਣ ਸ਼ਕਤੀ ਉਹਨਾਂ ਗੁਰੂ ਕੇ ਪਿਆਰੇ ਸੰਤਾਂ ਵਿੱਚ ਹੈ। ਅਤੇ ਸਹਿਣਸ਼ੀਲ ਅਤੇ ਸੀਲ ਨਰਮ ਸੁਭਾਅ ਜਪ ਸਤ 'ਚ ਤਿਆਰ ਪ੍ਰਤਿਆਰ ਰਹਿਣਾ, ਇਹੋ ਜਿਹਾ ਉਹਨਾਂ ਗੁਰੂ ਕੇ ਪਿਆਰੇ ਸੰਤਾਂ ਦਾ ਸੁਭਾਅ ਹੈ। ਸਮ ਮਿੱਤਰ ਸੇ ਦੁਰਜਨ ਹੈ, ਸਮ ਇੱਕੋ ਜਿਹੀ ਸਮਤਾ ਵਾਲੀ ਬਿਰਤੀ ਰੱਖਦੇ ਨੇ, ਭਾਵੇਂ ਮਿੱਤਰ ਹੋਵੇ ਅਤੇ ਭਾਵੇਂ ਦੁਰਜਨ ਵੈਰੀ ਹੋਵੇ, ਉਹਨਾਂ ਦੀ ਨਿਗਾਹ ਐਸੀ ਹੈ ਵੀ ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਫਿਰ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਇਹੋ ਜਿਹੇ ਰੱਬ ਦੇ ਪਿਆਰੇ ਨੇ, ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਟ ਦੇ। ਕੋਈ ਰੱਬ ਦੇ ਪਿਆਰੇ ਮਹਾਤਮਾ ਕਿਤੇ ਬੈਠੇ, ਸੋ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ, ਉਹਨਾਂ ਨੇ ਥਾਲ ਲੰਗਰ ਦਾ ਪਰੋਸਿਆ ਅਤੇ ਜਾ ਕੇ ਬੇਨਤੀ ਕੀਤੀ, ਧੰਨ ਭਾਗ ਸਾਡੇ ਨਗਰ ਦਾ ਭਲਾ ਹੋਵੇਗਾ, ਤੁਸੀਂ ਚਰਨ ਪਾਏ ਨੇ, ਤੁਸੀਂ ਇੱਥੇ ਆਏ ਹੋ, ਤੁਹਾਡੀ ਰਸਨਾ ਤੋਂ ਉਪਦੇਸ਼ ਸੁਣਾਂਗੇ, ਸਾਡਾ ਜੀਵਨ ਵੀ ਸਫਲਾ ਹੋਵੇਗਾ। ਜੀ ਆਇਆਂ ਨੂੰ ਰੱਬ ਦੇ ਪਿਆਰਿਓ ਅਤੇ ਆਹ ਲੰਗਰ ਲੈ ਕੇ ਆਏ ਹੈ, ਗੁਰੂ ਕੇ ਪਿਆਰਿਓ ਕਿਰਪਾ ਕਰੋ ਅਤੇ ਲੰਗਰ ਛਕ ਲਵੋ। ਉਹ ਜਦੋਂ ਸਤੋਤਰ ਦੇ ਬੇਨਤੀ ਦੇ ਸ਼ਬਦ ਕਹਿੰਦਾ ਸੀ, ਮਹਾਤਮਾ ਚੁੱਪ ਕਰਕੇ ਸੁਣਦੇ ਨੇ, ਕੋਈ ਫਰਕ ਨਹੀਂ ਪਿਆ। ਉਹ ਅਜੇ ਪ੍ਰੇਮੀ ਕੋਲ ਹੀ ਖਲੋਤਾ ਲੰਗਰ ਦਾ ਥਾਲ ਵਾਲਾ, ਉਹਨੇ 'ਚ ਇਹਨੂੰ ਨਿੰਦਕ ਆਵਦ ਹੋਏ ਉਹ ਪ੍ਰਤਿਸ਼ਠ ਤੇ, ਨਿੰਦਕ ਜਿਹੜਾ ਸੀ ਨਾ ਆਵਦ ਸ਼ੈਤਰ ਮੋਢੇ 'ਤੇ ਗੰਡਾਸਾ ਰੱਖਿਆ ਹੋਇਆ, ਉਹ ਪਨੇੜੇ ਹੋ ਕੇ ਤਿਸ਼ਟ 'ਤੇ ਕੜਕਦੀ ਆਵਾਜ਼ ਨਾਲ ਬੋਲਦਾ ਵੀ ਸਾਦਾ ਦਫਾ ਹੋ ਜਾ, ਤੂੰ ਸਾਡਾ ਮੁਲਖ ਲੁੱਟ ਕੇ ਖਾ ਲਿਆ, ਮੈਂ ਸਿਰ 'ਚ ਗੰਡਾਸਾ ਮਾਰਾਂਗਾ, ਸਿਰ ਪਾੜ ਦਿਆਂਗਾ। ਰੱਬ ਦੇ ਪਿਆਰੇ ਨਾਰਾਜ਼ ਨਹੀਂ ਹੋਏ, ਇੱਕੋ ਜਿਹੀ ਬਿਰਤੀ ਹੈ। ਜੇ ਕੋਈ ਵਡਿਆਈ ਕਰਦਾ ਤਾਂ ਫਿਰ ਫੁੱਲੇ ਨਹੀਂ ਵੀ ਮੇਰੀ ਉਸਤਤ ਹੋ ਰਹੀ ਹੈ, ਅਤੇ ਜੇ ਕੋਈ ਨਿੰਦਕ ਨਿੰਦਿਆ ਕਰਦਾ ਤਾਂ ਫਿਰ ਮਹਾਤਮਾ ਦੇ ਮਨ 'ਚ ਕੋਈ ਨਾਰਾਜ਼ਗੀ ਨਹੀਂ ਵੀ ਸੁੰਗੜ ਜਾਣਾ ਵੀ ਮੇਰੇ ਨਾਲ ਇੱਦਾਂ ਕਿਉਂ ਹੋਈ ਹੈ। ਇਹੋ ਜਿਹੀ ਬਿਰਤੀ ਦੇ ਲੋਕ ਹਨ। ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ, ਫਿਰ ਤਾਂ ਉਹਨਾਂ ਸੰਤਾਂ ਦੀ ਨਰਾਦਰੀ ਥਾਂ ਥਾਂ 'ਤੇ ਹੁੰਦੀ ਹੋਵੇਗੀ, ਲੋਕ ਉਹਨਾਂ ਨੂੰ ਬੁਰਾ ਭਲਾ ਕਹਿੰਦੇ ਹੋਣਗੇ। ਹਜ਼ੂਰ ਕਹਿਣਗੇ, ਨਾ ਪੰਡਿਤ ਜੀ, ਤਿਰਸਕਾਰ ਨਹਿ ਭਵੰਤ, ਨਹਿ ਭਵੰਤ ਮਾਨ ਭੰਗਣਾ ਹੈ। ਤਿਰਸਕਾਰ ਨਾਮ ਹੁੰਦਾ ਨਰਾਦਰੀ ਦਾ, ਨਹੀਂ ਨਰਾਦਰੀ, ਨਹਿ ਭਵੰਤ, ਭਵੰਤ ਨਾਮ ਹੋਣ ਦਾ ਅਤੇ ਨਹਿ ਦਾ ਨਾਮ ਨਹੀਂ, ਨਹੀਂ ਭਵੰਤ ਹੁੰਦੀ ਉਹਨਾਂ ਦੀ ਤਿਰਸਕਾਰ ਹੀ, ਜੇ ਉਹ ਬ੍ਰਹਮ ਲੋਕ ਵਿੱਚ ਚਲੇ ਜਾਣ ਅਤੇ ਬ੍ਰਹਮਾ ਵਿੱਚ ਜੀਓ ਆਇਆ ਕਹਿੰਦਾ ਹੈ। ਜੇ ਉਹ ਸਵਰਗਪੁਰੀ 'ਚ ਦੇਵਤਿਆਂ ਨੂੰ ਦਰਸ਼ਨ ਦੇਣ ਚਲੇ ਜਾਣ ਤਾਂ ਉੱਥੇ ਵੀ ਸੋਭਾ ਵਡਿਆਈ, ਅਤੇ ਸੋਭਾਹੀਣ ਨਹਿ ਭਵੰਤ, ਜੇ ਉਹ ਧਰਮ ਰਾਜੇ ਕੋਲ ਚਲੇ ਜਾਣ ਤਾਂ ਧਰਮ ਰਾਜਾ ਵੀ ਉੱਠ ਕੇ ਸਤਿਕਾਰ ਕਰਦਾ ਵੀ ਨਾਨਕ ਧਰਮ ਐਸੇ ਚਵ ਹੈ ਕੀਤੋ ਪਵਨ ਪੁਨੀਤ। ਧਰਮ ਰਾਜਾ ਵੀ ਉਹਨਾਂ ਦਾ ਉੱਠ ਕੇ ਸਤਿਕਾਰ ਮਾਣ ਕਰਦਾ, ਜਮਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਏ। ਸੋ ਸੱਚੇ ਪਾਤਸ਼ਾਹ ਕਹਿਣਗੇ ਨਹਿ ਪੋਹੰਤ ਸੰਸਾਰ ਦੁੱਖਣ ਹੈ, ਉਹਨਾਂ ਨੂੰ ਸੰਸਾਰ ਦਾ ਦੁੱਖ ਨਹੀਂ ਕਰੇ ਪਾਉਂਦਾ। ਗੁਰੂ ਕੇ ਪਿਆਰਿਆਂ ਨੂੰ ਨਾ ਕਾਮ ਦਾ ਫੁਰਨਾ, ਨਾ ਕੋਈ ਵਿਕਾਰ ਮਨ ਵਿੱਚ ਕਰੇ ਆਉਂਦੇ ਨੇ, ਨਾ ਕੋਈ ਦੋਸ਼, ਨਾ ਕੋਈ ਔਗਣ। ਐਸੇ ਉਹ ਗੁਰੂ ਕੇ ਪਿਆਰੇ ਬ੍ਰਹਮ ਗਿਆਨੀ ਤਤਵੇ ਤੇ ਹਨ। ਹਰੀ ਲਾਲ ਕ੍ਰਿਸ਼ਨ ਲਾਲ ਨੇ ਫਿਰ ਅਗਲਾ ਸਵਾਲ ਸਤਿਗੁਰਾਂ ਦੇ ਸਾਹਮਣੇ ਰੱਖਿਆ, ਸਤਿਗੁਰੋ ਇਹੋ ਜਿਹਾ ਸੰਤ ਤਾਂ ਫਿਰ ਕੋਈ ਟਾਵਾਂ ਟਾਵਾਂ ਕਿਤੇ ਭਾਵੇਂ ਲੱਭੇ, ਨਹੀਂ ਤਾਂ ਲੱਭਣਾ ਬੜਾ ਮੁਸ਼ਕਲ ਹੈ, ਬੜਾ ਔਖੀ ਗੱਲ ਹੈ। ਹਜ਼ੂਰ ਕਹਿਣਗੇ ਹਾਂ ਭਾਈ ਹੈ ਤਾਂ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹੇ ਚੇਤ। ਕਰੋੜਾਂ ਵਿੱਚੋਂ ਕੋਈ ਵਿਰਲੇ ਵਿਰਲੇ ਗੁਰੂ ਕੇ ਪਿਆਰੇ ਨੇ, ਕੋ ਇੱਕ ਅੱਧ ਨਾ ਆਏ ਰਸੀ ਵਾਲਾ ਕਾ ਵਿਰਲੀ ਜਾਏ ਉੱਠੇ, ਕੋ ਵਿਰਲੇ ਵਿਰਲੇ ਤਤਵੇ ਅਤੇ ਮਹਾਤਮਾ ਜਾਨ ਹਨ। ਪਰ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਨਾ ਨਿਰੰਕਾਰ, ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਸ ਪਰਮੇਸ਼ਰ ਦੇ ਘਰ ਵਿੱਚ ਤਾਂ ਸੈਨਾ ਹੈ, ਸੰਤਾਂ ਦੀ ਫੌਜ, ਸੈਨਾ ਫੌਜ ਹੈ ਰੱਬ ਦੀ, ਪਰਮੇਸ਼ਰ ਦੇ ਪਿਆਰਿਆਂ ਦੀ, ਸੱਚੇ ਪਾਤਸ਼ਾਹ ਫੌਜ ਹੈ ਸੰਤਾਂ ਦੀ। ਸਤਿਗੁਰੂ ਕਹਿਣਗੇ ਹਾਂ ਭਾਈ ਸੱਚੇ ਪਾਤਸ਼ਾਹ, ਫਿਰ ਮੈਨੂੰ ਕਿਰਪਾ ਕਰਕੇ ਫੌਜ ਦੇ ਲੱਛਣ ਜਿਹੜੇ ਹੁੰਦੇ ਨੇ ਆਪਣੇ ਸੰਤਾਂ ਦੇ ਲੱਛਣ ਵੀ ਦੱਸੋ। ਜਿਹੜੀ ਫੌਜ ਹੁੰਦੀ ਹੈ ਉਹਨਾਂ ਨੇ ਤਾਂ ਸੰਜੋਗ ਪਾਈ ਹੁੰਦੀ ਬਰੀਕ ਤਾਰਾਂ ਦੀ, ਵੀ ਦੁਸ਼ਮਣ ਦਾ ਵਾਰ ਨਾ ਚੱਲ ਸਕੇ ਮੈਦਾਨੇ ਜੰਗ ਵਿੱਚ। ਉਹਨਾਂ ਨੇ ਇੱਕ ਹੱਥ 'ਚ ਤਲਵਾਰ ਫੜੀ ਹੁੰਦੀ ਹੈ, ਦੂਜੇ ਹੱਥ 'ਚ ਢਾਲਾ ਫੜਿਆ ਹੁੰਦਾ ਹੈ ਤਾਂ ਕਿ ਦੁਸ਼ਮਣ ਦਾ ਵਾਰ ਰੋਕਣ ਵਾਸਤੇ। ਅਤੇ ਫਿਰ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਚਾਰ ਤਰ੍ਹਾਂ ਦੀ ਫੌਜ ਹੁੰਦੀ ਹੈ, ਪੁਰਾਣੇ ਸਮੇਂ 'ਚ ਹੁੰਦੀ ਸੀ, ਅੱਜ ਕੱਲ੍ਹ ਤਾਂ ਨਵੇਂ ਨਾਮ ਬਦਲ ਗਏ। ਇੱਕ ਖਾਲਸਾ ਜੀ ਪੈਦਲ ਚੱਲਣ ਵਾਲੀ ਫੌਜ, ਦੂਜੀ ਫੌਜ ਹੁੰਦੀ ਸੀ ਘੋੜ ਸਵਾਰ, ਤੀਜੀ ਰਥਾਂ ਵਾਲੀ ਅਤੇ ਚੌਥੀ ਹਾਥੀਆਂ ਦੀ ਸਵਾਰੀ ਵਾਲੀ। ਇਹ ਚਾਰ ਤਰ੍ਹਾਂ ਦੀ ਫੌਜ ਹੈ ਸੱਚੇ ਪਾਤਸ਼ਾਹ, ਅਤੇ ਸੰਤਾਂ ਦੀ ਫੌਜ ਵੀ ਚਾਰ ਤਰ੍ਹਾਂ ਦੀ। ਹਜ਼ੂਰ ਕਹਿਣਗੇ ਹਾਂ, ਸੱਚੇ ਪਾਤਸ਼ਾਹ ਜਦੋਂ ਕੋਈ ਆਕੀ ਕਿਲ੍ਹਾ ਫਤਿਹ ਕਰਨਾ ਹੁੰਦਾ ਹੈ ਤਾਂ ਫੌਜ ਇਕੱਠੀ ਹੋ ਕੇ ਹਮਲਾ ਕਰਦੀ ਹੈ, ਧਾਵਾ ਕਰਕੇ ਪੈਂਦੀ ਹੈ, ਅਤੇ ਸੰਤਾਂ ਦੀ ਫੌਜ ਵੀ ਹਮਲਾ ਕਰਦੀ ਹੋਵੇਗੀ। ਹਜ਼ੂਰ ਕਹਿਣਗੇ ਹਾਂ ਭਾਈ ਸੱਚੇ ਪਾਤਸ਼ਾਹ, ਫਿਰ ਤਾਂ ਜਿਹੜੇ ਬਾਰਡਰ ਦੇ ਹੁੰਦੇ ਦੁਸ਼ਮਣ ਦੇ ਲਾਗੇ ਰਹਿਣ ਵਾਲੇ ਫੌਜ, ਉਹ ਪਿੰਡਾਂ ਦੇ ਲੋਕ, ਉਹਨਾਂ ਨੂੰ ਪੁੱਛਣਾ ਪੈਂਦਾ, ਨਹੀਂ ਤਾਂ ਫੌਜ ਕਈ ਵਾਰ ਧੋਖਾ ਖਾ ਜਾਂਦੀ ਹੈ। ਅਤੇ ਸੱਚੇ ਪਾਤਸ਼ਾਹ ਇਹ ਵੀ ਫੌਜ ਪੁੱਛਦੀ ਹੋਵੇਗੀ ਉਸ ਇਲਾਕੇ ਦੇ ਰਹਿਣ ਵਾਲੇ ਲੋਕਾਂ ਨੂੰ। ਸਤਿਗੁਰੂ ਕਹਿਣਗੇ ਹਾਂ, ਪੰਡਿਤ ਸਵਾਲ ਕਰਦੇ ਨੇ, ਹਜ਼ੂਰ ਕਿਰਪਾ ਕਰਕੇ ਅੱਗੇ ਉਪਦੇਸ਼ ਬਖਸ਼ ਰਹੇ ਨੇ। 28 ਪੌੜੀਆਂ ਹੋਈਆਂ ਸੀ ਅੰਮ੍ਰਿਤ ਵੇਲੇ ਤੱਕ, ਹੁਣ ਹਜ਼ੂਰ ਸੱਚੇ ਪਾਤਸ਼ਾਹ ਪੰਡਤਾਂ ਨੂੰ ਉਪਦੇਸ਼ ਦੇ ਰਹੇ ਨੇ, ਸਾਡੇ 'ਤੇ ਵੀ ਕਿਰਪਾ ਕਰ ਰਹੇ ਨੇ। ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰੀਏ, ਰੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੈਨਾ ਸਾਧ ਸਮੂਹ,
ਹਜ਼ੂਰ ਕਹਿਣਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ, ਉਹ ਵਾਹਿਗੁਰੂ ਪਰਮੇਸ਼ਰ ਦੀ ਸਾਧਾਂ ਸੰਤਾਂ ਦੀ ਸਮੂਹ ਜਿਹੜੀ ਸੈਨਾ ਫੌਜ ਹੈ, ਉਸ ਵਾਹਿਗੁਰੂ ਪਰਮੇਸ਼ਰ ਕੋਲ ਨਾ ਸੈਨਾ ਸਾਧ ਸਮੂਹ, ਸਮੂਹ ਸਾਧੂਆਂ ਦਾ ਜਥਾ ਔਰ ਫੌਜ ਹੈ ਉਸ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਕੋਲ। ਤੇ ਜਿੰਨੇ ਗੁਰੂ ਕੇ ਪਿਆਰੇ ਸੂਰਮੇ ਹੈ ਨਾ ਸਾਧੂ ਸੰਤ ਮਹਾਤਮਾ, ਇਹ ਅਜਿੱਤ ਸੂਰਮੇ ਨੇ, ਨਾ ਤਾਂ ਇਹਨਾਂ ਨੂੰ ਕਾਮ ਜਿੱਤ ਸਕਦਾ ਹੈ, ਨਾ ਇਹਨਾਂ ਨੂੰ ਕ੍ਰੋਧ ਜਿੱਤ ਸਕਦਾ ਹੈ, ਨਾ ਕਦੇ ਮੋਹ ਅਤੇ ਨਾ ਲੋਭ ਅਤੇ ਨਾ ਹੰਕਾਰ ਕਦੇ ਨੇੜੇ ਆ ਸਕਦਾ ਹੈ। ਨਾ ਜਿੱਤੇ ਜਾਣ ਵਾਲੇ ਬਹਾਦਰ ਸੂਰਮੇ ਗੁਰੂ ਕੇ ਪਿਆਰੇ ਸਾਧੂ ਸੰਤ ਹਨ, ਤੇ ਪਰਮੇਸ਼ਰ ਦੀ ਇੱਕ ਫੌਜ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਹੜੇ ਫੌਜ ਹੁੰਦੀ ਹੈ ਉਹ ਦੁਸ਼ਮਣ ਨਾਲ ਲੜਾਈ ਲੜਨ ਵੇਲੇ ਸੰਜੋਗ ਪਾ ਕੇ ਰੱਖਦੀ ਹੈ। ਇਹ ਸੰਤ ਵੀ ਲੜਦੇ ਨੇ, ਹਜ਼ੂਰ ਕਹਿਣਗੇ ਹਾਂ ਲੜਦੇ ਨੇ। ਕਿਹਦੇ ਨਾਲ ਲੜਦੇ ਨੇ? ਹਜ਼ੂਰ ਕਹਿੰਦੇ ਗੁਰਮੁਖ ਰਜਨ ਸਬਾਈ ਜੰਗਾ, ਰਾਤ ਦਿਨ ਜੰਗ ਲੱਗਾ ਰਹਿੰਦਾ ਔਗਣਾਂ ਨਾਲ, ਵਿਕਾਰਾਂ ਨਾਲ ਅਤੇ ਮਨ ਦੀਆਂ ਬੁਰਿਆਈਆਂ ਨਾਲ। ਗੁਰਮੁਖ ਪਿਆਰੇ ਜਿਹੜੇ ਨੇ ਸਫਲ ਜੀਵਨ ਵਾਲੇ, ਉਹ ਆਪਣੇ ਮਨ ਨੂੰ ਬੁਰਿਆਈਆਂ ਵੱਲੋਂ ਮਾਰ ਕਰਕੇ ਗੁਰੂ ਕੇ ਚਰਨਾਂ ਵੱਲ ਜੋੜ ਲੈਂਦੇ ਹਨ। ਸ਼ਬਦ ਦੀ ਕਸਵੱਟੀ ਦੁਆਰਾ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਸ਼ਬਦ ਦੀ ਕਸਵੱਟੀ ਲਾ ਕੇ ਗੁਰਮੁਖਾਂ ਨੇ ਮਨ ਨੂੰ ਜਿੱਤਣਾ ਕੀਤਾ ਹੈ। ਸੋ ਐਸੀ ਗੁਰੂ ਕੀ ਕਿਰਪਾ ਦੇ ਜਿਹੜੇ ਪਾਤਰ ਬਣੇ ਹਨ ਸੱਚੇ ਪਾਤਸ਼ਾਹ, ਫਿਰ ਸੰਜੋਗ ਪੈਣੀ ਪਾਉਣੀ ਪੈਂਦੀ ਹੈ ਬਰੀਕ ਤਾਰਾਂ ਵਾਲੀ, ਕਿ ਸੰਤ ਕਿਹੜੀ ਸੰਜੋਗ ਪਹਿਨਦੇ ਨੇ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਹਨ ਜਿਹੜਾ ਖਾਲਸਾ ਜੀ ਤਨ ਨਿਮਰਤਾ, ਤਨ ਸਰੀਰ ਤੇ ਨਿਮਰਤਾ ਦਾ ਗੁਣ ਰੱਖਣਾ ਹੈ ਨਾ ਕੋਲ, ਹਜ਼ੂਰ ਕਹਿਣਗੇ ਸੰਨਾਹੰ, ਸੰਨਾਹ ਨਾਮ ਹੁੰਦਾ ਸੰਜੋਗ ਦਾ। ਹਜ਼ੂਰ ਕਹਿਣਗੇ ਇਹ ਸੰਜੋਗ ਪੈਣੀ ਹੋਈ ਹੈ, ਜਿਹੜੀ ਤਨ ਸਰੀਰ ਤੇ ਨਿਮਰਤਾ ਰੱਖੀ ਹੋਈ ਹੈ, ਗੁਰਮਤ ਹਰਿਦਾ ਗਰੀਬੀ ਆਵੇ। ਅਰਦਾਸ ਆਪਾਂ ਰੋਜ਼ ਕਰਦੇ ਹਾਂ, ਸਿੱਖਾਂ ਦਾ ਮਨ ਨੀਵਾਂ ਮਤ ਧੋਚੇ। ਜਿਨ੍ਹਾਂ ਨੇ ਮਨ ਨੀਵਾਂ ਕੀਤਾ ਹੋਇਆ ਨਾ, ਗੁਰੂ ਕੇ ਚਰਨਾਂ 'ਚ ਭੇਟ ਕੀਤਾ, ਨਿਮਰਤਾ ਦਾ ਗੁਣ ਧਾਰਨ ਕੀਤਾ ਹੋਇਆ, ਐਸੇ ਗੁਰੂ ਕੇ ਪਿਆਰੇ ਜਿਹੜੇ ਨੇ, ਇਹ ਨਿਮਰਤਾ ਦਾ ਗੁਣ ਜਿਹੜਾ ਇਹ ਸੰਜੋਹ ਹੈ, ਇਹ ਸੰਜੋਹ ਪਾਉਣਾ ਕੀਤੀ, ਜਿਹੜਾ ਨਿਮਰਤਾ ਦਾ ਗੁਣ ਧਾਰਨ ਕੀਤਾ ਗੁਰੂ ਕੇ ਪਿਆਰਿਆਂ ਨੇ।
ਆਵਦ ਹੈ ਗੁਣ ਗੋਬਿੰਦ ਰਮਨਮ,
ਸੱਚੇ ਪਾਤਸ਼ਾਹ ਫਿਰ ਸੰਤਾਂ ਕੋਲ ਸ਼ਾਸਤਰ ਕਿਹੜਾ, ਸ਼ਾਸਤਰ ਪਕੜਿਆ ਹੋਇਆ ਕਿਹੜਾ ਹੈ? ਹਜ਼ੂਰ ਕਹਿਣਗੇ ਆਵਦ ਹੈ ਗੁਣ ਗੋਬਿੰਦ ਰਮਨੰ। ਆਵਦ ਨਾਮ ਸ਼ਾਸਤਰ ਦਾ ਹੈ, ਸ਼ਾਸਤਰ ਹੈ ਜਿਹੜਾ ਰਸਨਾ ਨਾਲ ਗੋਬਿੰਦ ਪਰਮੇਸ਼ਰ ਦਾ ਜਸ ਉਚਾਰਦੇ ਨਾ, ਇਹ ਸ਼ਾਸਤਰ ਫੜਿਆ ਹੋਇਆ ਤਲਵਾਰ, ਭਗਤੀ ਰੂਪੀ ਤਲਵਾਰ, ਗਿਆਨ ਰੂਪੀ ਖੜਗ ਉਹਨਾਂ ਨੇ ਖੰਡਾ ਫੜਿਆ ਹੋਇਆ ਗੁਰੂ ਕੇ ਪਿਆਰਿਆਂ ਨੇ। ਸੋ ਆਵਦ ਹੈ ਗੁਣ ਗੋਬਿੰਦ ਰਮਨੰ, ਗੋ ਪਿਰਥਮੀ ਦਾ ਬਿੰਦ ਪ੍ਰਕਾਸ਼ ਰੂਪ ਜੋ ਪਰਮੇਸ਼ਰ ਦੇ ਗੁਣਾਂ ਦਾ ਰਮਨ ਉਚਾਰਨ ਕਰਦੇ ਨੇ, ਇਹ ਉਹਨਾਂ ਦੇ ਹੱਥ ਵਿੱਚ ਸ਼ਾਸਤਰ ਫੜਿਆ ਹੋਇਆ ਜਵਾਨ ਨਾਲ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਹਨ। ਅਜੇ ਸ਼ਾਸਤਰ ਤਾਂ ਕੱਟਿਆ ਵੱਢਿਆ ਤਾਂ ਬਚ ਜਾਂਦਾ, ਡਾਕਟਰ ਬਚਾ ਲੈਣਗੇ, ਪਰ ਸੰਤ ਦੀ ਜ਼ੁਬਾਨ ਦਾ ਕੱਟਿਆ ਹੋਇਆ ਸਰਾਪਿਆ ਹੋਇਆ ਸੰਤ ਕੀ ਠਿਠਕੀ, ਫਿਰ ਇਹ ਵਿਚਾਰੀ ਸੰਤ ਦਾ ਸਰਾਪਿਆ ਨਹੀਂ ਜੇ ਬਚ ਸਕਦਾ। ਸਤਿਗੁਰੂ ਕਹਿੰਦੇ ਨੇ ਸਭ ਚੀਜ਼ਾਂ ਆਪਣੀ ਮਰਿਆਦਾ ਛੱਡ ਸਕਦੀਆਂ ਨੇ, ਪਰ ਇੱਕ ਸਾਧ ਬਚਨ ਅਟਲਦਾ, ਸਾਧੂ ਦਾ ਬਚਨ ਕਦੇ ਖਾਲੀ ਨਹੀਂ ਜਾਂਦਾ। ਐਸੇ ਜਿਹੜੇ ਗੁਰੂ ਕੇ ਪਿਆਰੇ ਸਾਧੂ ਮਹਾਤਮਾ ਜਨ ਹਨ, ਉਹਨਾਂ ਦੀ ਜ਼ੁਬਾਨ ਜਿਹੜੀ ਹੈ ਨਾ, ਹਜ਼ੂਰ ਕਹਿਣਗੇ ਰਸਨਾ ਤੋਂ ਜਿਹੜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਇਹੀ ਉਹਨਾਂ ਨੇ ਭਗਤੀ ਕਰਨ ਰੂਪੀ ਤਲਵਾਰ ਫੜੀ ਹੋਈ ਹੈ, ਉਹਨਾਂ ਦਾ ਬਚਨ ਹੀ ਖਾਲਸਾ ਜੀ ਇਹੋ ਜਿਹਾ, ਕਦੇ ਖਾਲੀ ਨਹੀਂ ਜਾਂਦਾ।
ਓਟ ਗੁਰ ਸ਼ਬਦ ਕਰ ਚਰਮਣ ਹੈ।
ਫਿਰ ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਜੀ, ਗੈਂਡੇ ਦੇ ਚਮੜੇ ਦੀ ਢਾਲ ਫੜੀ ਹੁੰਦੀ ਖੱਬੇ ਹੱਥ ਵਿੱਚ, ਜਿਹੜੇ ਫੌਜੀ ਜਵਾਨ ਲੜਾਈ ਲੜਨ ਵਾਲੇ ਹੁੰਦੇ ਨੇ, ਇਹਨਾਂ ਸੰਤਾਂ ਨੇ ਵੀ ਕੋਈ ਢਾਲ ਫੜੀ ਹੋਈ ਹੈ? ਹਜ਼ੂਰ ਕਹਿੰਦੇ ਹਾਂ ਭਾਈ, ਓਟ ਗੁਰ ਸ਼ਬਦ ਕਰ ਚਰਮਣ ਹੈ। ਚਰਮਣ ਹੈ ਚਮੜੇ ਗੈਂਡੇ ਦੀ ਢਾਲ ਕਿਹੜੀ ਹੈ? ਜਿਹੜਾ ਗੁਰੂ ਕਾ ਸ਼ਬਦ ਹਿਰਦੇ 'ਚ ਵਸਾਇਆ ਹੋਇਆ, ਉਹ ਰੱਖਿਆ ਵਾਸਤੇ ਹੁੰਦੀ ਹੈ ਢਾਲ। ਗੁਰੂ ਕੇ ਪਿਆਰਿਆਂ ਕੋਲ ਗੁਰੂ ਕਾ ਸ਼ਬਦ ਹੀ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮਨ ਲਿਜਾਏ ਕਰ ਭਾਗਾ। ਸੋ ਖਾਲਸਾ ਜੀ, ਇਹ ਗੁਰੂ ਕੇ ਸ਼ਬਦ ਰੂਪੀ ਉਹਨਾਂ ਨੇ ਢਾਲ ਫਗੜੀ ਹੋਈ ਹੈ। ਜਿੱਥੇ ਗੁਰੂ ਕਾ ਸ਼ਬਦ ਹੈ ਨਾ, ਤਾਤੀ ਵਾਓ ਨਾ ਲੱਗਾ ਹੀ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਜਿੱਥੇ ਗੁਰੂ ਕਾ ਸ਼ਬਦ ਹੈ ਉੱਥੇ ਕੋਈ ਦੁੱਖ ਲੱਗ ਹੀ ਨਹੀਂ ਸਕਦਾ, ਕੋਈ ਦੁਸ਼ਮਣ ਵਾਰ ਨਹੀਂ ਕਰ ਸਕਦਾ, ਤਰਕਾਂ ਰੂਪੀ ਤਲਵਾਰ ਨਹੀਂ ਮਾਰ ਸਕਦਾ, ਰਿਸ਼ੀਆਂ ਰੂਪੀ ਖਾਲਸਾ ਜੀ ਵਿਕਾਰਾਂ ਰੂਪੀ ਤੀਰ ਨਹੀਂ ਕੋਈ ਮਾਰ ਸਕਦਾ। ਐਸੇ ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਸ਼ਬਦ ਰੂਪੀ ਢਾਲ ਪਕੜਨਾ ਕੀਤੀ ਹੈ ਹੱਥ ਵਿੱਚ, ਭਾਵ ਭਗਤੀ ਦਾ ਐਸਾ ਜੀਵਨ ਉਹਨਾਂ ਸੰਤਾਂ ਨੇ ਬਣਾਇਆ ਹੋਇਆ ਹੈ।
ਆਰੂੜ ਤੇ ਅਸਵ ਰਥ ਨਗ ਹੈ।
ਹੇ ਸੱਚੇ ਪਾਤਸ਼ਾਹ, ਜਿਹੜੀ ਫੌਜ ਹੁੰਦੀ ਚਾਰ ਤਰ੍ਹਾਂ ਦੀ ਹੁੰਦੀ ਹੈ ਜੀ, ਤੇ ਉਹ ਚੱਲਦੀ ਹੈ ਅੱਗੇ ਵੱਧਦੀ ਹੈ, ਇਹ ਸੰਤਾਂ ਦੀ ਫੌਜ ਵੱਧਦੀ ਹੋਵੇਗੀ ਚੱਲਦੀ ਹੋਵੇਗੀ ਨਾ ਜੀ? ਹਜ਼ੂਰ ਕਹਿੰਦੇ ਹਾਂ ਭਾਈ, ਅਰੂੜ ਤੇ ਅਸਵਰਥ ਨਗ ਹੈ। ਅਰੂੜ ਤੇ ਨਾਮ ਹੈ ਚੱਲਣ ਦਾ, ਚੱਲਦੀ ਹੈ ਸੰਤਾਂ ਦੀ ਫੌਜ। ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਨਾ ਨਾ, ਸਰਵਣ ਕਰਨਾ, ਇਹ ਖਾਲਸਾ ਜੀ ਪੈਦਲ ਚੱਲਣ ਵਾਲੀ ਫੌਜ ਹੈ। ਤੇ ਅਸਵ ਰਥ ਨਗ ਹੈ, ਤੇ ਅਸਵ ਨਾਮ ਹੁੰਦਾ ਘੋੜਿਆਂ ਦਾ, ਘੋੜਿਆਂ ਦੀ ਫੌਜ ਕਿਹੜੀ? ਜਿਹੜਾ ਪਰਮੇਸ਼ਰ ਦੇ ਨਾਮ ਦਾ ਮੰਨਣ ਕਰਨਾ ਹੈ। ਤੇ ਫਿਰ ਹਜ਼ੂਰ ਕਹਿੰਦੇ ਅਸਵ ਰਥ ਤੇ ਰਥਾਂ ਵਾਲੀ ਕਿਹੜੀ ਫੌਜ ਹੈ? ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਨਿਧਿਆਸਨ ਕਰਮ ਕਰਨਾ ਹੈ। ਤੇ ਫਿਰ ਖਾਲਸਾ ਜੀ ਨਗ ਹੈ, ਨਾਮ ਹੁੰਦਾ ਹੈ ਹਾਥੀਆਂ ਦਾ, ਹਾਥੀਆਂ ਤੇ ਚੱਲਣ ਵਾਲੀ ਫੌਜ ਹੈ। ਜਿਹੜਾ ਖਾਲਸਾ ਜੀ ਤਤਵੰਗ ਦਾ ਸੋਧਨ ਕਰਕੇ ਜੀਵ ਈਸ਼ ਦੀ ਏਕਤਾ ਕਰਕੇ ਬ੍ਰਹਮ ਸਰੂਪ ਵਿੱਚ ਅਭੇਦ ਹੋ ਜਾਣਾ, ਇਹ ਸਰਵਣ ਮੰਨਣ ਦਿਆਸਣ ਤੇ ਜੀਵ ਈਸ਼ ਦੀ ਏਕਤਾ ਕਰਨੀ, ਹਜ਼ੂਰ ਕਹਿਣਗੇ ਇਹ ਚਾਰ ਤਰ੍ਹਾਂ ਦੀ ਫੌਜ ਹੈ ਪਰਮੇਸ਼ਰ ਦੇ ਪਿਆਰਿਆਂ ਦੀ। ਅਰੂੜ ਤੇ ਚੱਲਦੀ ਹੈ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਰਨ ਵਾਸਤੇ, ਪਹਿਲੋ ਸਰਵਣ ਕਰਨਾ, ਫਿਰ ਮੰਨਣ ਕਰਨਾ, ਤੇ ਫਿਰ ਕਮਾਈ ਕਰਨੀ ਹੈ, ਤੇ ਫਿਰ ਜੀਵ ਈਸ਼ ਦੀ ਏਕਤਾ ਪ੍ਰਾਪਤ ਹੋਵੇਗੀ। ਪ੍ਰੀਤਮ ਦੇ ਦੇਸ਼ ਵੱਲ ਇਉਂ ਸੰਤਾਂ ਦੀ ਫੌਜ ਵੱਧਦੀ ਹੈ, ਇਉਂ ਗੁਰੂ ਘਰ ਦੇ ਨੇੜੇ ਹੋ ਕੇ ਭਾਵ ਭਗਤੀ ਕਰਕੇ ਪਰਮੇਸ਼ਰ ਦੇ ਨੇੜੇ ਹੋ ਜਾਂਦੇ ਨੇ, ਵੱਧਦੀ ਹੈ ਫੌਜ ਅੱਗੇ ਵਾਹਿਗੁਰੂ ਦੇ ਦਰ ਵੱਧ। ਇਹ ਸੰਤਾਂ ਦੀ ਨਿਸ਼ਾਨੀ ਹੈ ਫੌਜ ਦੀ।
ਜਨਤੇ ਪ੍ਰਭ ਮਾਰਗ ਹੈ।
ਇਹ ਸੱਚੇ ਪਾਤਸ਼ਾਹ ਜਿਹੜੇ ਬਾਰਡਰ ਤੇ ਰਹਿਣ ਵਾਲੇ ਲੋਕ ਹੁੰਦੇ ਨੇ, ਸੋ ਖਾਲਸਾ ਜੀ ਵੇਖਿਆ ਸੀ ਨਗਰ ਬਾਰਡਰ ਤੇ ਹੈ, ਉਹ ਇਲਾਕੇ ਵਾਲੇ ਲੋਕਾਂ ਦੀ ਸਹਾਇਤਾ ਜ਼ਰੂਰ ਲੈਣੀ ਪੈਂਦੀ ਹੈ ਫੌਜ ਨੂੰ, ਉਹ ਆ ਕੇ ਪਿੰਡ ਦੇ ਲੋਕਾਂ ਨੂੰ ਪੁੱਛਦੇ ਨੇ, ਉਹਨਾਂ ਦੀ ਮਦਦ ਜ਼ਰੂਰ ਲੈਂਦੇ ਨੇ ਜਿਹੜੀ ਫੌਜ ਹੁੰਦੀ ਆਰਮੀ। ਅਤੇ ਪੰਡਿਤ ਪੁੱਛਦੇ, ਸਤਿਗੁਰੂ ਜੀ ਇਹ ਸੰਤਾਂ ਦੀ ਫੌਜ ਵੀ ਕਿਸੇ ਨੂੰ ਪੁੱਛਦੀ ਹੋਵੇਗੀ? ਹਜ਼ੂਰ ਕਹਿੰਦੇ ਹਾਂ ਭਾਈ ਪੁੱਛਦੀ ਹੈ, ਕਿਵੇਂ ਪੁੱਛਦੀ ਹੈ ਹਜ਼ੂਰ ਦੱਸਦੇ ਹਨ
ਬੁਝੰਤੇ ਪ੍ਰਭ ਮਾਰਗ ਹੈ
ਬੁਝੰਤੇ ਬੁਝਦੇ ਨੇ ਪੁੱਛਦੇ ਨੇ ਹੇ ਬ੍ਰਹਮ ਗਿਆਨੀ ਤਤਵੇ ਤੇ ਗੁਰੂ ਕੇ ਪਿਆਰਿਓ ਸਾਨੂੰ ਵੀ ਦੱਸੋ ਵੀ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਰਸਤਾ ਕਿਹੜਾ ਹੈ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਰਸਤਾ ਰੱਬ ਦੇ ਪਿਆਰੇ ਜਗਿਆਸੂ ਪੁੱਛਦੇ ਨੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ ਹਰ ਕੇ ਸੰਤ ਬਤਾਵਹੁ ਮਾਰਗ ਹਮ ਪੀਛੇ ਲਾਗ ਚੱਲੇ ਐ ਗੁਰੂ ਕੇ ਪਿਆਰੇ ਬ੍ਰਹਮ ਗਿਆਨੀਓ ਸਾਨੂੰ ਵੀ ਦੱਸੋ ਉਸ ਪ੍ਰਾਪਤੀ ਦਾ ਰਸਤਾ ਬੁਝੰਤੇ ਪ੍ਰਭ ਮਾਰਗ ਹੈ ਪ੍ਰਭੂ ਦੀ ਪ੍ਰਾਪਤੀ ਦਾ ਮਾਰਗ ਰਸਤਾ ਬੁੱਝਦੇ ਨੇ ਪੁੱਛਦੇ ਨੇ ਉਹ ਮੇਰਾ ਪਿਆਰਾ ਪ੍ਰੀਤਮ ਕਿਵੇਂ ਮਿਲੇਗਾ ਉਹਦੀ ਮਿਲਣ ਦੀ ਜੁਗਤੀ ਸਾਨੂੰ ਵੀ ਦੱਸੋ ਕਿਸ ਤਰੀਕੇ ਨਾਲ ਮੇਰਾ ਪਿਆਰਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਹੋਵੇ ਯਾਰ ਵੇ ਪ੍ਰੇ ਹੱਬੇ ਸਖੀਆਂ ਮੂੰਹ ਕਹੀ ਨਾ ਜੇਹੀਆ ਯਾਰ ਵੇ ਹਿਕ ਨੂੰ ਹਿਕ ਚਾੜੇ ਹਉ ਕਿਸ ਚਤੇਹੀਆ ਹਿਕ ਨੂੰ ਹਿਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਤਿੰਨਾਂ ਦੇਖ ਮਨ ਚਾਉ ਉਠੰਦਾ ਹਉ ਕਦ ਪਾਈ ਗੁਣ ਤਾਸਾ ਜਿੰਨੀ ਮਹਿੰਡਾ ਲਾਲ ਰਿਝਾਇਆ ਹਉ ਤਿਸ ਆਗੇ ਮਨ ਡੇਹੀਆ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੂੰਹ ਦੱਸ ਦੇਖਾਂ ਪਿਰ ਕੇ ਹੀ ਹੈ ਬੁਝੰਤੇ ਪ੍ਰਭ ਮਾਰਗ ਹੈ ਪ੍ਰਭੂ ਦੀ ਪ੍ਰਾਪਤੀ ਦਾ ਰਸਤਾ ਪੁੱਛਦੇ ਰਹਿੰਦੇ ਨੇ ਗੁਰੂ ਕੇ ਪਿਆਰੇ ਕਿਵੇਂ ਮਿਲੇਗਾ ਮੇਰਾ ਪਿਆਰਾ ਪ੍ਰੀਤਮਾ ਕਿੱਥੇ ਮਿਲੇਗਾ ਕਿਵੇਂ ਉਹਦੀ ਪ੍ਰਾਪਤੀ ਹੋਵੇਗੀ ਕੀ ਜੁਗਤੀ ਹੈ ਉਹ ਬ੍ਰਹਮ ਗਿਆਨੀਆਂ ਤੋਂ ਵਾਹਿਗੁਰੂ ਦੀ ਪ੍ਰਾਪਤੀ ਦਾ ਰਸਤਾ ਪੁੱਛਦੇ ਰਹਿੰਦੇ ਹਨ ਇਹ ਹੈ ਸੰਤਾਂ ਦਾ ਰਸਤਾ ਪੁੱਛਣ ਦਾ ਤਰੀਕਾ ਵਾਹਿਗੁਰੂ ਪਰਮੇਸ਼ਰ ਦੀ ਭੇਰਤਾ ਦੇ ਆਨੰਦ ਨੂੰ ਪ੍ਰਾਪਤ ਕਰਨ ਵਾਸਤੇ ਮਿਲਣ ਦੀ ਜੁਗਤੀ ਪੁੱਛਦੇ ਰਹਿੰਦੇ ਨੇ ਬ੍ਰਹਮ ਗਿਆਨੀਆਂ ਤਤ ਵਿਅਤਿਆਂ ਤੋਂ
ਵਿਚਰਦੇ ਨਿਰਭਯੰ ਸਤਰ ਸੈਣਾ
ਫਿਰ ਹਜ਼ੂਰ ਕਹਿਣਗੇ ਹੇ ਹਰੀ ਲਾਲ ਕ੍ਰਿਸ਼ਨ ਲਾਲ ਐਸੇ ਰੱਬ ਦੇ ਪਿਆਰੇ ਸੰਤ ਨੇ ਵਿਚਰਦੇ ਨਿਰਭਯੰ ਸਤਰ ਸੈਣਾ ਜਿਹੜੀ ਸਤਰੂ ਦੁਸ਼ਮਣ ਦੀ ਸੈਨਾ ਫੌਜ ਹੈ ਨਾ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਹੰਕਾਰ ਦੀ ਉਹਦੇ ਵਿੱਚ ਵਿਚਰਦੇ ਨੇ ਸੰਤ ਨਿਰਭੈ ਹੋ ਕੇ ਦੁਸ਼ਮਣ ਵੈਰੀ ਦਾ ਡਰ ਹੀ ਕੋਈ ਨਹੀਂ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਸੰਸਾਰ ਵਿੱਚ ਰਹਿੰਦੇ ਨੇ ਸਾਡੇ ਵਾਂਗ ਖਾਂਦੇ ਸਾਡੇ ਵਾਂਗ ਪੀਂਦੇ ਪਹਿਣਦੇ ਚੱਲਦੇ ਵਰਤੋਂ ਵਿਹਾਰ ਕਰਦੇ ਪਰ ਖਾਲਸਾ ਜੀ ਸੁਰਤੀ ਬਿਰਤੀ ਪਰਮੇਸ਼ਰ ਨਾਲ ਜੁੜੀ ਹੋਈ ਹੁੰਦੀ ਹੈ ਦੀਸੈ ਸਭ ਮੈਂ ਸਭ ਤੇ ਰਹਿਤੇ ਪਾਰ ਬ੍ਰਹਮ ਕਾ ਓਏ ਧਿਆਨ ਧਰਤੇ ਪਾਰ ਬ੍ਰਹਮ ਪਰਮੇਸ਼ਰ ਵਿੱਚ ਸੁਰਤ ਟੀਕੀ ਗੁਰੂ ਕੇ ਪਿਆਰਿਆਂ ਦੀ ਭਾਵੇਂ ਉਹ ਸਾਡੇ ਵਰਗੇ ਵੇਖਣ ਨੂੰ ਪ੍ਰਤੀਤ ਹੁੰਦੇ ਨੇ ਪਰ ਹਜ਼ੂਰ ਕਹਿਣਗੇ ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ ਰੱਬ ਦੇ ਨੇੜੇ ਹੋ ਕੇ ਵੀ ਕਦੇ ਭੇਤ ਨਹੀਂ ਜਿਨਾਉਂਦੇ ਨਾ ਉਹਨਾਂ ਦੇ ਨੇੜੇ ਕੋਈ ਵਿਕਾਰਾਂ ਦਾ ਫੁਰਨਾ ਅਤੇ ਨਾ ਖਾਲਸਾ ਜੀ ਕੋਈ ਔਗਣ ਕੋਈ ਦੋਸ਼ ਉਹਨਾਂ ਗੁਰੂ ਕੇ ਪਿਆਰਿਆਂ ਦੇ ਜੀਵਨ 'ਤੇ ਕਦੇ ਕੋਈ ਧੱਬਾ ਕਲੰਕ ਨਹੀਂ ਕੋਈ ਲਾ ਸਕਦਾ ਵਿਚਰਦੇ ਨਿਰਭੰਗ ਸਤਰ ਸੈਨਾ ਨਿਰਭੈ ਹੋ ਕੇ ਵਿਚਰਦੇ ਨੇ ਸਤਰੂ ਦੁਸ਼ਮਣ ਦੀ ਸੈਨਾ ਵਿਕਾਰਾਂ ਦੀ ਫੌਜ ਵਿੱਚ ਨਿਰਭੈ ਹੋ ਕੇ ਗੁਰੂ ਕੇ ਪਿਆਰੇ ਸੰਤ ਜਨ ਵਿਚਰਦੇ ਨੇ ਸੰਸਾਰ ਵਿੱਚ ਕੋਈ ਉਹਨਾਂ ਦੇ ਵਿਸ਼ੇ ਵਿਕਾਰ ਕਾਮ ਕ੍ਰੋਧ ਮੋਹੰਕਾਰ ਵੱਡੇ ਵੈਰੀ ਉਹਨਾਂ ਦੇ ਨੇੜੇ ਪਹੁੰਚ ਨਹੀਂ ਸਕਦੇ ਕਦੇ ਨੇੜੇ ਨਹੀਂ ਆ ਸਕਦੇ
ਅੰਤੇ ਗੋਪਾਲ ਕੀਰਤਨ ਹੈ
ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜਿਹੜੀ ਫੌਜ ਹੁੰਦੀ ਕਈ ਵਾਰ ਆਕੀ ਕਿਲ੍ਹਾ ਹੋਵੇ ਨਾ ਕਿਸੇ ਰਾਜੇ ਦਾ ਉਹ ਖਾਲੀ ਕਰਾਉਣਾ ਹੋਵੇ ਆਕੀ ਕਿਲ੍ਹਾ ਫਤਿਹ ਕਰਨਾ ਹੋਵੇ ਫੌਜ ਇਕੱਠੀ ਹਮਲਾ ਕਰਕੇ ਪੈਂਦੀ ਹੈ ਧਾ ਕੇ ਇਹ ਸੰਤਾਂ ਦੀ ਫੌਜ ਵੀ ਧਾ ਕੇ ਪੈਂਦੀ ਹੋਵੇਗੀ ਹਜ਼ੂਰ ਕਹਿਣਗੇ ਹਾਂ ਤਾਵੰਤੇ ਤਾਇੰਤੇ ਗੋਪਾਲ ਕੀਰਤਨ ਹੈ ਜਿਹੜਾ ਜੋਟੀਆਂ 'ਚ ਗੁਰੂ ਕੀ ਸੰਗਤ ਬੈਠ ਕੇ ਰਲ ਮਿਲ ਕੇ ਖਾਲਸਾ ਜੀ ਕੀਰਤਨ ਭਗਤੀ ਕਰ ਰਹੀਆਂ ਨੇ ਗੂੰਜਾਂ ਪਾਉਣੀਆਂ ਗੂੰਜਾਂ ਗੁਰੂ ਕੇ ਨਾਮ ਦੀਆਂ ਗੂੰਜਾਂ ਪਾਉਂਦੇ ਨੇ ਗੁਰੂ ਕੇ ਪਿਆਰੇ ਜਿਹੜਾ ਆਕੀ ਤੋਂ ਆਕੀ ਮਨ ਜਿਹੜਾ ਰਾਜਾ ਖਾਲਸਾ ਜੀ ਆਕੀ ਹੋਇਆ ਬੈਠਾ ਹੈ ਨਾ ਸੋ ਦੇਹ ਅਧਿਆਸ ਰੂਪੀ ਕਿਲੇ ਦੇ ਅੰਦਰ ਹੈ ਇਹਦੇ ਵਿੱਚੋਂ ਖਾਲਸਾ ਜੀ ਮਨ ਰੂਪੀ ਆਕੀ ਜਿਹੜਾ ਨਹੀਂ ਮੰਨਦਾ ਜਦੋਂ ਗੁਰੂ ਕੇ ਪਿਆਰੇ ਇਕੱਠੇ ਜੋਟੀਆਂ 'ਚ ਕੀਰਤਨ ਕਰਨ ਰੂਪੀ ਹਮਲਾ ਕਰਦੇ ਨੇ ਆਕੀ ਤੋਂ ਆਕੀ ਮਨ ਵਿੱਚ ਢਲ ਕੇ ਮੋਮ ਬਣ ਜਾਂਦਾ ਹੈ ਫਤਿਹ ਯਾਬੀ ਕਰ ਲੈਂਦੇ ਨੇ ਵਿਗੜੇ ਹੋਏ ਜੀਵਨ ਮਨ ਦੇ ਉੱਪਰ ਵੇ ਐਸੇ ਗੁਰੂ ਕੇ ਪਿਆਰੇ ਇਹ ਧਾਵਾ ਕਰਦੇ ਨੇ ਤਹਿਅੰਤੇ ਧਾਵਾ ਕਰਦੇ ਨੇ ਗੋਪਾਲ ਕੀਰਤਨ ਹੈ ਜਿਹੜਾ ਗੋ ਪ੍ਰਿਥਵੀ ਦਾ ਪਾਲਕ ਹੈ ਨਾ ਵਾਹਿਗੁਰੂ ਪਰਮੇਸ਼ਰ ਉਹਦੀ ਕੀਰਤਨ ਭਗਤੀ ਜੋਟੀਆਂ 'ਚ ਉਹਦੇ ਰਲ ਮਿਲ ਕੇ ਗੁਰੂ ਕੀ ਸੰਗਤ ਗੂੰਜਾਂ ਪਾਉਂਦੀ ਹੈ ਆਕੀ ਤੋਂ ਆਕੀ ਮਨ ਰਾਜਾ ਵੀ ਜਿੱਤ ਲੈਂਦੀ ਹੈ ਸੋ ਹਜ਼ੂਰ ਕਹਿੰਦੇ ਇਉਂ ਗੁਰੂ ਕੇ ਪਿਆਰੇ ਸਾਧੂਆਂ ਦੀ ਫੌਜ ਹੈ
ਜਿੱਤ ਤੇ ਵਿਸ਼ਵ ਸੰਸਾਰ ਹੈ
ਫਿਰ ਹਜ਼ੂਰ ਕਹਿਣਗੇ ਜਿੱਤ ਤੇ ਜਿੱਤ ਲੈਂਦੇ ਆ ਖਾਲਸਾ ਜੀ ਇਹ ਵਿਸ਼ਵ ਜਿਹੜਾ ਵਿਸ਼ਿਆਂ ਦਾ ਭਰਿਆ ਹੋਇਆ ਸੰਸਾਰ ਹੈ ਨਾ ਜਹਿੜ ਦਾ ਭਰਿਆ ਵਿਕਾਰਾਂ ਦਾ ਵਿਸ਼ਵ ਇਸ ਤਰ੍ਹਾਂ ਖਾਲਸਾ ਜੀ ਵਿਸ਼ਿਆਂ ਦਾ ਭਰਿਆ ਹੋਇਆ ਜਿਹੜਾ ਸੰਸਾਰ ਹੈ ਜਰੀਲਾ ਇਸ ਨੂੰ ਜਿੱਤ ਤੇ ਜਿੱਤ ਲੈਂਦੇ ਨੇ ਗੁਰੂ ਕੇ ਪਿਆਰੇ ਵਿਸ਼ਵ ਸੰਸਾਰ ਹੈ ਵਿਸ਼ਵ ਜਿਹੜਾ ਸਾਰਾ ਸੰਸਾਰ ਹੈ ਬ੍ਰਹਮੰਡ ਹੈ ਇਹਤੇ ਫਤਿਹ ਜਾਬੀ ਹਾਸਲ ਕਰ ਲੈਂਦੇ ਨੇ ਗੁਰੂ ਕੇ ਪਿਆਰੇ ਸੰਤ ਜਨ।
ਨਾਨਕ ਵਸਿਓ ਕਰੋਤ ਪੰਜ ਤਸਕਰ ਹੈ।
ਹਜ਼ੂਰ ਕਹਿੰਦੇ ਨਾਨਕ ਵਸਿਓ ਕਰੋਤ ਪੰਜ ਤਸਕਰ ਹੈ, ਜਿਹੜੇ ਪੰਜ ਤਸਕਰ ਚੋਰ ਨਾ ਵੱਡੇ ਭਾਰੀ, ਉਹਨਾਂ ਨੂੰ ਵੀ ਗੁਰੂ ਕੇ ਪਿਆਰੇ ਜਿੱਤ ਲੈਂਦੇ ਨੇ, ਉਹਨਾਂ ਤੇ ਵੀ ਫਤਿਹ ਜਾਬੀ ਹਾਸਲ ਕਰ ਲੈਂਦੇ ਹਨ। ਪੰਜ ਵੱਡੇ ਭਾਰੀ ਕਾਮ ਕ੍ਰੋਧ ਮੋਹ ਅਹੰਕਾਰ, ਜਿਨ੍ਹਾਂ ਬਾਬਤ ਹਜ਼ੂਰ ਦੇ ਪਵਿੱਤਰ ਬਚਨ ਨੇ। ਸੋ ਚਾਰ ਵਰਨ ਚੌਹਾਂ ਕੇ ਮਰਦਨ, ਖੜ ਦਰਸ਼ਨ ਕਰ ਤਲੀ ਰੇ, ਸੁੰਦਰ ਸੁਗਰ ਸਰੂਪ ਸਿਆਣੇ, ਪੰਚੋਂ ਹੀ ਮੋਏ ਛਲੀ ਰੇ, ਜਿਨ ਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ, ਵੱਡੀ ਕੌਮ ਵਸ ਭਾਗਹਿ ਨਾਹੀ, ਮੋਕਮ ਫੌਜ ਹਠੱਲੀ ਰੇ, ਕਹੋ ਨਾਨਕ ਤਿੰਨ ਜਣ ਨੇ ਰਦਲਿਆ, ਸਾਧ ਸੰਗਤ ਕਹਿ ਝੱਲੀ ਰੇ। ਐਸੇ ਗੁਰੂ ਕੇ ਪਿਆਰੇ ਸਾ ਖਾਲਸਾ ਜੀ, ਜਿੱਤ ਤੇ ਵਿਸ਼ਵ ਸੰਸਾਰ ਹੈ, ਨਾਨਕ ਵਸਿਓ ਕਰੋਧ ਪੰਜ ਤਸਕਰ ਹੈ। ਉਹ ਵਸਿਓ ਵਸ ਵਿੱਚ ਕਰੋਧ ਕਰ ਲੈਂਦੇ ਨੇ, ਪੰਜ ਜਿਹੜੇ ਤਸਕਰ ਚੋਰ ਨੇ ਵੱਡੇ ਭਾਰੀ, ਕਾਮ ਕ੍ਰੋਧ ਮੋਹ ਅਹੰਕਾਰ, ਉਹਨਾਂ ਨੂੰ ਵੀ ਕਾਬੂ ਵਿੱਚ ਕਰਕੇ ਜਿੱਤ ਲੈਂਦੇ ਹਨ।
ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰਮ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਫਿਰ ਪੰਡਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਹ ਸੰਸਾਰ ਬਾਰੇ ਦੱਸੋ ਵੀ ਇਹ ਕਿਹੋ ਜਿਹਾ ਹੈ। ਹਜ਼ੂਰ ਕਹਿਣਗੇ ਝੂਠਾ ਹੈ, ਨਾਸਵੰਤ ਹੈ। ਸੱਚੇ ਪਾਤਸ਼ਾਹ ਪ੍ਰਮਾਣ ਦੇ ਕੇ ਦੱਸੋ ਕੈਸਾ ਹੈ, ਤਾਂ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ ਮ੍ਰਿਗ ਤ੍ਰਿਸ਼ਨਾ। ਜਦੋਂ ਖਾਲਸਾ ਜੀ ਜੇਠ ਹਾੜ੍ਹ ਦੀ ਕਹਿਰਾਂ ਦੀ ਗਰਮੀ ਹੁੰਦੀ ਹੈ, ਸੂਰਜ ਬੜਾ ਭਾਰੀ ਪੱਖ ਲਾਉਂਦਾ ਹੈ, ਜਿੱਥੇ ਰੇਤਾ ਪਈ ਹੁੰਦੀ ਨਾ ਸਮੁੰਦਰਾਂ ਦਰਿਆਵਾਂ ਦੇ ਕਿਨਾਰਿਆਂ 'ਤੇ, ਖੁਸ਼ਕ ਥਾਵਾਂ 'ਤੇ ਰੇਤਾ ਪਈ ਹੁੰਦੀ ਹੈ, ਉਹ ਜਦੋਂ ਸੂਰਜ ਦੀਆਂ ਕਿਰਨਾਂ ਉਸ ਰੇਤਾ 'ਤੇ ਉੱਪਰ ਪੈਂਦੀਆਂ ਨੇ, ਅਤੇ ਹਰਨ ਵਿਚਾਰਾ ਐਂਉਂ ਜਾਪਦਾ ਕਿ ਉਹ ਪਰਿਥ ਸਾਰੇ ਪਾਣੀ ਦਾ ਦਰਿਆ ਵਗ ਰਿਹਾ, ਉਹ ਪਿਆਸਾ ਹੋਇਆ ਭੱਜ ਕੇ ਪਾਣੀ ਪੀਣ ਵਾਸਤੇ ਉੱਧਰ ਨੂੰ ਜਾਂਦਾ ਹੈ, ਉਹ ਤੋਂ ਅੱਗੇ ਐਂਉਂ ਜਾਪਦਾ ਵੀ ਉੱਥੇ ਪਾਣੀ ਹੋਣਾ, ਪਰ ਜਦੋਂ ਉੱਥੇ ਚਲਾ ਜਾਂਦਾ ਉਦੋਂ ਅਗਲੀ ਸਾਰ ਸੰਗ ਜੋ ਕਿਰਨਾਂ ਪੈਣ ਕਰਕੇ ਰੇਤਾ ਚਮਕਣ ਲੱਗ ਪੈਂਦੀ ਹੈ, ਉਹ ਵਿਚਾਰਾ ਇਸ ਤਰ੍ਹਾਂ ਭੱਜਦਾ ਭੱਜਦਾ ਦਮ ਤੋੜ ਜਾਂਦਾ ਹੈ, ਉਹਨੂੰ ਮਿਰਗ ਤ੍ਰਿਸ਼ਨਾ ਕਹੀਦਾ। ਸੋ ਰੇਤਾ ਦੇ ਉੱਪਰ ਕਿਰਨਾਂ ਪੈਂਦੀਆਂ ਅਤੇ ਐਂ ਜਾਪਦਾ ਜਿਵੇਂ ਕੋਈ ਦਰਿਆ ਕੋਈ ਨਦੀ ਪਾਣੀ ਦੀ ਵਗ ਰਹੀ ਹੋਵੇ, ਪਰ ਹੁੰਦਾ ਉਹ ਵਾਸਤਵ ਵਿੱਚ ਝੂਠ ਹੈ। ਹਜ਼ੂਰ ਕਹਿੰਦੇ ਜਿਵੇਂ ਮਿਰਗ ਤ੍ਰਿਸ਼ਨਾ ਦਾ ਪਾਣੀ ਝੂਠਾ ਹੈ ਨਾ, ਇਹ ਪੰਡਿਤ ਜੀ ਇਹ ਸੰਸਾਰ ਦੀ ਰਚਨਾ ਵੀ ਝੂਠੀ ਹੈ, ਜਗ ਰਚਨਾ ਸਭ ਝੂਠ ਹੈ, ਜਾਣ ਲੈ ਹੋ ਰੇ ਮੀਤ। ਈਸ਼ਵਰ ਵਾਹਿਗੁਰੂ ਪਰਮੇਸ਼ਰ ਹੈ ਸੂਰਜ ਦੀ ਨਿਆਈ, ਅਤੇ ਜਿਹੜੀ ਮਾਇਆ ਖਾਲਸਾ ਜੀ ਉਹ ਜੜ ਰੇਤਾ ਦੀ ਨਿਆਈ ਹੈ। ਸੋ ਉਹਦੇ ਉੱਪਰ ਜਦੋਂ ਪ੍ਰਤੀਬਿੰਬ ਪੈਂਦਾ ਨਾ ਪਰਮੇਸ਼ਰ ਦਾ ਲਕਸ਼ਮੀ ਮਾਇਆ ਦੇ ਉੱਪਰ, ਤਾਂ ਉਸ ਮਾਇਆ ਦੀ ਪਕੜ ਵਾਸਤੇ ਇਹ ਜੀਵ ਰੂਪੀ ਹਰਨ ਭੱਜ ਭੱਜ ਕੇ ਜਾਂਦਾ ਹੈ, ਪਰ ਇਹਨੂੰ ਮਿਲਦਾ ਕੁਛ ਨਹੀਂ, ਖਾਲੀ ਹੱਥੀਂ ਰਹਿ ਜਾਂਦਾ ਹੈ। ਸੋ ਉਹ ਜਿਵੇਂ ਪਰਛਾਵੇਂ ਦੇ ਮਗਰ ਕੋਈ ਭੱਜੇ ਅਤੇ ਪਰਛਾਵਾਂ ਅੱਗੇ 'ਚ ਭੱਜਦਾ ਹੈ, ਇਹੋ ਜਿਹੀ ਮਾਈ ਮਾਇਆ ਛਲ, ਤਿਰਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਸੋ ਹਜ਼ੂਰ ਕਹਿਣਗੇ ਇਹ ਮਿਰਗ ਤ੍ਰਿਸ਼ਨਾ ਦੇ ਪਾਣੀ ਵਰਗੀ ਇਹ ਝੂਠੀ ਦੁਨੀਆ ਸੰਸਾਰ ਦੀ।
ਗੰਧਰਵ ਨਗਰ
ਤੇ ਹਜ਼ੂਰ ਦੂਸਰਾ ਦ੍ਰਿਸ਼ਟਾਂਤ ਦੇਣ ਲੱਗੇ, ਗੰਧਰਵਾ ਨਗਰੇ। ਚੇਤਰ ਦੇ ਦਿਨ ਹੋਣ ਕਈ ਵਾਰ ਐਂ ਜਾਪਦਾ ਖਾਲਸਾ ਜੀ ਜਿਵੇਂ ਪਰੇ ਕੋਈ ਨਗਰ ਵਸ ਰਿਹਾ ਹੋਵੇ, ਜਦੋਂ ਚੰਦਰਮਾ ਦੀ ਰਾਤ ਹੁੰਦੀ ਹੈ ਉੱਥੇ ਜਾ ਕੇ ਮੀਲਕ ਦੂਰ ਜਾ ਕੇ ਵੇਖੋ, ਐਂ ਜਾਪਦਾ ਕਿ ਮੀਲਕ 'ਤੇ ਨਗਰ ਵੱਸਦਾ, ਉਹ ਹੁੰਦਾ ਸਾਰਾ ਝੂਠ ਹੀ ਹੈ। ਇਹਨੂੰ ਦੋ ਸ਼ਬਦ ਹਜ਼ੂਰ ਨੇ ਵਰਤੇ ਨੇ ਇਸ ਬਾਰੇ, ਇੱਕ ਗੰਧਰਵ ਨਗਰੀ ਅਤੇ ਇੱਕ ਹਰਚੰਦ ਦੌਰੇ। ਹਰੀਚੰਦ ਬਾਦਸ਼ਾਹ ਹਰੀਚੰਦ ਹੋਇਆ ਬੜੇ ਪੁੰਨ ਕੀਤੇ, ਕਹਿੰਦੇ ਪਰਮੇਸ਼ਰ ਨੇ ਪ੍ਰਸੰਨ ਹੋ ਕੇ ਕਿਹਾ ਹਰੀਚੰਦ ਦਾ ਦੱਸ ਕੀ ਚਾਹੁੰਦਾ ਹੈ। ਕਹਿਣਾ ਮਹਾਰਾਜ ਮੇਰੀ ਸਾਰੀ ਨਗਰੀ ਸਮੇਰੀ ਮੈਂ ਵੈਕੁੰਠ ਧਾਮ ਦਾ ਵਾਸੀ ਹੋਵਾਂ। ਕਹਿਣਗੇ ਠੀਕ ਤਥਾ ਅਸਤੋ। ਸੋ ਇਉਂ ਕਿਹਾ ਜਦੋਂ ਇਹ ਵੈਕੁੰਠ ਧਾਮ ਨੂੰ ਚੱਲਿਆ ਸਾਰੀ ਨਗਰੀ ਸਮੇਤ ਹੀ, ਉਹਦੇ ਵਿੱਚ ਘੁਮਿਆਰਾਂ ਦੇ ਖੋਤੇ ਵੀ ਉੱਪਰ ਲੱਦੇ ਹੋਏ ਸੀ, ਜਿਵੇਂ ਕੋਈ ਪਸ਼ੂ ਨੂੰ ਜਹਾਜ਼ 'ਤੇ ਝੜਾਰੀ ਉਹ ਡਿੰਗਣ ਲੱਗ ਪਵੇ, ਉਹ ਜਦੋਂ ਖੋਤੇ ਮਾੜਾ ਜਿਹਾ ਵਿਮਾਨ ਤਾਂ ਉਹਨੂੰ ਕਹਿੰਦੇ ਉੱਠਿਆ ਧਰਤੀ ਤਾਂ ਉਹ ਖੋਤੇ ਹੀਂਗਣ ਲੱਗ ਪਏ, ਅਤੇ ਹਰੀਚੰਦ ਨੂੰ ਕਹਿੰਦੇ ਮਾਣ ਹੋ ਗਿਆ, ਵਾਹ ਵਾਹ ਹੋਏ ਹਰੀਚੰਦਾ, ਤੇਰੇ ਤਾਂ ਖੋਤੇ ਵੀ ਸਵਰਗ ਨੂੰ ਜਾ ਰਹੇ ਨੇ। ਕਹਿੰਦੇ ਉੱਥੇ ਹੀ ਉਹ ਧਰਤੀ ਖਲੋ ਗਈ। ਇਹ ਕੇਵਲ ਕਹਿਣ ਮਾਤਰ ਹੈ, ਗੰਧਰਵਾ ਨਗਰੀ 'ਚ ਹਰਚੰਦ ਔਰੀ ਨਾ ਕਿਸੇ ਨੇ ਉੱਥੇ ਜਾ ਕੇ ਵਪਾਰ ਕੀਤਾ, ਨਾ ਕੋਈ ਸ਼ਹਿਰ ਕਿਸੇ ਨੇ ਵੇਖਿਆ, ਅਤੇ ਨਾ ਉਹ ਕਿਸੇ ਨੇ ਨਗਰੀ ਵੇਖੀ ਹੈ, ਕੇਵਲ ਕਹਿਣ ਮਾਤਰ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਹਰਚੰਦ ਔਰੀ ਹੈ ਨਾ ਗੰਧਰਵਾ ਨਗਰੀ, ਉਹ ਕੇਵਲ ਕਹਿਣ ਮਾਤਰ ਹੈ, ਮਿਥਿਆ ਅਤੇ ਝੂਠੀ ਹੈ। ਇਸੇ ਤਰ੍ਹਾਂ ਸੰਸਾਰ ਵੀ ਮਿਥਿਆ ਅਤੇ ਝੂਠਾ ਹੀ ਹੈ, ਕਦੇ ਸਰੀਵ ਕਾਲ ਰਹਿਣ ਵਾਲਾ ਨਹੀਂ ਹੈ।
ਦ੍ਰੁਮ ਛਾਇਆ ਰਜ ਦੁਰਮਤ ਹੈ।
ਹਜ਼ੂਰ ਤੀਸਰਾ ਦ੍ਰਿਸ਼ਟਾਂਤ ਕਿਰਪਾ ਕਰਕੇ ਦਿੰਦੇ, ਕਹਿੰਦੇ ਦ੍ਰੁਮ ਛਾਇਆ, ਦ੍ਰੁਮ ਨਾਮ ਹੁੰਦਾ ਬਿਰਸ਼ ਦਾ, ਜਿਵੇਂ ਬਿਰਸ਼ ਦੀ ਛਾਂ ਹੁੰਦੀ ਹੈ ਨਾ, ਉਹ ਖਾਲਸਾ ਜੀ ਜਦੋਂ ਸਵੇਰੇ ਸੂਰਜ ਚੜ੍ਹਦਾ ਤੇ ਲਹਿੰਦੇ ਨੂੰ ਛਾਂ, ਤੇ ਜਦੋਂ ਸ਼ਾਮ ਪੈਂਦੀ ਹੈ ਸੂਰਜ ਲਹਿੰਦੇ ਨੂੰ ਚਲਾ ਜਾਂਦਾ, ਛਾਂ ਦੂਜੇ ਬਣੇ ਚਲੀ ਜਾਂਦੀ ਹੈ। ਬਿਰਖ ਕੀ ਛਾਇਆ ਸਿਉ ਰੰਗ ਲਾਵੈ। ਹਜ਼ੂਰ ਕਹਿੰਦੇ ਬਿਰਸ਼ ਦੀ ਛਾਂ ਨਾਲ ਕੀ ਮੋਹ ਲਾਉਣਾ, ਉਹ ਝੂਠੀ ਹੈ, ਧਰਤੀ ਉੱਥੇ ਰਹਿ ਜਾਂਦੀ ਹੈ ਖਲੋਤੀ, ਸੂਰਜ ਦੇ ਪਰਛਾਵੇਂ ਕਰਕੇ ਤੋਂ ਉਹ ਖਾਲਸਾ ਜੀ ਪਰਛਾਵਾਂ ਦ੍ਰਿਸ਼ ਦਾ ਦੂਜੇ ਬੰਨੇ ਚਲਾ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਵਾਹਿਗੁਰੂ ਪਰਮੇਸ਼ਰ ਦੀ ਸੰਸਾਰ ਦੀ ਰਚਨਾ ਐਸੀ ਹੈ ਕਿ ਜਿਹੜੀ ਮਾਇਆ ਰੂਪੀ ਖਾਲਸਾ ਜੀ ਪਰਛਾਵਾਂ ਨਾ ਹਜ਼ੂਰ ਕਹਿਣਗੇ ਬਿਰਸ਼ ਦੀ ਨਿਆਈ ਹੈ ਜੀਵ ਅਤੇ ਪਰਛਾਵਾਂ ਹੈ ਮਾਇਆ ਦਾ। ਜਦੋਂ ਪਰਬਧ ਰੂਪੀ ਸੂਰਜ ਪੁੰਨੀ ਲੋਕਾਂ ਵੱਲ ਲਹਿੰਦੇ ਵਾਲੇ ਪਾਸੇ ਨੂੰ ਜਾਵੇਗਾ ਨਾ ਉਦੋਂ ਖਾਲਸਾ ਜੀ ਪੁੰਨੀ ਲੋਕਾਂ ਕੋਲ ਇਹ ਧਨ ਪਦਾਰਥ ਚਲਾ ਜਾਂਦਾ ਅਤੇ ਜੀਵ ਖਲਾ ਖਲੋਤਾ ਹੀ ਵੇਖਦਾ ਰਹਿ ਜਾਂਦਾ ਹੈ। ਐਸੀ ਇਹ ਛਲ ਰੂਪ ਮਾਇਆ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਜਿਹੜੇ ਦ੍ਰਹਮ ਛਾਇਆ ਜਿਵੇਂ ਬਿਰਸ਼ ਦੀ ਛਾਂ ਝੂਠੀ ਹੁੰਦੀ ਇੱਕ ਥਾਂ 'ਤੇ ਨਹੀਂ ਟਿਕਦੇ, ਇਉਂ ਸੰਸਾਰ ਕਦੇ ਇੱਕ ਥਾਂ 'ਤੇ ਟਿਕ ਨਹੀਂ ਸਕਦਾ, ਇਹ ਨਾਸਵੰਤ ਹੈ।
ਤਤ ਹੈ ਕੁਟੰਬ ਮੋਹ ਮਿਥਿਆ,
ਰਾਜ ਦੁਰਮਤ ਹੈ, ਰਚਿਆ ਹੋਇਆ ਦੁਰਮਤ ਖੋਟੀ ਮਤ ਵਾਲਾ ਇਹਦੇ ਵਿੱਚ ਜੀਵ। ਜਿਹੜਾ ਜੀਵ ਹੈ ਨਾ ਇਹ ਸੰਸਾਰ ਮਿਥਿਆ ਝੂਠਾ ਗੰਧਰਵਾ ਨਗਰੀ ਵਰਗਾ ਹੈ, ਬਿਰਸ਼ ਦੀ ਛਾਂ ਵਰਗਾ ਹੈ, ਮਿਰਗ ਤ੍ਰਿਸ਼ਨਾ ਵਰਗਾ ਹੈ, ਪਰ ਰਾਜ ਦੁਰਮਤ ਹੈ, ਰਚਿਆ ਹੋਇਆ ਤਦਾਕਾਰ ਹੋ ਰਿਹਾ ਦੁਰਮਤ ਖੋਟੀ ਮਤ ਵਾਲਾ ਜੀਵ। ਸਮਝਦਾ ਵੀ ਮੈਂ ਦੁਨੀਆਂ 'ਤੇ ਪੱਕੇ ਹੀ ਰਹਿਣਾ, ਇੱਥੇ ਮੇਰਾ ਹੁਣ ਪੱਕਾ ਹੀ ਡੇਰਾ ਹੋਵੇਗਾ। ਹਜ਼ੂਰ ਕਹਿੰਦੇ ਨਾ ਭਾਈ, ਡੱਡਾ ਡੇਰਾ ਇਹੋ ਨਹੀਂ, ਜੈ ਡੇਰਾ ਤਹਿ ਜਾਨ, ਉਹ ਡੇਰਾ ਕਾ ਸੰਜਮ ਗੁਰ ਕਾ ਸ਼ਬਦ ਪਛਾਣ, ਤੂੰ ਤਾਂ ਕੋਈ ਸਮੇਂ ਵਾਸਤੇ ਆਇਆ, ਪੱਕੇ ਤੌਰ 'ਤੇ ਕਦੇ ਨਹੀਂ ਤੂੰ ਰਹਿ ਸਕਦਾ। ਸੇਖ ਹਯਾਤੀ ਜੱਗ ਨਾ ਕੋਈ ਫਿਰ ਰਹਿਆ, ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ। ਵੱਡੇ ਵਡੇਰੇ ਆਏ ਹਜ਼ੂਰ ਕਹਿੰਦੇ ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਟ ਸੁਧਾਰੇ ਕਰ ਮੁਨ ਜਨ ਸੇਵਾ, ਪਰ ਦੁਨੀਆਂ 'ਤੇ ਕਾਇਮ ਕਿਉਂ ਰਿਹਾ। ਹਜ਼ੂਰ ਕਹਿੰਦੇ ਹਾਂ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਉਹ ਜਿਉਂਦੇ ਵੇਖੀ ਦੇ ਉਹਨਾਂ ਦਾ ਨਾਂ ਦੁਨੀਆਂ 'ਤੇ ਜਿੰਦਾ ਰਹਿੰਦਾ, ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਹੈ ਉਹ ਗੁਰੂ ਕੇ ਪਿਆਰੇ ਦੁਨੀਆਂ 'ਚ ਕਾਇਮ ਰਹਿੰਦੇ ਹਨ। ਹਜ਼ੂਰ ਕਹਿੰਦੇ ਐਸਾ ਮਿਥਿਆ ਸੰਸਾਰ ਝੂਠਾ ਨਾਸਵੰਤ ਹੈ, ਦੁਰਮਤ ਹੈ, ਦੁਰਮਤ ਖੋਟੀ ਮਤ ਵਾਲਾ ਲਪੱਗ ਜੀਵ, ਇਹਦੇ 'ਚ ਹਰ ਵੇਲੇ ਰਚਿਆ ਰਹਿੰਦਾ ਹੈ, ਤਦਾਕਾਰ ਹੋਇਆ ਰਹਿੰਦਾ ਹੈ।
ਤਤ ਹੈ ਕੁਟੰਬ ਮੋਹ ਮਿਥਿਆ,
ਹਜ਼ੂਰ ਕਹਿਣਗੇ ਜਿਵੇਂ ਇਹ ਸਾਰਾ ਦ੍ਰਿਸ਼ਟਾਂਤ ਦੇ ਕੇ ਦੱਸਿਆ ਨੇ ਵੀ ਚੀਜ਼ਾਂ ਝੂਠੀਆਂ ਨੇ, ਇਉਂ ਸੰਸਾਰ ਵੀ ਝੂਠਾ ਹੈ। ਪਰ ਤਤ ਹੈ ਕੁਟੰਬ ਮੋਹ ਮਿਥਿਆ, ਤਤ ਹੈ ਇਸ ਤਰੀਕੇ ਨਾਲ ਹੀ ਇਹ ਕੁਟੰਬ ਜਿਹੜਾ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ ਹੈ ਇਹਦਾ ਮੋਹ ਲਾਇਆ ਹੋਇਆ। ਹਜ਼ੂਰ ਕਹਿਣਗੇ ਵੀ ਮਿਥਿਆ ਝੂਠਾ ਹੀ ਹੈ, ਜਿਵੇਂ ਮਿਰਗ ਤ੍ਰਿਸ਼ਨਾ ਦਾ ਪਾਣੀ ਝੂਠਾ ਹੈ, ਬਿਰਸ਼ ਦੀ ਛਾਂ ਝੂਠੀ ਹੈ, ਗੰਧਰਵਾ ਨਗਰੀ ਝੂਠੀ ਹੈ। ਹਜ਼ੂਰ ਕਹਿਣਗੇ ਤਤ ਹੈ ਕੁਟੰਬ ਮੋਹ ਮਿਥਿਆ, ਜਿਹੜਾ ਤੂੰ ਮੋਹ ਲਾਇਆ ਹੋਇਆ ਨਾ ਪਰਿਵਾਰ ਨਾਲ, ਇਸਤਰੀ ਤੋਂ ਵਧੇ ਹੋਏ ਪਰਿਵਾਰ ਨੂੰ ਕੁਟੰਬ ਕਹੀਦਾ, ਉਹ ਪਰਿਵਾਰ ਨਾਲ ਜਿਹੜਾ ਤੂੰ ਮੋਹ ਲਾਈ ਬੈਠਾ ਨੇ ਇਹ ਵੀ ਮਿਥਿਆ ਝੂਠਾ ਹੀ ਹੈ, ਇਹ ਵੀ ਨਾਸ ਹੋਣ ਵਾਲਾ ਹੈ, ਕਦੇ ਕਾਇਮ ਨਹੀਂ ਕਦੇ ਕੁਰਿਆ। ਜਦੋਂ ਤੱਕ ਸਰੀਰ ਨਾ ਉਮਰ ਨਾ ਹੋਵੇ ਬੜੇ ਮਿੱਤਰ ਦੋਸਤ, ਜਦੋਂ ਮਾੜੀ ਜੀ ਬਿਪਤਾ ਬਣ ਜਾਵੇ ਝਾਟੀ ਪਛਾਣ ਹਟ ਜਾਂਦੇ ਨੇ। ਸੁਖਮੈ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦੇ ਸਕੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਇਸ ਕਰਕੇ ਹਜ਼ੂਰ ਕਹਿੰਦੇ ਵੀ ਮਿਥਿਆ ਹੀ ਮੋਹ ਹੈ।
ਸਿਮਰੰਤ ਨਾਨਕ ਰਾਮ ਰਾਮ ਨਾਮ ਹੈ,
ਹਜ਼ੂਰ ਕਹਿੰਦੇ ਪੰਡਿਤ ਜੀ ਸਿਮਰੰਤ ਸਿਮਰਨ ਕਰੋ ਰਾਮ ਰਾਮ ਨਾਮ ਹੈ। ਜਿਹੜਾ ਰਾਮ ਰਾਮ ਹੈ ਨਾ ਪਰਮੇਸ਼ਰ ਰਮਿਆ ਹੋਇਆ, ਰਮੰਤੀ ਰਾਮ ਸਰਬ ਵਿਆਪਕ ਹੈ, ਸਾਰੇ ਥਾਵਾਂ 'ਤੇ ਰਮਿਆ ਹੋਇਆ ਪਰਮੇਸ਼ਰ ਹੈ। ਹੇ ਪੰਡਿਤ ਜੀ ਉਸ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ, ਉਹ ਨਾਮ ਸਦਾ ਕਾਇਮ ਰਹਿਣ ਵਾਲਾ ਹੈ। ਜੇ ਤੁਸੀਂ ਵੀ ਕਾਇਮ ਰਹਿਣਾ ਚਾਹੁੰਦੇ ਹੋ ਤਾਂ ਫਿਰ ਗੁਰੂ ਕੀ ਬੰਦਗੀ ਕਰਿਆ ਕਰੋ, ਤਾਂ ਕਾਇਮ ਰਹੋਗੇ। ਸੰਸਾਰ 'ਤੇ ਉਹ ਲੋਕ ਹੀ ਕਾਇਮ ਰਹਿ ਜਿਨ੍ਹਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ। ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੇ, ਜਾਂ ਤਾਂ ਵਾਹਿਗੁਰੂ ਪਰਮੇਸ਼ਰ ਸਥਿਤ ਹੈ ਅਤੇ ਜਾਂ ਉਹਦੇ ਸੰਤ ਭਗਤਾਂ ਦਾ ਦੁਨੀਆਂ 'ਤੇ ਨਾਮ ਕਾਇਮ ਹੈ, ਬਾਕੀ ਕੌਣ ਕਿਸੇ ਨੂੰ ਪੁੱਛਦਾ ਹੈ। ਹਜ਼ੂਰ ਕਹਿੰਦੇ ਸਦਾ ਵਾਸਤੇ 'ਚ ਕਾਇਮ ਰਹਿਣਾ ਚਾਹੁੰਦੇ ਹੋ ਤਾਂ ਫਿਰ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਜਾਂ ਤਾਂ ਗੁਰੂ ਕਾ ਨਾਮ ਸਦਾ ਰਹਿਣ ਵਾਲਾ ਹੈ ਅਤੇ ਜਾਂ ਜਿਹੜੇ ਸਾਧੂ ਬੰਦਗੀ ਕਰਦੇ ਨੇ ਉਹ ਸਦਾ ਕਾਇਮ ਰਹਿਣ ਵਾਲੇ ਹੈ ਅਤੇ ਨਾਮ ਦਾ ਦਾਤਾ ਮੇਰਾ ਵਾਹਿਗੁਰੂ ਕਾਇਮ ਰਹਿਣ ਵਾਲਾ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤਤ ਹੈ ਕੁਟੰਬ ਮੋਹ ਮਿਥਿਆ, ਇਹ ਝੂਠਾ ਹੀ ਮੋਹ ਲਾਇਆ ਹੋਇਆ ਜੀਵਾਂ ਦਾ। ਸੋ ਇਹ ਗੰਧਰਵਾ ਨਗਰ ਅਤੇ ਮਿਰਗ ਤ੍ਰਿਸ਼ਨਾ ਦੇ ਪਾਣੀ ਵਰਗਾ ਅਤੇ ਬਿਰਸ਼ ਦੀ ਛਾਂ ਵਰਗਾ ਹੈ। ਸੋ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਭਾਈ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ, ਸਿਮਰਨ ਯਾਦ ਕਰੋ ਉਸ ਵਾਹਿਗੁਰੂ ਪਰਮੇਸ਼ਰ ਰਵੇ ਹੋਏ ਦੇ, ਵਾਹਿਗੁਰੂ ਦੇ ਨਾਮ ਨੂੰ ਹਰ ਵੇਲੇ ਯਾਦ ਕਰਿਆ ਕਰੋ।
ਨਚ ਵਿਦਿਆ ਨਿਧਾਨ ਨਿਗਮੰ,
ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੰਡਿਤ ਜੀ ਇਉਂ ਬੇਨਤੀ ਕਰਨੀ ਚਾਹੀਦੀ ਹੈ, ਆਪਣੀ ਵਿਦਿਆ ਦਾ ਕਦੇ ਗੁਮਾਨ ਹੰਕਾਰ ਨਹੀਂ ਕਰਨਾ ਚਾਹੀਦਾ ਵੀ ਮੇਰੇ ਵਰਗਾ ਕੋਈ ਗਾਇਕ ਨਹੀਂ, ਮੇਰੇ ਵਰਗਾ ਕੋਈ ਸਿਆਣਾ ਨਹੀਂ, ਮੇਰੇ ਵਰਗਾ ਕੋਈ ਵਿਦਵਾਨ ਨਹੀਂ, ਮੇਰੇ ਵਰਗਾ ਕੋਈ ਕੀਰਤਨੀਆਂ ਨਹੀਂ, ਮੇਰੇ ਵਰਗਾ ਕੋਈ ਸਿਆਣਾ ਨਹੀਂ ਕੋਈ ਹੋ ਸਕਦਾ। ਹਜ਼ੂਰ ਕਹਿੰਦੇ ਕਦੇ ਮਾਣ ਨਹੀਂ ਕਰਨਾ ਚਾਹੀਦਾ ਸੰਸਾਰ ਦੇ ਅੰਦਰ ਹੈ। ਹਜ਼ੂਰ ਸੱਚੇ ਪਾਤਸ਼ਾਹ ਪੰਡਿਤ ਲੋਕਾਂ ਨੂੰ ਦੱਸ ਰਹੇ ਨੇ ਕਿਰਪਾ ਕਰਕੇ ਨਾਲ ਸਾਨੂੰ ਵੀ ਉਪਦੇਸ਼ ਦੇ ਰਹੇ ਨੇ। ਹਜ਼ੂਰ ਫਰਮਾਉਂਦੇ ਹਨ,
ਨਚ ਵਿਦਿਆ ਨਿਧਾਨ ਨਿਗਮੰ।
ਉਹ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਜਿਹੜਾ ਨਾ ਉਹ ਸਰਬ ਕਲਾ ਸਮਰੱਥ ਹੈ, ਤੇ ਉਹਦੇ ਚਰਨਾਂ ਚ ਬੇਨਤੀ ਕਰਨੀ ਚਾਹੀਦੀ ਹੈ। ਨਚ ਨਾਮ ਹੁੰਦਾ ਨਹੀਂ ਦਾ, ਨਚ ਵਿਦਿਆ ਨਿਧਾਨ ਨਿਗਮੰ। ਨਚ ਨਹੀਂ ਹਾਂ ਸੱਚੇ ਪਾਤਸ਼ਾਹ, ਮੇਰੇ ਕੋਲ ਕੋਈ ਵਿਦਿਆ ਦਾ ਗੁਣ ਵੀ ਨਹੀਂ। ਤੇ ਨਿਧਾਨ ਨਾਮ ਖਜ਼ਾਨੇ ਦਾ ਹੁੰਦਾ, ਤੇ ਨਿਗਮ ਨਾਮ ਹੈ ਵੇਦਾਂ ਦਾ। ਮੈਂ ਵੇਦ ਵਿਦਿਆ ਦਾ ਖਜ਼ਾਨਾ ਵੀ ਨਹੀਂ ਵੀ ਮੈਂ ਬੜਾ ਵਿਦਵਾਨ ਹੋਵਾਂ, ਮੇਰੇ ਕੋਲ ਬੜੀ ਵਿਦਿਆ ਹੋਵੇ, ਮੈਂ ਨੱਚ ਨਹੀਂ ਹਾਂ। ਵੇਦਾਂ ਦਾ ਵੀ ਗਿਆਤਾ, ਵੇਦ ਵਿਦਿਆ ਵੀ ਮੇਰੇ ਕੋਲ ਨਹੀਂ, ਕੋਈ ਦੁਨੀਆਂ ਦੇ ਸ਼ਾਸਤਰ ਗਿਆਨ ਵੀ ਨਹੀਂ ਮੈਂ ਪੜ੍ਹਿਆ ਹੋਇਆ, ਨਹੀਂ ਮੇਰੇ ਕੋਲ ਕੋਈ ਗਿਆਨ, ਨਹੀਂ ਮੈਂ ਕੋਈ ਵੇਦ ਪਾਠੀ, ਅਤੇ ਨਹੀਂ ਸੱਚੇ ਪਾਤਸ਼ਾਹ ਮੈਂ ਵਿਦਿਆ ਦਾ ਭੰਡਾਰ ਜੀ, ਮੈਂ ਖਜ਼ਾਨਾ ਵੀ ਨਹੀਂ ਕੋਈ ਵਿਦਿਆ ਦਾ।
ਨਿਧਾਨ ਨਿਗਮ
ਨਹੀਂ, ਨਿਧਾਨ ਖਜ਼ਾਨਾ ਨਿਗਮ ਵੇਦ ਸ਼ਾਸਤਰ ਦਾ।
ਨਚ ਗੁਣਗਿਆ ਰਾ ਨਾਮ ਕੀਰਤਨ ਹੈ।
ਨਚ ਗੁਣਗ ਨਹੀਂ, ਮੈਂ ਸੱਚੇ ਪਾਤਸ਼ਾਹ ਗੁਣਗ ਗੁਣਾਂ ਦਾ ਗਿਆਤਾ ਵੀ ਨਹੀਂ ਹੈ, ਵੀ ਮੈਂ ਬੜੇ ਗੁਣ ਨੇ ਮੇਰੇ 'ਚ, ਤੇ ਮੈਂ ਗੁਣਾਂ ਦਾ ਗਿਆਤਾ ਹੋਵਾਂ, ਨਚ ਨਹੀਂ ਹੈ। ਸੋ ਨਚ ਗੁਣਗ ਨਾਮ ਕੀਰਤਨ ਹੈ। ਸੋ ਸੱਚੇ ਪਾਤਸ਼ਾਹ ਨਹੀਂ ਮੇਰੇ ਕੋਲ ਕੋਈ ਨਾਮ ਵਾਹਿਗੁਰੂ ਦੀ ਭਾਵ ਭਗਤੀ ਵਾਲਾ, ਅਤੇ ਨਚ ਨਹੀਂ ਹੈ ਮੇਰੇ ਕੋਲ ਸੱਚੇ ਪਾਤਸ਼ਾਹ, ਕੀਰਤੀ ਕਰਨੀ ਵੀ ਨਹੀਂ ਮੈਨੂੰ ਆਉਂਦੀ, ਮੈਨੂੰ ਤਾਂ ਕੀਰਤਨ ਕਰਨਾ ਵੀ ਨਹੀਂ ਆਉਂਦਾ ਸੱਚੇ ਪਾਤਸ਼ਾਹ, ਤੇਰਾ ਜਸ ਕਰਨ ਵਾਲਾ ਵੀ ਮੇਰੇ 'ਚ ਕੋਈ ਗੁਣ ਨਹੀਂ, ਨਹੀਂ ਮੇਰੇ ਕੋਲ ਕੋਈ ਵਿਦਿਆ ਵੇਦ ਸ਼ਾਸਤਰਾਂ ਦੇ ਪੜ੍ਹਨ ਦੇ, ਨਹੀਂ ਸੱਚੇ ਪਾਤਸ਼ਾਹ ਮੈਂ ਗੁਣਾਂ ਦਾ ਗਿਆਤਾ, ਨਹੀਂ ਮੈਨੂੰ ਨਾਮ ਜਪਣਾ ਆਉਂਦਾ, ਬੰਦਗੀ ਕਰਨੀ ਆਉਂਦੀ, ਅਤੇ ਨਾ ਮੈਨੂੰ ਤੇਰੀ ਕੀਰਤੀ ਕਰਨੀ ਆਉਂਦੀ ਹੈ, ਤੇਰਾ ਜਸ ਕਰਨਾ ਵੀ ਮੈਨੂੰ ਨਹੀਂ ਆਉਂਦਾ।
ਨਚ ਰਾਗ ਰਤਨ ਕੰਚਨ
ਨਾ ਸੱਚ, ਨਚ ਨਹੀਂ ਹੈ ਸੱਚੇ ਪਾਤਸ਼ਾਹ, ਮੈਨੂੰ ਕੋਈ ਰਾਗਾਂ ਦਾ ਵੀ ਗਿਆਨ, ਤੇ ਸ੍ਰੀ ਰਾਗ ਕਦੋਂ ਪੜ੍ਹਨਾ ਤੇ ਭੈਰੋਂ ਕਦੋਂ ਗਾਉਣਾ, ਮੈਨੂੰ ਤਾਂ ਰਾਗਾਂ ਦੇ ਗਾਉਣ ਦਾ ਵੀ ਸੱਚੇ ਪਾਤਸ਼ਾਹ ਕੋਈ ਗਿਆਨ ਨਚ ਨਹੀਂ ਹੈ। ਤੇ ਨਾ ਸੱਚੇ ਪਾਤਸ਼ਾਹ ਰਤਨ ਨਾਮ ਹੁੰਦਾ ਪੁੱਤਰਾਂ ਦਾ, ਜਿਹੜੇ 6 ਰਾਗਾਂ ਦੇ 8-8 ਪੁੱਤਰ ਨੇ ਨਾ ਹਜ਼ੂਰ ਨੇ ਰਾਗ ਮਾਲਾ 'ਚ ਫਰਮਾਏ ਨੇ, ਖਸਟ ਰਾਗ ਉਨ ਗਾਏ, 6 ਰਾਗ ਕਹਿਣਾ ਕੀਤੇ ਨੇ, ਸੰਗ ਰਾਗ ਨੀ 30, ਅਤੇ ਉਹਨਾਂ ਰਾਗਾਂ ਦੀਆਂ 30 ਘਰ ਵਾਲੀਆਂ ਨੇ, ਇੱਕ ਰਾਗ ਦੀ 5-5 ਰਾਗਣੀਆਂ ਮੰਨੀਆਂ ਹੋਈਆਂ, 30 ਰਾਗਣੀਆਂ, ਅਤੇ 8-8 ਰਾਗਾਂ ਦੇ ਪੁੱਤਰ ਨੇ, ਸਭਾ ਪੁੱਤਰ ਰਾਗ ਅੰਨ ਕੇ 18, 10, 20, 18, 10, 28 ਅਤੇ 20, 48, ਇਹ 48 ਜਿਹੜੇ ਰਾਗਾਂ ਦੇ ਰਤਨ ਪੁੱਤਰ ਨੇ ਸੱਚੇ ਪਾਤਸ਼ਾਹ। ਮੈਨੂੰ ਰਾਗਾਂ ਦਾ ਤਾਂ ਕੀ ਗਿਆਨ ਹੋਣਾ ਸੀ, ਮੈਨੂੰ ਤਾਂ ਰਾਗਾਂ ਦੇ ਪੁੱਤਰਾਂ ਦਾ ਵੀ ਕੋਈ ਗਿਆਨ ਨਹੀਂ ਸੱਚੇ ਪਾਤਸ਼ਾਹ, ਕੋਈ ਮੈਨੂੰ ਪਤਾ ਨਹੀਂ ਵੀ ਕਦੋਂ ਰਾਗ ਗਾਈਦਾ, ਕਿਹੜੇ ਵੇਲੇ ਰਾਗ ਪੜ੍ਹਨਾ, ਨਾ ਮੇਰੇ ਕੋਲ ਕੋਈ ਰਾਗ ਵਿਦਿਆ ਹੀ ਹੈ। ਹੇ ਪੰਡਿਤ ਜੀ, ਇਉਂ ਬੇਨਤੀ ਕਰਨੀ ਚਾਹੀਦੀ ਹੈ।
ਨਹਿ ਚੰਚਲ ਚਤੁਰ ਚਾਤਰ ਹੈ,
ਤੇ ਨਾ ਸੱਚੇ ਪਾਤਸ਼ਾਹ ਮੈਨੂੰ ਕੰਠ, ਮੇਰਾ ਕੰਠ ਗਲਾ ਵੀ ਨਹੀਂ ਵੀ ਮੇਰੇ ਵਰਗਾ ਕੁਰਸੀਲਾ ਨਹੀਂ, ਮੈਨੂੰ ਇਸ ਗੱਲ ਦਾ ਵੀ ਕੋਈ ਮਾਣ ਨਹੀਂ ਸੱਚੇ ਪਾਤਸ਼ਾਹ, ਨਾ ਤਾਂ ਮੇਰੇ ਕੋਲ ਕੋਈ ਵਿਦਿਆ, ਨਾ ਰਾਗਾਂ ਦੀ ਵਿਦਿਆ, ਅਤੇ ਨਾ ਰਾਗਾਂ ਦੇ ਪੁੱਤਰਾਂ ਦਾ ਕੋਈ ਗਿਆਨ ਹੈ, ਅਤੇ ਨਾ ਕੰਠ, ਅਤੇ ਨਾ ਮੇਰਾ ਕੰਠ ਹੀ ਚੰਗਾ ਵੀ ਮੇਰਾ ਰਸੀਲਾ ਗਲਾ ਹੋਵੇ, ਮੈਂ ਬੜਾ ਰਸ ਨਾਲ ਲੋਕਾਂ ਨੂੰ ਸੁਣਾ ਸਕਾਂ, ਸੱਚੇ ਪਾਤਸ਼ਾਹ ਮੇਰਾ ਤਾਂ ਗਲਾ ਵੀ ਨਹੀਂ ਹੈਗਾ ਤੇਰਾ ਜਸ ਗਾਉਣ ਵਾਲਾ, ਕੋਈ ਮੇਰੇ ਕੋਲ ਐਸਾ ਕਰਮ ਧਰਮ ਨਹੀਂ ਹੈ।
ਨਹਿ ਚੰਚਲ ਚਤੁਰ ਚਾਤਰ ਹੈ,
ਨਹੀਂ ਸੱਚੇ ਪਾਤਸ਼ਾਹ ਮੈਨੂੰ ਕੋਈ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਭਾਵ ਭਗਤੀ ਕਰਨ ਵਾਸਤੇ, ਕੋਈ ਸਭ ਗੁਣਾਂ ਵਾਸਤੇ, ਨਾ ਤਾਂ ਮੈਂ ਚਤੁਰ ਹਾਂ ਸੱਚੇ ਪਾਤਸ਼ਾਹ ਦੇ ਆਤਮਿਕ ਗੁਣ ਮੇਰੇ ਵਿੱਚ ਕੋ ਹੋਣ, ਮੈਨੂੰ ਵਾਕਾਂ ਦੀ ਚਤਰਾਈ ਵੀ ਨਹੀਂ ਸੱਚੇ ਪਾਤਸ਼ਾਹ ਆਉਂਦੇ, ਨਾ ਮੈਂ ਪਰਮਾਰਥ ਦੇ ਵਿਹਾਰਾਂ ਵਿੱਚ ਚਾਦਰ ਹਾਂ, ਅਤੇ ਨਾ ਮੈਂ ਦੁਨੀਆਂਦਾਰੀ ਦੇ ਵਿਹਾਰਾਂ ਵਿੱਚ ਚੰਚਲ ਹਾਂ, ਕੋਈ ਮੇਰੇ 'ਚ ਸੱਚੇ ਪਾਤਸ਼ਾਹ ਕੋਈ ਗੁਣ ਨਹੀਂ ਹੈ। ਸੋ ਹਜ਼ੂਰ ਆਪ ਕਿਰਪਾ ਕਰੋ, ਨਚ ਵਿਦਿਆ ਨਿਧਾਨ ਨਿਗਮੰ। ਭਾਵੇਂ ਹਜ਼ੂਰ ਕਹਿੰਦੇ ਵਿਦਿਆ ਦਾ ਨਿਧਾਨ ਖਜ਼ਾਨਾ ਬਣ ਕੇ ਵੀ ਗਾਈ ਜਾਵੇ, ਵੀ ਵੇਰ ਸ਼ਾਸਤਰ ਵੀ ਗਾਈ ਜਾਵੇ, ਪੜ੍ਹ ਪੜ੍ਹ ਕੇ ਸੁਣਾਈ ਜਾਵੇ, ਪਰ ਜੇ ਵਾਹਿਗੁਰੂ ਦੀ ਪ੍ਰਾਪਤੀ ਵਾਲਾ ਗੁਣ ਨਹੀਂ, ਤਾਂ ਹਜ਼ੂਰ ਕਹਿੰਦੇ ਨਚ ਨਹੀਂ ਹੈ। ਭਾਵੇਂ ਜਿੰਨੇ ਮਰਜ਼ੀ ਵੇਦ ਗਾਈ ਜਾ, ਕੋਈ ਲਾਭ ਨਹੀਂ ਹੋਵੇਗਾ, ਕੋਈ ਪ੍ਰਾਪਤੀ ਨਹੀਂ ਹੋਵੇਗੀ, ਜਿੰਨੇ ਮਰਜ਼ੀ ਵੇਦ ਪਾਠੀ ਬਣ ਕੇ ਵੀ ਗਾਈ ਜਾਵੇਂ, ਕੋਈ ਫਰਕ ਨਹੀਂ ਪਵੇਗਾ। ਸੋ ਨਚ ਵਿਦਿਆ ਨਿਧਾਨ ਨਿਗਮ, ਹਜ਼ੂਰ ਕਹਿੰਦੇ ਕੋਈ ਪ੍ਰਾਪਤੀ ਨਹੀਂ ਹੋਵੇਗੀ, ਅਤੇ ਇਸੇ ਤਰ੍ਹਾਂ ਨਚ ਗੁਣਗ ਨਾਮ ਕੀਰਤਨ ਹੈ, ਅਤੇ ਨਹੀਂ ਭਾਵੇਂ ਤੂੰ ਗੁਣਾਂ ਦਾ ਦੁਨੀਆਂ ਵੱਲੋਂ ਬੜਾ ਸਹਿਨ ਸਦਾਨ, ਬੜੀ ਤਰੱਕੀ ਕਰ ਲਈ ਹੈ ਜੀ, ਬੜਾ ਮੈਂ ਗਿਆਤਾ ਹੈ, ਜੇ ਵਾਹਿਗੁਰੂ ਦੀ ਭਾਵ ਭਗਤੀ ਨਚ ਨਹੀਂ ਹੈ, ਤਾਂ ਹਜ਼ੂਰ ਕਹਿੰਦੇ ਕੀ ਤੇਰੀ ਗੁਣਾਂ ਦੀ ਗਿਆਤ ਕੀ ਹੈ, ਕੋਈ ਲਾਭ ਨਹੀਂ ਹੋਵੇਗਾ। ਸੋ ਗੁਣਗ ਨਾਮ ਕੀਰਤਨ ਹੈ, ਅਤੇ ਭਾਵੇਂ ਮਾਣ ਚੁੱਕੀ ਫਿਰੇ ਵੀ ਮੇਰੇ ਵਰਗਾ ਨਾਮ ਜਪਣ ਵਾਲਾ ਤਪਸਵੀ ਕੋਈ ਨਹੀਂ, ਮੇਰੇ ਵਰਗਾ ਕੀਰਤਨੀਆਂ ਕੋਈ ਨਹੀਂ, ਭਾਵੇਂ ਰੋ ਰੋ ਕੇ ਵੀ ਟਾਰਾ ਮਾਰ ਕੇ ਗਾਈ ਜਾਈ, ਸਤਿਗੁਰੂ ਪਰਮੇਸ਼ਰ ਨਹੀਂ ਕਰੇ ਭਿੱਜੇਗਾ, ਜੇ ਅੰਦਰੋਂ ਹੋ ਕੇ ਬੰਦਗੀ ਨਹੀਂ ਉਹਦੀ ਕਰਦਾ। ਕੋਈ ਗਾਵੇ ਰਾਗੀ ਨਾਤੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਜੈ। ਸੋ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵੀ ਦਾਤ ਹੈ, ਜੇ ਵਾਹਿਗੁਰੂ ਦੀ ਭਾਵ ਭਗਤੀ ਨਹੀਂ ਅਤੇ ਕੀਤੇ ਹੋਏ ਕੀਰਤਨ ਅਤੇ ਸੁਣਾਏ ਹੋਏ ਨਾਮ ਹਜ਼ੂਰ ਕਹਿੰਦੇ ਕੋਈ ਮਾਇਨਾ ਨਹੀਂ ਰੱਖਦੇ। ਸੋ ਪੜ ਪੜ ਗੱਡੀ ਲੱਦੀਆਂ ਵਾਲੀ ਅਵਸਥਾ ਹੈ, ਖਾਲੀ ਰਹਿ ਜਾਂਦੇ ਹਨ।
ਨਾਚ ਰਾਗ ਰਤਨ ਕੰਚਨ,
ਸੱਚੇ ਪਾਤਸ਼ਾਹ ਮੇਰੇ ਵਿੱਚ ਨਾਚ ਨਹੀਂ ਹੈ, ਰਾਗ ਨਾਮ ਹੁੰਦਾ ਹੈ ਪ੍ਰੇਮ ਦਾ। ਮੈਨੂੰ ਸੱਚੇ ਪਾਤਸ਼ਾਹ ਪ੍ਰੇਮ ਕਰਨਾ ਵੀ ਨਹੀਂ ਆਉਂਦਾ, ਰਤਨ ਨਾਮ ਹੁੰਦਾ ਵੈਰਾਗ ਦਾ। ਨਾ ਸੱਚੇ ਪਾਤਸ਼ਾਹ ਮੇਰੇ ਵਿੱਚ ਵੈਰਾਗ ਹੀ ਹੈ ਵੀ ਮਨ ਵੈਰਾਗੀ ਹੋ ਜਾਵੇ, ਕਿਤੇ ਟਿਕਾ ਸਹਿਤ ਹੋ ਜਾਵੇ। ਨਾ ਤਾਂ ਮੈਨੂੰ ਤੇਰੇ ਚਰਨਾਂ ਨਾਲ ਰਾਗ ਪ੍ਰੇਮ ਕਰਨਾ ਆਉਂਦਾ ਹੈ, ਨਾ ਸੱਚੇ ਪਾਤਸ਼ਾਹ ਰਤਨ ਰਤ ਨਾ ਕੋਈਸੇ ਪਦਾਰਥ ਨਾਲ ਪ੍ਰੀਤ ਨਾ ਰਹਿ ਜਾਣੀ, ਉਹਨੂੰ ਕਹੀਦਾ ਵੈਰਾਗ। ਨਾ ਮੈਨੂੰ ਸੱਚੇ ਪਾਤਸ਼ਾਹ ਵੈਰਾਗ ਹੀ ਪੈਦਾ ਹੁੰਦਾ ਮਨ ਵਿੱਚ, ਤੇਰੀ ਪ੍ਰਾਪਤੀ ਕਰਨ ਵਾਸਤੇ ਮਨ ਵੈਰਾਗੀ ਵੀ ਨਹੀਂ ਕਦੇ ਹੁੰਦਾ। ਅਤੇ ਨਾ ਕੰਠ ਨੱਚ ਕੰਠੰ, ਨਹੀਂ ਸੱਚੇ ਪਾਤਸ਼ਾਹ ਮੇਰੇ ਕੋਲ ਗੁਣਾਂ ਦੇ ਧਾਰਨ ਕਰਨ ਵਾਲਾ ਹਰਿਦਾ ਰੂਪੀ ਕੰਠ ਵੀ ਨਹੀਂ ਮੇਰਾ ਹੈਗਾ, ਸਭ ਗੁਣਾਂ ਨੂੰ ਹਿਰਦੇ ਚ ਟਿਕਾਉਣ ਵਾਲਾ ਵੀ ਮੇਰਾ ਜੀਵਨ ਨਹੀਂ, ਕੋਈ ਮੇਰੇ ਗੁਣ ਵਿਦਿਆ ਨਹੀਂ ਹੈ।
ਮੈਂ ਚੰਚਲ ਚਤੁਰ ਚਾਤਰ ਹੈ,
ਨਹੀਂ ਸੱਚੇ ਪਾਤਸ਼ਾਹ ਸੰਸਾਰਕ ਕੰਮਾਂ ਵਾਸਤੇ ਚੰਚਲ, ਨਹੀਂ ਵਾਕਾਂ ਦੀ ਚਤਰਾਈ ਤੇ ਨਹੀਂ ਪਰਮਾਰਥ ਦੇ ਅਰਥ ਮੇਰੇ ਕੋਲ ਚਾਤਰ ਚਤਰਾਈਆਂ ਵਾਲੇ ਕੋਈ ਗੁਣ, ਨਹੀਂ ਸੱਚੇ ਪਾਤਸ਼ਾਹ ਕੋਈ ਮੇਰੇ ਕੋਲ ਵਿਦਿਆ।
ਭਾਗ ਉਦਮ ਲਬਦੇ ਮਾਇਆ,
ਹਜ਼ੂਰ ਕਹਿਣਗੇ ਪੰਡਿਤ ਜੀ ਇਹ ਦਾਤਾਂ ਉਦੋਂ ਮਿਲਦੀਆਂ ਨੇ ਜਦੋਂ ਭਾਗ ਉਦਮ ਲਭਦੇ ਮਾਇਆ, ਜਦੋਂ ਬੰਦੇ ਦੇ ਭਾਗ ਉਦਮ ਉਦੇ ਹੋ ਜਾਣ, ਭਾਗ ਪ੍ਰਗਟ ਹੋ ਜਾਣ, ਜਦੋਂ ਸੁੱਤੇ ਹੋਏ ਜਨਮਾਂ ਜਨਮਾਤਰਾਂ ਦੇ ਕਰਮ ਜਾਗ ਪੈਣ, ਖਾਲਸਾ ਜੀ ਪਿਛਲੇ ਕੀਤੇ ਹੋਏ ਕਰਮ, ਜਦੋਂ ਹਜ਼ੂਰ ਦੇ ਸ੍ਰੀ ਮੁਖਵਾਕ ਨੇ ਗੁਰੂ ਸਤਿਗੁਰੂ ਗਰੀਬ ਨਿਵਾਜ ਦੇ ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਦੋਂ ਜਨਮਾਂ ਜਨਮਾਤਰਾਂ ਦਾ ਸੁੱਤਾ ਮਨ ਜਾਗ ਪੈਂਦਾ ਹੈ, ਗੁਰੂ ਕੀ ਹੋ ਜਾਂਦੀ ਹੈ ਕਿਰਪਾ, ਉਦੋਂ ਖਾਲਸਾ ਜੀ ਭਾਗ ਉਦੇ ਹੁੰਦੇ ਨੇ, ਉਦੋਂ ਭਾਗ ਪ੍ਰਗਟ ਹੁੰਦੇ ਨੇ ਗੁਰੂ ਕੀ ਕਿਰਪਾ ਨਾਲ। ਹਜ਼ੂਰ ਕਹਿੰਦੇ ਜਦੋਂ ਉਦਮ ਉਪਰਾਲਾ ਕਰੇਗਾ ਨਾ ਗੁਰੂ ਕੀ ਸੰਗਤ ਕਰਨ ਵਾਸਤੇ, ਫਿਰ ਤੇਰੇ ਭਾਗ ਉਦੇ ਹੋਣਗੇ, ਭਾਗ ਤੇਰੇ ਪ੍ਰਗਟ ਹੋਣਗੇ ਗੁਰੂ ਕੇ ਪਿਆਰਿਆ, ਐਸੀ ਪਰਮੇਸ਼ਰ ਦੀ ਤੇਰੇ ਤੇ ਕਿਰਪਾ ਹੋਵੇਗੀ ਤੇ ਲਭਦਿੰਗ ਮਾਇਆ, ਲੱਭ ਪਵੇਗੀ ਤੈਨੂੰ ਭਗਤੀ ਰੂਪ ਮਾਇਆ। ਜਿਹੜੀ ਭਗਤੀ ਹੈ ਨਾ ਪਰਮੇਸ਼ਰ ਦੀ, ਇਹ ਮਾਇਆ ਤੈਨੂੰ ਇਹ ਮਿਲ ਜਾਵੇਗੀ, ਭਗਤੀ ਰੂਪੀ ਮਾਇਆ ਤੈਨੂੰ ਪ੍ਰਾਪਤ ਹੋਵੇਗੀ ਜਦੋਂ ਤੇਰੇ ਭਾਗ ਉਦੇ ਹੋਣਗੇ, ਪ੍ਰਗਟ ਹੋਣਗੇ ਚੰਗੇ।
ਨਾਨਕ ਸਾਧ ਸੰਗ ਖਲ ਪੰਡਿਤ ਹੈ,
ਇਹ ਦਾਤ ਸੱਚੇ ਪਾਤਸ਼ਾਹ ਮਿਲਦੀ ਕਿੱਥੋਂ ਜੀ, ਚੰਗੇ ਭਾਗ ਕਿੱਥੋਂ ਬਣਦੇ ਨੇ। ਹਜ਼ੂਰ ਕਹਿੰਦੇ ਨਾਨਕ ਸਾਧ ਸੰਗ, ਜਿਹੜੀ ਗੁਰੂ ਕੀ ਸਾਧ ਸੰਗਤ ਹੈ ਨਾ, ਗੁਰੂ ਕੀ ਸੰਗਤ ਵਿੱਚ ਆ ਕੇ ਚੰਗੇ ਕਰਮ ਬਣਾਈਦੇ ਨੇ। ਜੇ ਸੰਗਤ ਚ ਮੇਰਾ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵੱਸੈ ਜੀਓ, ਐਸੀ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਗੁਰੂ ਕੇ ਪਿਆਰਿਓ ਆਪਣੇ ਚੰਗੇ ਭਾਗ ਬਣਾਈਦੇ ਨੇ। ਤਾਂ ਹੀ ਹਜ਼ੂਰ ਦੇ ਬਚਨ ਨੇ ਭਗਤ ਰਸਨਾ ਦੁਆਰਾ, ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ, ਸੰਗਤ ਕੋ ਗੁਣ ਬਹੁਤ ਅਧਿਕਾਰੀ ਪੜ ਸੂਆ ਗਨ ਕੇ ਉਧਾਰੇ। ਐਸੀ ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਹੈ, ਗੁਰੂ ਕੀ ਸੰਗਤ ਵਿੱਚ ਹਜ਼ੂਰ ਕਹਿੰਦੇ ਪਹੁੰਚਣਾ ਚਾਹੀਦਾ ਹੈ। ਨਾਨਕ ਸਾਧ ਸੰਗ, ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਹੈ। ਜਿਸ ਗੁਰੂ ਕੀ ਸਾਧ ਸੰਗਤ ਵਿੱਚ ਖਲ ਪੰਡਿਤ ਹੈ, ਜਿਹੜੇ ਖਲ ਮੂਰਖ ਨੇ ਨਾ ਬੇਸਮਝ ਲੋਕ, ਗੁਰੂ ਕੀ ਕਿਰਪਾ ਹੋ ਜਾਵੇ ਉਹ ਵੀ ਪੰਡਿਤ ਵਿਦਵਾਨ ਬਣ ਜਾਂਦੇ। ਪੰਡਿਤ ਵਿਦਵਾਨ ਬਣਾਇਆ ਸੀ ਨਾ ਛੱਜੂ ਨੂੰ ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਜਦੋਂ ਲਾਲਨਾਮੇ ਪੰਡਿਤ ਨੇ ਆਖਿਆ ਸੀ ਮੇਰੇ ਨਾਲ ਚਰਚਾ ਕਰੋ, ਹਜ਼ੂਰ ਨੇ ਉਸ ਵਿਅਕਤੀ ਤੋਂ ਚਰਚਾ ਕਰਾਈ ਜਿਹੜਾ ਗਰੀਬ ਹੈ ਵਿਚਾਰਾ, ਪਾਣੀ ਢੋਣ ਦਾ ਕੰਮ ਕਰਦਾ ਹੈ, ਸੋ ਕੰਨਾਂ ਤੋਂ ਬੋਲਾ ਜ਼ੁਬਾਨ ਤੋਂ ਗੂੰਗਾ ਹੈ। ਜਦੋਂ ਹਜ਼ੂਰ ਨੇ ਕਿਰਪਾ ਕੀਤੀ, ਚਾਟੀ ਉਸ ਵੇਲੇ ਪੰਡਿਤ ਵੱਲ ਮੂੰਹ ਕਰਕੇ ਬੋਲ ਪਿਆ, ਕਸਮਨ ਸ਼ਾਸਤਰ ਪ੍ਰਵਿਰਤ ਤੇ, ਦੱਸੋ ਪੰਡਿਤ ਜੀ ਕਿਹੜੇ ਅਧਿਆ ਕਿਹੜੇ ਪ੍ਰਸੰਗ ਨੂੰ ਸੁਣਾਵਾਂ, ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ, ਜਿੱਥੋਂ ਮਰਜ਼ੀ ਪੜ੍ਹੋ ਅਤੇ ਮੈਂ ਅਰਥ ਕਰਦਾ ਹਾਂ। ਉਹ ਪੰਡਿਤ ਸ਼੍ਰੀਮਦ ਭਗਵਤ ਗੀਤਾ ਦਾ ਸਲੋਕ ਪੜ੍ਹਦਾ, ਇੱਕ ਇੱਕ ਤੁਕ ਪੜ੍ਹਦਾ ਤੇ ਸੱਤ ਸੱਤ ਮਹਿਨੇ ਕੱਢ ਕੇ ਸੁਣਾਉਂਦਾ, ਸੱਤ ਸੱਤ ਅਰਥ ਹੈ। ਲਾਲਨਾਮੇ ਪੰਡਿਤ ਹੱਕਾ ਬੱਕਾ ਹੋ ਗਿਆ, ਗੁਰੂ ਕੇ ਚਰਨ ਫੜਦਾ, ਐਸਾ ਮੇਰਾ ਸਤਿਗੁਰੂ ਹੈ, ਐਸੀ ਗੁਰੂ ਕੀ ਸਾਧ ਸੰਗਤ ਹੈ। ਖਾਲਸਾ ਜੀ ਖਾਲ ਪੰਡਿਤ ਬਣ ਜਾਂਦੇ ਨੇ, ਮੂਰਖ ਬੰਦੇ ਵੀ ਪੰਡਿਤ ਹੋ ਜਾਂਦੇ ਹਨ। ਜੇ ਗੁਰੂ ਕੀ ਕਿਰਪਾ ਹੋਵੇ ਤਾਂ ਮੂੰਹ ਕੁਚ ਰਹੇ ਸ਼ਾਸਤਰ ਖਾਟ, ਜਿਹੜੇ ਮੂਰਖ ਨੇ ਉਹ ਛੇ ਸ਼ਾਸਤਰਾਂ ਦੇ ਸੁਣਾਉਣ ਵਾਲੇ ਬਣ ਜਾਂਦੇ ਹਨ। ਗੁਰੂ ਕੀ ਕਿਰਪਾ ਹੋਵੇ ਤਾਂ ਪਿੰਗ ਗਿਰਨ ਚੜ ਜਾਏ, ਪਿੰਗਲਾ ਆਦਮੀ ਪਹਾੜ ਤੇ ਜਾ ਚੜਦਾ ਹੈ। ਤੇ ਗੁਰੂ ਕੀ ਕਿਰਪਾ ਹੋਵੇ ਤਾਂ ਅੰਧ ਲਖੇ ਬਦਲੋ ਸੁਣੇ, ਅੰਨੇ ਆਦਮੀ ਨੂੰ ਦਿਸਣ ਲੱਗ ਪੈਂਦਾ, ਬੋਲੇ ਆਦਮੀ ਨੂੰ ਸੁਣਨ ਲੱਗ ਪੈਂਦਾ, ਜੋ ਅਕਾਲ ਕਿਰਪਾ ਕਰਾਏ। ਪੰਜਵੇਂ ਪਾਤਸ਼ਾਹ ਬਚਨ ਨੇ, ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤਿਰ ਭਵਨ ਸੂਜੀਆ ਗੁਰ ਭੇਟ ਪਨੀਤਾ ਮਹਿਮਾ ਸਾਧੂ ਸੰਗ ਕੀ ਸੁਰਹੁ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਪੈ ਚੀਤਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਤਿਸ ਅਪਹਿ ਦਾਨ ਦੀਤਾ ਸਿੰਘ ਬਿਲਾਈ ਹੋਏ ਗਏ ਉਹ ਤਰਣਮੇਰ ਦਖੀਤਾ ਸ੍ਰਮ ਕਰਤੇ ਦਮਿਆੜ ਕਹੋ ਤੇ ਗਨੀ ਤਨੀਤਾ ਕਵਨ ਵਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਾਰ ਸਰੀਤਾ ਐਸੀ ਪਰਮੇਸ਼ਰ ਦੀ ਕਿਰਪਾ ਹੁੰਦੀ ਖਾਲ ਮੂਰਖ ਬੰਦੇ ਵੀ ਜਿੰਨਾ ਕਦੇ ਪੜ੍ਹਨਾ ਤਾਂ ਕੀ ਪੜ੍ਹਦੇ ਵੀ ਨਹੀਂ ਕਰੇ ਵੇਖੇ ਉਹ ਵੀ ਪੰਡਿਤ ਵਿਦਵਾਨ ਬਣ ਜਾਂਦੇ ਨੇ ਗੁਰੂ ਕੀ ਕਿਰਪਾ ਨਾਲ
ਕੰਠ ਰਮਨੀਯ ਰਾਮ ਰਾਮ ਮਾਲਾ
ਹਰੀ ਲਾਲ ਕ੍ਰਿਸ਼ਨ ਲਾਲ ਨੇ ਬੇਨਤੀ ਕੀਤੀ ਮਹਾਰਾਜ ਕਈ ਸੰਤਾਂ ਨੂੰ ਵੇਖੀਦਾ ਉਹ ਬੜੀ ਮਾਲਾ ਫੇਰਦੇ ਨੇ ਇਹ ਤੁਸੀਂ ਕਿਰਪਾ ਕਰਕੇ ਦੱਸੋ ਵੀ ਮਾਲਾ ਸੂਤੀ ਦੀ ਹੋਵੇ ਕਿ ਉਨ੍ਹਾਂ ਦੀ ਹੋਵੇ ਜਾਂ ਕਿਸੇ ਧਾਤ ਦੀ ਹੋਵੇ ਜਾਂ ਲੋਹੇ ਦੀ ਹੋਵੇ ਕਿਹੋ ਜਿਹੀ ਮਾਲਾ ਰੁਦਰਾਖੀ ਹੋਵੇ ਸੱਚੇ ਪਾਤਸ਼ਾਹ ਦੱਸੋ ਕਿਹੜੀ ਮਾਲਾ ਫੇਰਨੀ ਚਾਹੀਦੀ ਹੈ ਤਾਂ ਹਜ਼ੂਰ ਕਿਰਪਾ ਕਰਕੇ ਪੰਡਤਾਂ ਨੂੰ ਸੰਬੋਧਨ ਕਰਦੇ ਨੇ ਤੇ ਸਾਨੂੰ ਵੀ ਦੱਸਦੇ ਹਨ ਗਰੀਬ ਨਵਾ ਚੋਜੀ ਪ੍ਰੀਤਮ
ਕੰਠ ਰਮਨੀਯ ਰਾਮ ਰਾਮ ਮਾਲਾ
ਹੇ ਪੰਡਿਤ ਜੀ ਜਿਹੜਾ ਕੰਠ ਗਲੇ ਨਾਲ ਰਮਣੀ ਉਚਾਰਨ ਕਰਨ ਰਮਨ ਨਾਮ ਸੁੰਦਰ ਦਾ ਤੇ ਰਮਣੀ ਨਾਮ ਉਚਾਰਨ ਦਾ ਜਿਹੜਾ ਉਚਾਰਨ ਕਰਨ ਸੁੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਕੰਠ ਤੋਂ ਇਹ ਰਾਮ ਰਾਮ ਮਾਲਾ ਇਹ ਰਮੇ ਹੋਏ ਪਰਮੇਸ਼ਰ ਦੇ ਨਾਮ ਦੀ ਇਹ ਮਾਲਾ ਹੈ ਇਵੇਂ ਲੋਕ ਵਿਖਾਵਾ ਮਣਕੇ ਤੇ ਮਣਕਾ ਠਾ ਠਾ ਮਾਰੀ ਜਾਣਾ ਮੂੰਹ ਬੁੱਲ ਵੀ ਨਹੀਂ ਹਿਲਾਉਣੇ ਇਹੋ ਜਿਹਾ ਕਈਆਂ ਦਾ ਸੁਭਾਅ ਹੁੰਦਾ ਲੋਕ ਵਿਖਾਵੇ ਦੀ ਮਾਲਾ ਨਹੀਂ ਹਿਰਦੇ ਉਹ ਕਰਕੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦਿ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਵਿਸਰਾਮ ਰਸਨਾ ਨਾਲ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਕੰਠ ਰਮਣੀ ਰਾਮ ਰਾਮ ਮਾਲਾ ਕੰਠੋਂ ਜਿਹੜਾ ਰਮਣ ਉਚਾਰਨ ਕਰਨਾ ਖਾਲਸਾ ਜੀ ਚਾਰ ਬਾਣੀਆਂ ਮੰਨੀਆਂ ਹੋਈਆਂ ਨੇ ਤੇ ਜਿਹੜਾ ਕੰਠ ਗਲੇ ਤੋਂ ਉਚਾਰਨ ਕਰਨਾ ਇਹਨੂੰ ਮਧਮਾ ਬਾਣੀ ਕਹਿੰਦੇ ਹਨ ਇੱਕ ਬੈਖਰੀ ਬਾਣੀ ਹੁੰਦੀ ਹੈ ਇੱਕ ਮਧਮਾ ਬਾਣੀ ਹੁੰਦੀ ਹੈ ਇੱਕ ਪਸੰਤੀ ਬਾਣੀ ਹੈ ਤੇ ਇੱਕ ਚੌਥੀ ਪਰਾ ਬਾਣੀ ਹੈ ਜਿਹੜੀ ਬੈਖਰੀ ਬਾਣੀ ਹੈ ਮਹਾਂਪੁਰਖ ਦੱਸਿਆ ਕਰਦੇ ਸੀ ਬੈਖਰੀ ਬਾਣੀ ਦੁਆਰਾ ਕੀਤਾ ਹੋਇਆ ਜਾਪ ਹੈ ਉਸ ਤੋਂ ਅੱਗੇ ਖਾਲਸਾ ਜੀ ਫਿਰ ਮਧਮਾ ਬਾਣੀ ਵਿੱਚ ਸੋ ਬੈਖਰੀ ਬਾਣੀ ਨਾਲੋਂ 100 ਗੁਣਾ ਆਨੰਦ ਜ਼ਿਆਦਾ ਆਉਂਦਾ ਹੈ ਮਧਮਾ ਵਿੱਚੋਂ ਜਿਹੜੀ ਖਾਲਸਾ ਜੀ ਪਸੰਤੀ ਬਾਣੀ ਉਹ 'ਚ 100 ਗੁਣਾ ਆਨੰਦ ਜ਼ਿਆਦਾ ਹੈ ਅਤੇ ਪਸੰਤੀ ਨਾਲੋਂ ਜਿਹੜੀ ਪਰਾ ਬਾਣੀ ਹੈ ਚੌਥੀ ਭੂਮਿਕਾ ਵਾਲੀ ਉਹ 'ਚ ਖਾਲਸਾ ਜੀ 1000 ਗੁਣਾ ਆਨੰਦ ਜ਼ਿਆਦਾ ਸਿਮਰਨ ਦਾ ਸੋ ਹਜ਼ੂਰ ਕਹਿਣਗੇ ਕੰਠ ਰਮਣੀ ਰਾਮ ਰਾਮ ਮਾਲਾ ਰਮੇ ਹੋਏ ਪਰਮੇਸ਼ਰ ਨੂੰ ਰਸਨਾ ਦੇ ਉੱਪਰ ਜਿਹੜਾ ਵਸਾਉਣਾ ਹੈ ਨਾ ਅੰਦਰੋਂ ਹੋ ਕੇ ਭਿੱਜ ਕੇ ਪਰਮੇਸ਼ਰ ਦੇ ਨਾਮ ਦੀ ਮਾਲਾ ਫੇਰਨੀ ਹੈ ਉਹ ਪੰਡਿਤ ਜੀ ਇਹ ਮਾਲਾ ਹੈ ਇਹੋ ਜਿਹੀ ਪਰਮੇਸ਼ਰ ਦੀ ਮਾਲਾ ਫੇਰਨੀ ਚਾਹੀਦੀ ਹੈ
ਹਸਤ ਊਚ ਪ੍ਰੇਮ ਧਾਰਣੀ
ਸੱਚੇ ਪਾਤਸ਼ਾਹ ਕਈਆਂ ਸੰਤਾਂ ਨੇ ਨਾ ਇੱਕ ਗੁਥਲੀ ਜੀ ਬਣਾਈ ਹੁੰਦੀ ਉਹਨੂੰ ਗੋਮੁਖੀ ਕਹਿੰਦੇ ਨੇ ਗੋਮੁਖੀ ਗੁੱਝ ਥਲੀ ਵੀ ਕਹਿ ਦਿੰਦੇ ਨੇ ਉਹਦੇ 'ਚ ਮਾਲਾ ਪਾਈ ਹੁੰਦੀ ਹੈ ਅਤੇ ਉਹਦਾ ਗਲ ਜਿਹਾ ਜਿਹੜਾ ਹੁੰਦਾ ਨਾ ਉਹ ਹੱਥ ਦੇ ਉੱਪਰ ਚੜਾਇਆ ਹੁੰਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਵੀ ਅੰਦਰ ਕੀ ਕਰਦੇ ਨੇ ਉਹਦੇ ਹੱਥ ਨਾਲ ਗੁਥਲੀ ਵਿੱਚ ਹੀ ਮਣ ਕੇ ਫੇਰੀ ਜਾਂਦੇ ਨੇ ਸੱਚੇ ਪਾਤਸ਼ਾਹ ਇਹ ਤੁਸੀਂ ਦੱਸੋ ਵੀ ਇਸ ਤਰ੍ਹਾਂ ਫੇਰਨੀ ਚਾਹੀਦੀ ਮਾਲਾ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਹਸਤ ਊਚ ਹੱਥ ਦੇ ਉੱਪਰ ਚੜਾ ਕੇ ਜਿਹੜਾ ਕੱਪੜਾ ਜਿਹਾ ਫੇਰਦੇ ਨੇ ਹਜ਼ੂਰ ਕਹਿੰਦੇ ਨਹੀਂ ਪੰਡਿਤ ਜੀ ਹਸ ਪ੍ਰੇਮ ਧਾਰਨੀ ਜਿਹੜਾ ਪ੍ਰੇਮ ਧਾਰਨਾ ਨਾ ਪਰਮੇਸ਼ਰ ਨਾਲ ਪ੍ਰੇਮੀ ਹੋ ਕੇ ਗਾਉਣਾ ਹੈ ਇਹ ਗੋਝ ਥਲੀ ਹੈ ਇਹ ਗੁਥਲੀ ਹੈ ਜਿਹਦੇ 'ਚ ਗੋਮੁਖੀ ਜਿਹਦੇ 'ਚ ਮਾਲਾ ਫੇਰਨੀ ਪ੍ਰੇਮ ਤੋਂ ਬਗੈਰ ਕਰੇ ਪ੍ਰਾਪਤੀ ਨਹੀਂ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਪਿਆਰਿਆਂ ਨੂੰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਐਵੇਂ ਗੁਥਲੀਆਂ ਚੁੱਕਣ ਨਾਲ ਨਹੀਂ ਗੱਲ ਬਣਦੀ ਜਿਹੜੇ ਅੰਦਰੋਂ ਹੋ ਕੇ ਪ੍ਰੇਮੀ ਹੋਏ ਭਿੱਜ ਕੇ ਵਾਹਿਗੁਰੂ ਨੂੰ ਗਾਉਂਦੇ ਨੇ ਹਜ਼ੂਰ ਕਹਿਣਗੇ ਇਹ ਗੋਮੁਖੀ ਹੈ ਸੱਚੇ ਪਾਤਸ਼ਾਹ ਕਈ ਪਰਨੇ 'ਚ ਲੁਕਾ ਕੇ ਫੇਰਦੇ ਨੇ ਵੀ ਕਿਸੇ ਨੂੰ ਪਤਾ ਨਾ ਲੱਗ ਜਾਵੇ ਪਰਨੇ ਵਿੱਚ ਲੁਕਾ ਲੁਕਾ ਫੇਰਨੀ ਮਾਲਾ ਅਤੇ ਕਈਆਂ ਦਾ ਸੁਭਾਅ ਹੁੰਦਾ ਲੋਕਾਂ ਨੂੰ ਵਿਖਾ ਵਿਖਾ ਕੇ ਫੇਰ ਉੱਚੀ ਕਰ ਕਰਕੇ ਨਾ ਵੀ ਪਤਾ ਲੱਗ ਜਾਵੇ ਵੀ ਇਹ ਵੀ ਮਾਲਾ ਫੇਰਦਾ ਹੈ ਸੋ ਕਈਆਂ ਦਾ ਵੱਖੋ ਵੱਖਰੇ ਸੁਭਾਅ ਹੁੰਦੇ ਨੇ ਦੱਸ ਦੱਸ ਕੇ ਵੀ ਦੱਸ ਕੇ ਪਾਠ ਕਰਨਾ ਆਉਣ ਵੇਲੇ ਲੋਕਾਂ ਦੇ ਪਾਠ ਸ਼ੁਰੂ ਕਰ ਲੈਣਾ ਅੱਗੋਂ ਪਿੱਛੋਂ ਭਾਵੇਂ ਘਰਾੜੇ ਵੱਜਦੇ ਰਹਿਣ ਇਹੋ ਜਿਹਾ ਕਈਆਂ ਦਾ ਸੁਭਾਅ ਬਣਿਆ ਹੁੰਦਾ ਹੈ ਹਜ਼ੂਰ ਕਹਿੰਦੇ ਹਸਤ ਊਚ ਪ੍ਰੇਮ ਧਾਰਨੀ ਜਿਹੜਾ ਪ੍ਰੇਮ ਧਾਰਨਾ ਨਾ ਵਾਹਿਗੁਰੂ ਪਰਮੇਸ਼ਰ ਨਾਲ ਇਹ ਗੋਮੁਖੀ ਹੈ ਜਿਹਦੇ 'ਚ ਮਾਲਾ ਪਾ ਕੇ ਫੇਰੀ ਦੀ ਹੈ ਹਜ਼ੂਰ ਕਹਿੰਦੇ ਕਿ ਪ੍ਰੇਮੀ ਬਣਨਾ ਚਾਹੀਦਾ ਹੈ ਪਰਮੇਸ਼ਰ ਨਾਲ ਪ੍ਰੇਮ ਕਰਨਾ ਚਾਹੀਦਾ
ਪਨਜੋ ਉੱਤਮ ਸਲੋਕ
ਜੀ ਹੀ ਜਿਹੜੀ ਰਸਨਾ ਹੈ ਨਾ ਜੀ ਜ਼ੁਬਾਨ ਜਿਹੜੀ ਇਹਦੇ ਨਾਲ ਭਿੜਜੋ ਉਚਾਰੋ ਉੱਤਮ ਸਲੋਕ ਹੈ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲਾ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਉੱਤਮ ਸਲੋਕ ਹੈ ਨਾ ਸ਼ਬਦ ਉਹ ਗੁਰੂ ਕੇ ਸ਼ਬਦ ਨੂੰ ਉਚਾਰੋ ਜੀ ਭਿੜਜੋ ਜੀ ਜ਼ੁਬਾਨ ਦੇ ਨਾਲ ਭਿੜਜੋ ਬੋਲੋ ਵਾਹਿਗੁਰੂ ਪਰਮੇਸ਼ਰ ਦੀ ਰਸਨਾ ਨਾਲ ਉਸ ਤਤ ਵਡਿਆਈ ਕਰੋ
ਨੈਣ ਨੰਦਣੀ
ਫਿਰ ਜਿਹੜੇ ਉਦਰਨੰ ਕਲਿਆਣ ਦੇ ਸਹਿਤ ਹੋ ਜਾਓਗੇ ਗੁਰੂ ਕੇ ਪਿਆਰਿਓ ਨੈਣ ਨੰਦਨੀ ਜਿਹੜੇ ਨੈਣ ਨੇਤਰਾਂ ਨੂੰ ਆਨੰਦ ਨਹੀਂ ਨਾ ਆਉਣ ਦਿੰਦੀ, ਮਾਇਆ ਮਾਇਆ ਭਰਮਾਈ ਛੱਡੀ ਹੈ, ਨੇਤਰਾਂ ਨਾਲ ਬਗਾਨੇ ਰੂਪ ਤੱਕਦੇ ਆ, ਪੈਰ ਕੁਸੰਗਤ ਵੱਲ, ਹੱਥ ਖੋਣ ਖਿੰਜਣ ਵੱਲ, ਜਵਾਨ ਚੁਗਲੀ ਨਿੰਦਿਆ ਵਿੱਚ ਲੱਗੀ ਰਹਿੰਦੀ ਹੈ, ਆਨੰਦ ਨਹੀਂ ਆਉਣ ਦਿੰਦੀ। ਸਤਿਗੁਰੂ ਕਹਿੰਦੇ ਨੇ ਐਸਾ ਆਨੰਦ ਜੀਵਨ ਚ ਬਣ ਜਾਵੇਗਾ। ਹੁਣ ਨੇਤਰੀ ਸਤਿਗੁਰੂ ਪੇਖਣਾ ਸ਼੍ਰਵਣੀ ਸੁਣਨਾ ਗੁਰ ਨਾਉ, ਐਸੀ ਅਵਸਥਾ ਪ੍ਰਾਪਤ ਹੋ ਜਾਵੇਗੀ। ਜਦੋਂ ਬਲ ਦਵਾਉਂਦੇ ਸੀ ਨਾ ਪਿਛਲੇ ਸਮੇਂ ਦੇ ਪੁਰਾਣੇ ਬਜ਼ੁਰਗਾਂ ਨੂੰ ਪਤਾ, ਹੁਣ ਤਾਂ ਬਲਦ ਵਿਚਾਰੇ ਲੱਭਦੇ ਨਹੀਂ, ਪੰਜਾਬ ਵਿੱਚ ਕਿਤੇ ਕਿਤੇ ਮਿਲਦੇ ਨੇ, ਪ੍ਰਗਟਾਂ ਦੀ ਵਾਹੀਆਂ ਹੋ ਗਈਆਂ। ਔਰ ਉਹ ਜਿਹੜਾ ਬਲਦ ਪੰਜਾਲੀ ਚੋਂ ਬਾਹਰ ਨੂੰ ਸਿਰ ਕੱਢਣ ਦਾ ਯਤਨ ਕਰੇ ਨਾ, ਉਹਨੂੰ ਨੰਦਨੀ ਪਾ ਦਿੰਦੇ ਸੀ ਨੰਦਨੀ। ਸੋ ਰੱਸੀ ਪਾ ਲਈਦੀ ਸੀ ਪੰਜਾਲੀ ਨੂੰ, ਗੱਡੇ ਨੂੰ ਵੀ, ਉਹਨੂੰ ਨੰਦਨੀ ਕਹਿੰਦੇ ਸੀ। ਭਾਸ਼ਾ ਪੰਜਾਬੀ ਭਾਸ਼ਾ 'ਚ ਲੋਕ ਸਾਡੇ ਜ਼ਿਮੀਂਦਾਰ ਕਹਿੰਦੇ ਸੀ ਨੰਦਨੀ ਪਾ ਲਓ ਬਲਦ ਨੂੰ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਵਿਗੜਿਆ ਹੋਇਆ ਜਿਹੜਾ ਬਲਦ ਦੀ ਨਿਹਾਈ, ਇਹਨੂੰ ਐਸੀ ਨੰਦਨੀ ਪਾ ਕੇ ਰੱਖੋ, ਕਾਬੂ ਵਿੱਚ ਪਾ ਕੇ ਰੱਖੋ ਗੁਰੂ ਕੇ ਪਿਆਰਿਓ, ਜਿਹੜੀ ਨੰਦ ਨਹੀਂ ਮਾਇਆ ਆਨੰਦ ਨਹੀਂ ਨਾ ਆਉਣ ਦਿੰਦੀ, ਇਸ ਮਾਇਆ 'ਤੇ ਕਾਬੂ ਪਾ ਕੇ ਗੁਰੂ ਕੇ ਪਿਆਰ ਨੇ ਆਪਣੇ ਨੇਤਰਾਂ ਨੂੰ ਵਾਹਿਗੁਰੂ ਪਰਮੇਸ਼ਵਰ ਜੋੜ ਕਰਕੇ ਆਨੰਦ ਨੂੰ ਗ੍ਰਹਿਣ ਕੀਤਾ ਹੋਇਆ, ਐਸਾ ਆਨੰਦਮਈ ਜੀਵਨ ਬਣਿਆ ਗੁਰੂ ਕੇ ਪਿਆਰਿਆਂ ਦਾ।
ਗੁਰ ਮੰਤਰ ਹੀ ਨਾਸੇ ਜੋ ਪ੍ਰਾਣੀ।
ਹੁਣ ਸੱਚੇ ਪਾਤਸ਼ਾਹ ਨੂੰ ਫਿਰ ਬੇਨਤੀ ਕੀਤੀ ਪੰਡਤਾਂ ਨੇ, ਫਿਰ ਪ੍ਰਸ਼ਨ ਕੀਤਾ, ਸਤਿਗੁਰੂ ਜੀ ਸਾਨੂੰ ਦੱਸੋ ਵੀ ਗੁਰ ਦੀਖਿਆ ਲੈਣੀ ਚਾਹੀਦੀ ਹੈ, ਗੁਰੂ ਵਾਲੇ ਬਣਨਾ ਚਾਹੀਦਾ, ਸਾਡੇ ਵੀਰਾਂ ਨੂੰ ਵੀ ਬੜਾ ਭੁਲੇਖਾ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਮੈਂ ਅਜੇ ਅੰਮ੍ਰਿਤ ਨਹੀਂ ਛਕਿਆ ਜੀ, ਗਾਂਹ ਛਕ ਲਵਾਂਗਾ ਅਗਲੇ ਸਾਲ ਸਹੀ ਜੀ, ਬੜੇ ਭੁਲੇਖੇ ਪਏ ਹੋਏ ਨੇ, ਜ਼ਿੰਦਗੀ ਦਾ ਕੀ ਭਰੋਸਾ ਹੈ। ਸੋ ਗੁਰੂ ਵਾਲੇ ਬਣਨਾ ਚਾਹੀਦਾ, ਗੁਰੂ ਕੀ ਦੀਖਿਆ ਗ੍ਰਹਿਣ ਕਰਨੀ ਚਾਹੀਦੀ ਹੈ। ਸਿੱਧਾਂ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਕਦੋਂ ਸਿੱਖਿਆ ਲੈਣੀ ਚਾਹੀਦੀ ਹੈ, ਗੁਰੂ ਵਾਲੇ ਕਦੋਂ ਬਣਨਾ ਚਾਹੀਦਾ ਹੈ? ਹਜ਼ੂਰ ਕਹਿਣਗੇ ਸਿੱਧੋ ਪਵਨ ਆਰੰਭ ਸਤਿਗੁਰ ਮਤ ਵੇਲਾ। ਜਦੋਂ ਬੱਚੇ ਦਾ ਜਨਮ ਹੋਵੇ ਨਾ, ਸਿਆਣੀ ਦਾਨੀ ਪ੍ਰਧਾਨੀ ਦਾਈ ਮਾਂ ਉਹਦੇ ਬੱਚੇ ਦੇ ਪਹਿਲੇ ਸਵਾਸ ਨਾਲ ਹੀ ਉਹਦੇ ਕੰਨਾਂ 'ਚੋਂ ਵਾਹਿਗੁਰੂ 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 ਦੀ ਧੁਨ ਪਾ ਦੇਵੇ, ਪਹਿਲੇ ਸਾਹ ਨਾਲ ਹੀ ਉਹ ਖਾਲਸਾ ਜੀ ਉਹਦੇ ਕੰਨਾਂ 'ਚੋਂ ਵਾਹਿਗੁਰੂ ਦੀ ਧੁਨੀ ਪੈ ਜਾਣੀ ਚਾਹੀਦੀ ਹੈ। ਹਜ਼ੂਰ ਨੇ ਇਹ ਪਵਿੱਤਰ ਉਪਦੇਸ਼ ਦੇ ਕੇ ਸਾਨੂੰ ਨਿਹਾਲ ਕੀਤਾ ਸੀ। ਪਰ ਸਾਰੀ ਜ਼ਿੰਦਗੀ ਕਈਆਂ ਦੀ ਲੰਘ ਜਾਂਦੀ ਹੈ, ਬੇਅਮ੍ਰਿਤੀ ਹੀ ਲੰਘ ਜਾਂਦੀ ਸਾਰੀ ਜ਼ਿੰਦਗੀ। ਸੋ ਗੁਰੂ ਕੀ ਸੰਗਤ ਤੋਂ ਬਗੈਰ, ਗੁਰੂ ਕੀ ਬਾਣੀ ਤੋਂ ਬਗੈਰ ਹੀ ਸਾਰੀ ਜ਼ਿੰਦਗੀ ਬਰਬਾਦ ਕਰ ਲੈਂਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਹੁਣ ਨਗੋਰੇਪਣ ਵਾਲਿਆਂ ਦਾ ਦੱਸਣ ਲੱਗੇ, ਜਿਹੜੇ ਗੁਰੂ ਤੋਂ ਬਗੈਰ ਨੇ। ਪੰਡਤਾਂ ਨੇ ਪੁੱਛਿਆ, ਸਵਾਲ ਕੀਤਾ ਹਜ਼ੂਰ ਨੇ, ਅਤੇ ਅਸੀਂ ਵੀ ਪੁੱਛ ਲਈਏ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਕੇ ਫਰਮਾਉਣ ਲੱਗੇ, ਨਗੋਰੇਪਣ ਦੀ ਕਿੰਨੀ ਜੂਠ ਹੈ ਅਤੇ ਕਿਹੋ ਜਿਹਾ ਪਾਪ ਲੱਗਦਾ ਅਤੇ ਜੂਨਾਂ ਭੋਗਣੀਆਂ ਪੈਂਦੀਆਂ ਨੇ। ਹਜ਼ੂਰ ਕਿਰਪਾ ਕਰਕੇ ਦੱਸਦੇ ਹਨ।
ਗੁਰ ਮੰਤਰ ਹੀ ਨਾਸੇ ਜੋ ਪ੍ਰਾਣੀ।
ਗੁਰ ਮੰਤਰ ਹੀਣਸ ਜੋ ਪ੍ਰਾਣੀ, ਜਿਹੜਾ ਪ੍ਰਾਣਾ ਧਾਰੀ ਜੀਵ ਹੈ ਹਰੀ ਲਾਲ ਕ੍ਰਿਸ਼ਨ ਲਾਲ, ਗੁਰੂ ਕੇ ਮੰਤਰ ਗੁਰ ਦੀਖਿਆ ਤੋਂ ਹੀਣਸ ਹੀਣਾ ਹੈ, ਜਿਹੜਾ ਹੀਣਾ ਨਾ ਖਾਲੀ ਹੈ, ਗੁਰਮੰਤਰ ਦੀ ਕਿਹੜੇ ਗੁਰਮੰਤਰ ਲਿਆ ਹੀ ਨਹੀਂ, ਪੰਜਾਂ ਪਿਆਰਿਆਂ ਦੇ ਪੇਸ਼ ਨਹੀਂ ਹੋਇਆ, ਗੁਰੂ ਕਾ ਅੰਮ੍ਰਿਤ ਨਹੀਂ ਛਕਿਆ ਹੋਇਆ, ਨਹੀਂ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਦ੍ਰਿੜ ਵਿਸ਼ਵਾਸ, ਗੁਰੂ ਵਾਲਾ ਹੀ ਨਹੀਂ ਬਣਿਆ ਹੋਇਆ। ਗੁਰਮੰਤਰ ਹੀਣਸ ਜੋ ਪ੍ਰਾਣੀ, ਜਿਹੜਾ ਪ੍ਰਾਣਾ ਧਾਰੀ ਜੀਵ ਗੁਰੂ ਕੇ ਮੰਤਰ ਤੋਂ ਹੀਣਾ ਹੈ।
ਤ੍ਰਿਗੰਤ ਜਨਮ ਪ੍ਰਸ਼ਨ ਹੈ।
ਹਜ਼ੂਰ ਕਹਿੰਦੇ ਤ੍ਰਿਗਾਕਾਰ ਹੈ ਉਸ ਵਿਅਕਤੀ ਦਾ ਧਾਰਿਆ ਹੋਇਆ ਜਨਮ, ਪ੍ਰਸ਼ਨ ਹੈ ਪ੍ਰਿਸ਼ਟਿਆ ਹੋਇਆ ਪ੍ਰਿਸ਼ਟਿਆ ਹੋਇਆ। ਸੌ ਵਾਰੀ ਕਿਸੇ ਨੂੰ ਫਿਟੇ ਮੂੰਹ ਕਹੀਏ ਨਾ ਖਾਲਸਾ ਜੀ, ਇੱਕ ਲਾਹਣਤ ਬਣਦੀ ਹੈ, ਅਤੇ ਸੌ ਕਿਸੇ ਨੂੰ ਲਾਹਣਤ ਪਾਈਏ ਅਤੇ ਇੱਕ ਤ੍ਰਿਗ ਬਣਦੀ ਹੈ। ਹਜ਼ੂਰ ਕਹਿੰਦੇ ਤ੍ਰਿਗਾਕਾਰ ਹੈ, ਲਾਹਣਤ ਯੋਗ ਹੈ ਉਸ ਜ਼ਿੰਦਗੀ ਤੋਂ, ਉਹ ਪ੍ਰਿਸ਼ਟੇ ਹੋਏ ਜੀਵਨ ਵਾਲੇ ਲੋਕ ਨੇ। ਤੁਸੀਂ ਨਗੋਰੇ ਬੰਦੇ ਨੂੰ ਕਦੇ ਗੱਲ ਕਰਕੇ ਵੇਖੋ, ਤੁਹਾਨੂੰ ਤੁਸੀਂ ਇੱਕ ਗੱਲ ਕਰੋਗੇ, ਤੁਹਾਨੂੰ ਕੋ 20 ਟੋਟ ਕੇ ਸੁਣਾਵੇਗਾ ਜੋੜ ਜੋੜ ਕੇ, ਉਹਦੇ ਵੱਸ ਦੀ ਗੱਲ ਨਹੀਂ, ਕਿਉਂਕਿ ਨਿੰਦਕ ਸੁਭਾਅ ਬਣਿਆ ਹੋਇਆ ਹੈ, ਭ੍ਰਿਸ਼ਟ ਬੁੱਧੀ ਹੋਈ ਹੋਈ ਹੈ। ਕਿ ਹਜ਼ੂਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਸਾਨੂੰ ਪਹਿਲਾਂ ਹੀ ਸਾਵਧਾਨ ਕੀਤਾ ਹੋਇਆ, ਜਿਉਂ ਨਿਗੋਰਾ ਬਹੁ ਬਾਤਾਂ ਜਾਣੈ ਉਹ ਹਰ ਦਰਗਹਿ ਹੈ ਭ੍ਰਸ਼ਟੀ। ਨਿਗੋਰਾ ਆਦਮੀ ਬਹੁਤੀਆਂ ਗੱਲਾਂ ਜਾਣੇਗਾ, ਬਹੁਤੇ ਤੁਹਾਨੂੰ ਸਬਜ ਬਾਗ ਵਿਖਾਵੇਗਾ। ਹਜ਼ੂਰ ਕਹਿੰਦੇ ਭ੍ਰਿਸ਼ਟਿਆ ਹੋਇਆ ਭ੍ਰਿਸ਼ਟੀ ਹੋਈ ਬੁੱਧੀ ਹੈ, ਤ੍ਰਿਗੰਤ ਜਨਮ ਭ੍ਰਸ਼ਟ ਹੈ, ਤ੍ਰਿਗਾਕਾਰ ਲਾਹਣਤ ਯੋਗ ਹੈ ਧਾਰਿਆ ਹੋਇਆ ਜਨਮ, ਭ੍ਰਿਸ਼ਟਿਆ ਹੋਇਆ ਉਹ ਜੀਵ ਹੈ ਜਿਹੜਾ ਗੁਰਮੰਤਰ ਹੀਣਸ ਹੈ, ਜਿਹੜਾ ਗੁਰੂ ਕੇ ਮੰਤਰ ਤੋਂ ਹੀਣਾ ਖਾਲੀ ਫਿਰਦਾ। ਹਜ਼ੂਰ ਕਹਿੰਦੇ ਕਾਹਦੀ ਜ਼ਿੰਦਗੀ ਹੈ,
ਕੂਕਰ ਹੈ ਸੂਕਰ ਹੈ ਗਰਦਬ ਹੈ ਕਾਕ ਹੈ।
ਹਜ਼ੂਰ ਕਹਿੰਦੇ ਕੂਕਰ ਹੈ, ਕੁੱਤੇ ਦੀ ਜੂਨ ਚ ਪੈਣਾ ਪਵੇਗਾ ਮਰ ਕੇ, ਕੁੱਤੇ ਦੀ ਜੂਨ ਹੈ। ਸੂਕਰ ਹੈ ਸੂਰ ਬਣਨਾ ਪਵੇਗਾ, ਨਿਆਈਆਂ ਸਾਫ ਕਰਨੀਆਂ ਪੈਣਗੀਆਂ, ਵਿਸ਼ਟਾ ਖਾਣ ਵਾਲਾ ਸੂਰ ਦੀ ਜੂਨ ਚ ਪੈਣਾ ਪਵੇਗਾ। ਕੂਕਰ ਹੈ ਸੂਕਰ ਹੈ ਤੇ ਗਰਦਬ ਹੈ ਗਧੇ ਦੀ ਜੂਨ, ਖੋਤੇ ਦੀ ਜੂਨ ਚ ਪੈਣਾ ਪਵੇਗਾ। ਤੇ ਕਾਂ ਹੈ ਕਾਂ ਬਣਨਾ ਪਵੇਗਾ, ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਬਨੇਰੇ ਤੇ ਬੈਠਾ ਕਾਂ ਕਾਂ ਕਰਦਾ, ਬਹੁਤਾ ਕੋਈ ਬੋਲੇ ਤੇ ਸਿਆਣਾ ਕਹਿੰਦਾ ਕਿਉਂ ਕਾਂ ਕਾਂ ਲਾਈ ਹੋਈ ਹੈ। ਸੋ ਹਜ਼ੂਰ ਕਹਿੰਦੇ ਕਾਂ ਵਰਗਾ ਜੀਵਨ ਹੋਵੇਗਾ, ਵਿਸ਼ਟਾ ਫੋਲਣ ਵਾਲਾ, ਪਰਾਈ ਚੁਗਲੀ ਨਿੰਦਿਆ ਰੂਪੀ ਵਿਸ਼ਟਾ ਹੀ ਫੋਲਦੇ ਰਹਿੰਦੇ ਹਨ। ਸੋ ਕਾਕਾ ਕਾਂ ਵਰਗੇ ਉਹ ਕਾਂ ਦੀ ਜੂਨ ਚ ਪੈਣਾ ਪਵੇਗਾ।
ਸਰਪਣ ਹੈ ਤੁਲ ਖੜ ਹੈ,
ਸਰਪਣ ਹੈ ਸੱਪ ਦੀ ਜੂਨ ਪੈਣਾ ਪਵੇਗਾ, ਸੱਪ ਦੀ ਤ੍ਰਿਗਤ ਜੂਨ ਢਿੱਡ ਕਸਾ ਕੇ ਤੁਰਨ ਵਾਲੇ ਤੇ ਇਸ ਤਰ੍ਹਾਂ। ਸੋ ਸਰਪਣ ਹੈ ਤੁਲ ਖਲ ਹੈ, ਇਹਨਾਂ ਜੂਨਾਂ ਦੇ ਤੁਲ ਸਦਰਸ ਹੈ, ਉਹ ਖਲ ਹੈ ਮੂਰਖ ਬੰਦਾ ਜਿਹੜਾ ਗੁਰਮੰਤਰ ਤੋਂ ਹੀਣਾ ਹੈ। ਤੁਲ ਖਲ ਹੈ ਉਹਨਾਂ ਦੇ ਤੁਲ ਸਦਰਸ, ਇਹਨਾਂ ਦੇ ਬਰਾਬਰ ਉਹ ਜੂਨ ਹੈ ਉਸ ਮਨੁੱਖ ਦੀ ਜਿਹੜਾ ਖਲ ਮੂਰਖ ਬਣ ਰਿਹਾ ਗੁਰੂ ਕੇ ਮੰਤਰ ਵੱਲੋਂ, ਗੁਰੂ ਕੇ ਮੰਤਰ ਤੇ ਜਿਹੜਾ ਗੁਰੂ ਕੀ ਸੰਗਤ ਤੋਂ ਹੀਣਾ ਹੈ। ਸੱਚੇ ਪਾਤਸ਼ਾਹ ਫਿਰ ਇਹ ਜੂਨਾਂ ਭੋਗਣੀਆਂ ਪੈਂਦੀਆਂ ਨੇ, ਇਹਦੇ ਵਰਗਾ ਬਣਨਾ ਪੈਂਦਾ। ਹਜ਼ੂਰ ਕਹਿੰਦੇ ਨਹੀਂ ਨਹੀਂ, ਇਹ ਜੂਨਾਂ ਵੀ ਉਸ ਮਨੁੱਖ ਨਾਲੋਂ ਚੰਗੀਆਂ ਹਨ, ਉਹ ਜਿਹੜਾ ਗੁਰਮੰਤਰ ਤੋਂ ਹੀਣਾ ਬੰਦਾ ਹੈ ਨਾ, ਉਹਦੇ ਨਾਲੋਂ ਇਹਦੀਆਂ ਜੂਨਾਂ ਦੱਸੀਆਂ ਨੇ, ਇਹਨਾਂ ਜੂਨਾਂ ਨਾਲੋਂ ਵੀ ਉਸ ਬੰਦੇ ਦੀ ਜ਼ਿੰਦਗੀ ਨਿਖਿੱਧ ਹੈ। ਅਤੇ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਕੇ ਦੱਸੋ ਜੀ, ਤਾਂ ਹਜ਼ੂਰ ਦੁਬਾਰਾ ਇਹ ਤੁਕ ਫਰਮਾਉਂਦੇ ਹਨ।
ਕੂਕਰ ਹੈ,
ਹਜ਼ੂਰ ਕਹਿੰਦੇ ਕੂਕਰ ਹੈ, ਕੁੱਤੇ ਨਾਲੋਂ ਵੀ ਨਿਖਿੱਧ ਹੈ, ਕੁੱਤੇ ਨਾਲੋਂ ਵੀ। ਨਹਿ ਤੁਲ ਕੂਕਰ ਹੈ, ਨਹੀਂ ਸਦਰਸ ਕੁੱਤੇ ਦੇ ਵੀ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਭੋਗ ਦੇ ਸਲੋਕ, ਮਾਲਕ ਦੇ ਜੂਠੇ ਟੁਕੜੇ ਖਾਂਦਾ, ਜੂਠੇ ਟੁਕੜੇ ਕੁੱਤਾ ਹੈ। ਮਾਲਕ ਕਈ ਵਾਰ ਸੋਟੀ ਵੀ ਕੱਢ ਮਾਰਦਾ ਹੈ, ਗੁੱਸੇ ਵੀ ਹੁੰਦਾ ਹੈ, ਝਿੜਕਾਂ ਵੀ ਦਿੰਦਾ ਹੈ, ਪਰ ਮਾਲਕ ਅੰਦਰ ਕੁੰਡਾ ਮਾਰ ਕੇ ਸੁੱਤਾ ਹੋਇਆ। ਕੁੱਤਾ ਘਰ ਦੀ ਚਾਰ ਦੁਆਰੀ 'ਤੇ ਸਾਰੀ ਰਾਤ ਘੁੰਮਦਾ ਰਹਿੰਦਾ ਹੈ, ਮੇਰਾ ਮਾਲਕ ਸੁੱਤਾ ਹੋਇਆ, ਕੌਣ ਕੋਈ ਪਰਾਇਆ ਬੰਦਾ ਕੁੰਡਾ ਖੜਕਾਵੇ, ਕੁੱਤਾ ਵੱਢਣ ਪੈਂਦਾ ਵੀ ਖਬਰਦਾਰ ਜੇ ਮੇਰੇ ਮਾਲਕ ਦੇ ਦਰਵਾਜ਼ੇ ਨੂੰ ਕਿਸੇ ਨੇ ਹੱਥ ਲਾਇਆ। ਨਹੀਂ ਹੱਥ ਲਾਉਣ ਦਿੰਦਾ ਖਾਲਸਾ ਜੀ, ਏਡਾ ਵਫ਼ਾਦਾਰ ਕੁੱਤਾ ਹੈ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਬਚਨ ਹੈ, ਸਵਾਮੀ ਕੋ ਗ੍ਰਿਹ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦ ਹਰ ਭਜਾਓ, ਇੱਕ ਮਨ ਹੋਏ ਇੱਕ ਚਿੱਤ। ਹਜ਼ੂਰ ਕਹਿੰਦੇ ਇੱਕ ਮਨ ਹੋ ਕੇ ਉਹ ਕੁੱਤੇ ਤੋਂ ਸਿੱਖਿਆ ਲੈ ਲਾ, ਜੇ ਨਹੀਂ ਕੋਈ ਆਪੂ ਗਿਆਨ ਹੈਗਾ ਤੇ ਉਹ ਕੁੱਤੇ ਵੱਲ ਵੇਖ, ਉਹ ਸਵਾਮੀ ਮਾਲਕ ਦੇ ਘਰ 'ਚ ਰਹਿਣ ਵਾਲਾ ਕੁੱਤਾ ਸਵਾਨ ਤਜਤ ਨਹੀਂ ਨਿਤ, ਸਵਾਨ ਕੁੱਤਾ ਮਾਲਕ ਦਾ ਦਰ ਨਹੀਂ ਛੱਡਦਾ। ਸੋਟੀਆਂ ਵੀ ਵੱਜਦੀਆਂ ਨੇ, ਧੱਕੇ ਵੀ ਵੱਜਦੇ ਨੇ, ਭੁੱਖੇ ਵੀ ਦਿਨ ਕੱਟਣੇ ਪੈਂਦੇ ਨੇ। ਮਾਲਕ ਰੋਟੀ ਖਾਂਦਾ ਖਾਂਦਾ ਕੰਢਾ ਸੁੱਕਾ ਹੋਵੇ ਤਾਂ ਕੁੱਤੇ ਅੱਗੇ ਵਗਾ ਕੇ ਮਾਰਦਾ ਹੈ, ਬੇਇੱਜ਼ਤੀ ਵੀ ਹੁੰਦੀ ਹੈ ਰੋਜ਼, ਅਤੇ ਚਾਟੀ ਚੇਤਾ ਭੁਲਾ ਲੈਂਦਾ, ਮਾਲਕ ਦੇ ਪੂਛ ਹਿਲਾਉਂਦਾ, ਪੈਰਾਂ 'ਚ ਆਣ ਵੜਦਾ ਹੈ। ਮਾਲਕ ਦੇ ਕਿਰਤ ਖਾਲਸਾ ਜੀ, ਜੂਠੇ ਟੁਕੜੇ ਖਾ ਕੇ ਉਹ ਵਫ਼ਾਦਾਰੀ ਕਰਦਾ ਹੈ। ਅਤੇ ਹੇ ਮਨੁੱਖ, ਰੱਬ ਦੀ ਬੰਦਗੀ ਤੋਂ ਹੀਣਿਆ ਅਤੇ ਗੁਰਮੰਤਰ ਤੋਂ ਹੀਣਿਆ, ਤੂੰ 36 ਤਰ੍ਹਾਂ ਦੇ ਮਾਲਕ ਦੇ ਦਿੱਤੇ ਹੋਏ ਪਦਾਰਥ ਖਾ ਕੇ ਫਰੀਦਾ ਰਾਤ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਤੇਰੀ ਜ਼ਿੰਦਗੀ ਨਾਲੋਂ ਤਾਂ ਹਜ਼ੂਰ ਕਹਿੰਦੇ ਫਿਰ ਕੁੱਤਾ ਹੀ 100 ਗੁਣਾ ਚੰਗਾ ਹੈ, ਕਰੇ ਕੁੱਤੇ ਦੀ ਜ਼ਿੰਦਗੀ ਵੱਲ ਵੇਖ, ਤੂੰ 36 ਤਰ੍ਹਾਂ ਦੇ ਪਦਾਰਥ ਖਾ ਕੇ ਸੁੱਤਾ ਰਹਿੰਦਾ ਹੈ, ਖਿਆਲ ਕਰ ਜਿਹੇ ਪ੍ਰਸਾਦ, 36 ਹੀ ਅੰਮ੍ਰਿਤ ਖਾਏ, ਤਿਸ ਠਾਕੁਰ ਕਉ ਰੱਖ ਮਨ ਮਾਹੇ। ਕਦੇ ਉਸ ਮਾਲਕ ਦੀ ਵਫ਼ਾਦਾਰੀ ਵੀ ਕਰਿਆ ਕਰ, ਉਸ ਮਾਲਕ ਦਾ ਵੀ ਸ਼ੁਕਰਗੁਜ਼ਾਰ ਹੋਇਆ ਕਰ। ਹਜ਼ੂਰ ਕਹਿੰਦੇ ਨੇ ਤੇ ਬਾਜੀ ਕੁੱਤੇ ਲੈ ਗਏ, ਉਹ ਜ਼ਿੰਦਗੀ ਕੁੱਤੇ ਦੀ ਜ਼ਿੰਦਗੀ ਨਾਲ ਵੀ ਨਿਖੇਧ ਹੈ ਉਸ ਮਨੁੱਖ ਦੀ ਜ਼ਿੰਦਗੀ।
ਸ਼ੁਕਰ ਹੈ,
ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਸੂਰ ਨਾਲ ਵੀ ਨਹਿ ਤੁਲ ਸੂਕਰ ਹੈ, ਉਹ ਸੂਰ ਦੇ ਤੁਲ ਸਦਰਸ ਵੀ ਨਹੀਂ, ਉਹ ਵਿਗੜੇ ਹੋਏ ਜੀਵਨ ਵਾਲਾ ਮਨੁੱਖ ਹੈ। ਖਾਲਸਾ ਜੀ, ਸੂਰ ਜਿਹੜਾ ਨੇ ਨਿਆਂ ਸਾਫ਼ ਕਰਦਾ, ਗਲੀਆਂ ਨਾਲੀਆਂ ਸਾਫ਼ ਕਰਕੇ ਰੱਖਦਾ ਹੈ। ਜੇ ਕਿਤੇ ਪਿੰਡ ਦਾ ਸੂਰ ਮਰ ਜਾਵੇ ਨਾ ਤੇ ਲੋਕ ਬੜਾ ਹਿਰਖ ਕਰਦੇ ਵੀ ਮਾੜੀ ਗੱਲ ਹੋਈ, ਸੂਰ ਕਾਹਨੂੰ ਮਰਿਆ, ਨਿਆਈਆਂ ਸਾਫ਼ ਕਰਦਾ ਸੀ ਜਾਂ ਨਾਲੀਆਂ ਸਾਫ਼ ਕਰਕੇ ਰੱਖਦਾ ਸੀ, ਸਫਾਈ ਕਰਕੇ ਰੱਖਦਾ ਸੀ, ਉਹ ਸੂਰ ਮਰਨਾ ਨਹੀਂ ਸੀ ਚਾਹੀਦਾ। ਸੂਰ ਦੇ ਮਰੇ ਦਾ ਤਾਂ ਲੋਕਾਂ ਨੂੰ ਹਿਰਖ ਹੈ। ਜਿਹੜਾ ਸਾਗਤ ਪੁਰਸ਼ ਨੇ ਵਿਗੜੇ ਹੋਏ ਜੀਵਨ ਵਾਲਾ ਗੁਰਮੰਤਰ ਤੋਂ ਹੀਣਾ, ਜੇ ਕਿਤੇ ਉਹ ਮਰ ਜਾਵੇ, ਉਹਦੇ ਮਰੇ ਦਾ ਲੱਗ ਜਾਵੇ ਲੋਕਾਂ ਨੂੰ ਪਤਾ, ਲੋਕ ਕਹਿੰਦੇ ਵੀ 10-15 ਦਿਨ ਪਹਿਲਾਂ ਕਿਉਂ ਨਾ ਮਰ ਗਿਆ, ਇਹ ਪਿੰਡ ਸੁੱਖਾਂ ਨਾਲ ਵਸੇਗਾ, ਚੰਗਾ ਸ਼ੁਕਰ ਹੋਇਆ ਮਰ ਗਿਆ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ 'ਚ ਪ੍ਰਮਾਣ ਦਿੱਤਾ ਭਗਤ ਰਸਨਾਂ ਦੁਆਰਾ, ਕਬੀਰ ਸਾਖਤ ਤੇ ਸੂਕਰ ਪਹਲਾ, ਰਾਖੇ ਆਸ਼ਾ ਗਾਉਂ, ਉਹ ਸਾਖਤ ਬੱਪਰਾ ਮਰ ਗਿਆ, ਕੋਈ ਨਾ ਲੈ ਹੈ ਨਾਓ। ਉਹ ਸਾਖਤ ਬੱਪਰੇ ਤੁਛਦਾ, ਕੋਈ ਨਾਂ ਲੈਣ ਨੂੰ ਵੀ ਤਿਆਰ ਨਹੀਂ, ਅਤੇ ਸੂਰ ਮਰੇ ਦਾ ਲੋਕ ਹਿਰਖ ਕਰਦੇ ਵੀ ਕਾਹਨੂੰ ਮਰ ਗਿਆ। ਸੋ ਹਜ਼ੂਰ ਕਹਿੰਦੇ ਨਹਿ ਤੁਲ ਸੂਕਰ ਹੈ, ਸੂਰ ਦੇ ਸਦਰਸ ਵੀ ਨਹੀਂ ਉਹਨਾਂ ਲੋਕਾਂ ਦਾ ਜੀਵਨ, ਹਜ਼ੂਰ ਕਹਿੰਦੇ ਸੂਰ ਵਰਗੇ ਵੀ ਨਹੀਂ ਹਨ।
ਗਰਦਬ ਹੈ,
ਨਹਿ ਤੁਲ ਗਰਦਬ ਹੈ, ਗਧੇ ਖੋਤੇ ਦੇ ਤੁਲ ਵੀ ਹਜ਼ੂਰ ਕਹਿੰਦੇ ਨਹੀਂ। ਆ ਜਿਹੜੇ ਰਾਗ ਵਿੱਦਿਆ ਵਾਲੇ ਨੇ, ਗੁਰਮੁਖ ਪਿਆਰੇ ਰਾਗ ਵਿੱਦਿਆ ਵਾਲੇ, ਇਹਨਾਂ ਨੂੰ ਇਸ ਗੱਲ ਦਾ ਪਤਾ ਹੈ। ਉਹ ਕਹਿੰਦੇ ਵੀ ਇਹ ਜਦੋਂ ਬੋਲਦਾ ਨਾ, ਜਿਵੇਂ ਸੰਖ ਪੂਰੀ ਦਾ ਹੈ, ਇਸ ਤਰੀਕੇ ਦੀ ਆਵਾਜ਼ ਕੱਢਦਾ ਹੈ, ਅਤੇ ਗਧੇ ਦੇ ਹੀਂਗਣ ਦੀ ਆਵਾਜ਼, ਰਾਗੀ ਕਹਿੰਦੇ ਨੇ, ਰਾਗੀ ਜਿਹੜੇ ਗੰਧਰਵ ਨੇ, ਵੀ ਉਹ ਗਧੇ ਦੀ ਆਵਾਜ਼ ਜਦੋਂ ਬੋਲਦਾ ਨਾ ਗਧਾ ਸੁਰ ਚ ਹੀਂਗਦਾ ਸੁਰ ਵਿੱਚ ਹੈ। ਕਿਸੇ ਰਾਗੀ ਨੂੰ ਪੁੱਛ ਕੇ ਵੇਖੋ ਗੁਰੂ ਕੇ ਪਿਆਰ ਨੂੰ, ਉਹ ਕਵੇਗਾ ਵੀ ਗਧਾ ਜਦੋਂ ਹੀਂਗੇਗਾ ਸੁਰ ਵਿੱਚ ਹੀਂਗੇਗਾ। ਸਾਗਤ ਪੁਰਸ਼ ਜਦੋਂ ਬੋਲੇਗਾ ਨਾ, ਜਬ ਬੋਲੇ ਤਬ ਫੀਕੇ, ਭੈੜੇ ਬਚਨ ਹੀ ਬੋਲੇਗਾ। ਫਿਰ ਗਧੇ ਨੂੰ ਸੰਤੋਖੀ ਮੰਨਿਆ ਹੋਇਆ, ਸੰਤੋਖੀ ਸਾਰਾ ਦਿਨ ਛੱਟਾਂ ਧੋਂਦਾ ਹੈ, ਸਾਰੀ ਦਿਹਾੜੀ ਲੋਕਾਂ ਨੇ ਭੱਠਿਆਂ 'ਤੇ ਇੱਟਾਂ ਢੋਂਦਾ ਹੈ, ਅਤੇ ਫਿਰ ਉਹਦੇ ਪੈਰਾਂ ਨੂੰ ਪਾ ਕੇ ਪੈਂਖੜ 'ਤੇ ਛੱਡ ਦਿੰਦੇ, ਰੂੜੀ ਤੋਂ ਸੁੱਕੇ ਕੱਕ ਪੱਤੇ ਚੋਗ ਕੇ ਪੇਟ ਭਰ ਕੇ ਆ ਜਾਂਦਾ, ਉਹਨੂੰ ਸੰਤੋਖੀ ਮੰਨਿਆ ਹੋਇਆ ਹੈ। ਸਾਰਾ ਦਿਨ ਮਾਲਕ ਦੀਆਂ ਛੱਟਾਂ ਢੋਂਦਾ ਹੈ। ਅਤੇ ਫਿਰ ਖਾਲਸਾ ਜੀ, ਇਹ ਉਹਦੇ 'ਚ ਗੁਣ ਮੰਨੇ ਹੋਏ ਨੇ। ਹਿੰਦੂ ਵੀਰਾਂ ਦਾ ਇੱਕ ਹੋਰ ਖਿਆਲ ਵੀ ਹੈ, ਜੇ ਕਿਸੇ ਕੰਮ 'ਤੇ ਜਾਣ ਨਾ, ਕਿਤੇ ਘਰੋਂ ਨਿਕਲਣ ਕੰਮ ਵਾਸਤੇ, ਖੱਬੇ ਹੱਥ ਕਿਤੇ ਕਹਿੰਦੇ ਖੋਤਾ ਹੀਂਗ ਪਵੇ, ਉਹ ਕਹਿੰਦੇ ਵੀ ਇਹ ਕੰਮ ਹੁਣ ਜਾਂਦਿਆਂ ਅਵੱਛ ਹੋ ਜਾਵੇਗਾ, ਖੋਤਾ ਹੀਂਗ ਪਿਆ ਹੈ। ਏਡਾ ਉਹ ਚੰਗਾ ਸ਼ਗਨ ਸਮਝਦੇ ਨੇ ਖੋਤਾ ਹੀਂਗਣ ਨੂੰ। ਸਤਿਗੁਰੂ ਕਹਿੰਦੇ ਨਹਿ ਤੁਲ ਗਰਦ ਵਹਿ, ਵਿਗੜੇ ਹੋਏ ਜੀਵਨ ਵਾਲਾ ਖੋਤੇ ਤੋਂ ਵੀ ਨਿਖੇਧਦਾ। ਖੋਤੇ ਦੀ ਵਜ੍ਹਾ ਲੋਕ ਸਿਫਤ ਕਰਦੇ ਨੇ, ਉਹ ਵੀ ਛੱਟਾਂ ਢੋਂਦਾ ਅਤੇ ਸੰਤੋਖੀ ਮੰਨਿਆ ਹੋਇਆ, ਕੰਮ ਕਾਰ ਕਰਦਾ। ਨਿਖੇਧ ਬੰਦੇ ਦੀ ਜ਼ਿੰਦਗੀ ਤਾਂ ਖੋਤੇ ਨਾਲ ਵੀ, ਹਜ਼ੂਰ ਕਹਿੰਦੇ ਗੁਰਮੰਤਰ ਤੋਂ ਹੀਣ ਹੈ, ਕੋਈ ਜ਼ਿੰਦਗੀ ਦਾ ਲਾਭ ਨਹੀਂ
ਹੈ।
ਹਜ਼ੂਰ ਕਹਿੰਦੇ ਨਹਿ ਤੁਲ ਕਾਕ ਹੈ, ਕਾਂ ਦੇ ਤੁਲ ਵੀ ਨਹੀਂ, ਕਾਂ ਦੀ ਜ਼ਿੰਦਗੀ ਵੀ ਚੰਗੀ ਹੈ। ਖਾਲਸਾ ਜੀ, ਕੁਝ ਗੁਣ ਮੰਨੇ ਨੇ ਕਾਂ ਵਿੱਚ ਵਿਦਵਾਨ ਪੁਰਸ਼ਾਂ ਨੇ। ਇੱਕ ਤਾਂ ਉਹਦਾ ਗੁਣ ਮੰਨਿਆ, ਜਿਹੜੇ ਮੁਸਲਮਾਨ ਵੀਰ ਨੇ ਨਾ, ਉਹਨਾਂ ਦਾ ਖਿਆਲ ਹੈ ਵੀ ਇਹਦਾ ਕਾਂ ਇਹ ਦਿਸ਼ਾ ਭਰਮ ਕੱਢ ਦਿੰਦਾ ਹੈ, ਇਹ ਕਾਬੇ ਵੱਲ ਕਦੇ ਕਹਿੰਦੇ ਪਿੱਠ ਕਰਕੇ ਨਹੀਂ ਬੈਠਦਾ। ਮੁਸਲਮਾਨ ਵੀਰਾਂ ਦਾ ਖਿਆਲ ਹੈ ਵੀ ਕਾਂ ਜਦੋਂ ਬੈਠੇਗਾ, ਇਹ ਕਾਬੇ ਵੱਲ ਪਿੱਠ ਕਰਕੇ ਨਹੀਂ ਕਦੇ ਬੈਠੇਗਾ, ਇਹ 'ਚ ਇਹ ਗੁਣ ਹੈ। ਦੂਜਾ ਖਾਲਸਾ ਜੀ, ਵੰਡ ਕੇ ਖਾਣ ਦਾ ਉਹਦੇ ਵਿੱਚ ਗੁਣ ਹੈ। ਤੁਸੀਂ ਰੋਟੀ ਦੀ ਬੁਰਕੀ ਪਾ ਦਿਓ, ਸਾਰੇ ਭਾਈਚਾਰੇ ਨੂੰ ਕਾਂ ਕਾਂ ਕਰਕੇ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਨੇ ਵੀ ਮੈਂ ਇਕੱਲਾ ਹੀ ਖਾ ਜਾਵਾਂ ਅੰਦਰ ਵੜ ਕੇ, ਇਹ ਉਹਦੇ 'ਚ ਗੁਣ ਨਹੀਂ। ਸੋ ਉਹ ਸਾਰਿਆਂ ਨੂੰ ਵੰਡ ਕੇ ਖਾਣ ਵਾਲਾ ਗੁਣ ਹੈ ਖਾਲਸਾ ਜੀ, ਕਾਂ ਕਾਂ ਕਰਕੇ ਸਾਰਾ ਭਾਈਚਾਰਾ ਹੀ ਸਦ ਲੈਂਦਾ ਹੈ। ਫਿਰ ਖਾਲਸਾ ਜੀ, ਹੁਣ ਤਾਂ ਸਾਡੇ ਹੱਥਾਂ 'ਚ ਮੋਬਾਈਲ ਫੜੇ ਜ਼ਰਾ ਕੁ ਪਾਸੇ ਹੋ ਜਾਵੇ, ਭਾਦੀ ਬਣ ਜਾਂਦੀ ਹੈ। ਮੋਬਾਈਲ ਘਰੇ ਰਹਿ ਗਿਆ, ਗੱਡੀ 'ਚ ਰਹਿ ਗਿਆ, ਕੰਮ ਕਾਰ ਕਾਹਦੇ ਨਾਲ ਕਰਨਾ ਹੈ। ਮੋਬਾਈਲ ਤੋਂ ਇੱਕ ਮੋਬਾਈਲ ਮਨੁੱਖ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ। ਪੁਰਾਣੇ ਸਮੇਂ 'ਚ ਖਾਲਸਾ ਜੀ, ਕਿੱਥੇ ਮੋਬਾਈਲ ਅਤੇ ਕਿੱਥੇ ਦੂਜੇ ਫੋਨ ਕਿੱਥੇ ਹੁੰਦੇ ਸੀ। ਉਸ ਵੇਲੇ ਇਹ ਫੋਨ ਦਾ ਕੰਮ, ਜਿਹੜਾ ਮੋਬਾਈਲ ਫੋਨ ਦਾ ਕੰਮ, ਕਾਂ ਕਰਦੇ ਸੀ ਕਾਂ। ਬੀਬੀਆਂ ਪੁਰਾਣੀਆਂ ਨੂੰ ਪਤਾ ਹੈ, ਜਦੋਂ ਕਿਤੇ ਸ਼ਾਮ ਦਾ ਵੇਲਾ ਹੋਣਾ ਨਾ, ਪ੍ਰਾਹੁਣੇ ਆਉਂਦੇ ਸੀ, ਅੱਜ ਕੱਲ੍ਹ ਵਰਗੇ ਸਾਧਨ ਨਹੀਂ ਸੀ ਗੱਡੀਆਂ ਮੋਟਰਾਂ ਦੇ ਜਾਂ ਟੈਲੀਫੋਨਾਂ ਦੇ, ਉਹਨਾਂ ਵਿਚਾਰਿਆਂ ਨੇ ਹਨੇਰੇ ਸਵੇਰੇ ਪ੍ਰਾਹੁਣਿਆਂ ਰਿਸ਼ਤੇਦਾਰ ਆਉਣਾ, ਅਤੇ ਸਿਆਣੀ ਦਾਨੀ ਪ੍ਰਧਾਨੀ ਮਾਂ ਨੇ ਵੇਖਣਾ ਆਟਾ ਗੁੰਨਣ ਲੱਗੀ ਨੇ, ਕਾਂ ਬਨੇਰੇ 'ਤੇ ਬੋਲ ਪਿਆ ਕਾਂ। ਉਹਨੇ ਕਹਿਣਾ ਨੂੰਹ ਧੀ ਨੂੰ ਵੀ ਧੀਏ, ਕਾਂ ਬੋਲਦਾ ਅਤੇ ਪ੍ਰਾਹੁਣੇ ਆਉਣ ਵਾਲੇ ਨੇ, ਆਟਾ ਥੋੜ੍ਹਾ ਜਿਹਾ ਹੋਰ ਗੁੰਨ ਲੈ। ਕਾਂ ਦੱਸਦਾ ਵੀ ਪ੍ਰਾਹੁਣੇ ਆਉਣ ਵਾਲੇ, ਟੈਲੀਫੋਨ ਦਾ ਕੰਮ ਕਰਦਾ। ਉਹ ਕਾਂ ਖਾਲਸਾ ਜੀ ਐਡਾ ਸਿਆਣਾ ਮੰਨਿਆ ਹੋਇਆ ਵੀ ਬਨੇਰੇ 'ਤੇ ਬੋਲਦਾ, ਜ਼ਰੂਰ ਕੋਈ ਪ੍ਰਾਹੁਣਾ ਆਵੇਗਾ, ਦਾਲ ਪਾਣੀ ਵੱਧ ਬਣਾ ਲੈਣਾ ਚਾਹੀਦਾ ਹੈ। ਪੁਰਾਣੇ ਸਮੇਂ 'ਚ ਪਾਲਤੂ ਕਾਂ ਰੱਖੇ ਹੁੰਦੇ ਸੀ, ਕਾਂ ਇੱਧਰੋਂ ਚਿੱਠੀ ਲਿਜਾ ਕੇ ਅਗਲੇ ਘਰ ਦੇ ਦੇਣੀ, ਗਲ 'ਚ ਲਟਕਾ ਦੇਣੀ, ਅਗਲੇ ਘਰ ਦੀ ਚਿੱਠੀ ਲਿਆ ਕੇ ਫਿਰ ਘਰ 'ਚ ਮਾਲਕ ਨੂੰ ਲਿਆ ਦੇਣੀ। ਇਹ ਕਾਂ ਚਿੱਠੀ ਲਿਜਾਣ ਦਾ ਕੰਮ ਵੀ, ਡਾਕੀਏ ਦਾ ਕੰਮ ਵੀ ਕਾਂ ਕਰਦੇ ਰਹਿ। ਇਹ ਖਾਲਸਾ ਜੀ ਚੌਥਾ ਗੁਣ ਹੈ ਕਾਂ ਦੇ ਵਿੱਚ। ਅਤੇ ਪੰਜਵਾਂ ਗੁਣ ਹੈ ਖਾਲਸਾ ਜੀ, ਕਾਂ ਜਿਹੜਾ ਨਾ, ਕਿਸੇ ਦੇ ਸਾਹਮਣੇ ਵਿਸ਼ੇ ਵਿਕਾਰ ਨਹੀਂ ਭੋਗੇਗਾ, ਕਾਂ ਕਦੇ ਵਿਕਾਰੀ ਨਹੀਂ ਹੋਵੇਗਾ ਕਿਸੇ ਦੇ ਸਾਹਮਣੇ। ਇਹ ਪੰਜਵਾਂ ਗੁਣ ਹੈ ਕਾਂ ਦੇ ਵਿੱਚ। ਹਜ਼ੂਰ ਕਹਿੰਦੇ ਨਹਿ ਤੁਲ ਕਾਕ ਹੈ, ਕਾਂ ਦੇ ਵਰਗੇ ਵੀ ਨਹੀਂ ਉਹ ਨਿਖਿੱਧ ਲੋਕ ਗੁਰਮੰਤਰ ਤੋਂ ਹੀਣੇ, ਕਾਂ ਦੀ ਜ਼ਿੰਦਗੀ ਵੀ ਉਹਨਾਂ ਨਾਲੋਂ ਚੰਗੀ ਹੈ। ਔਰ ਪਤੀ ਪਰਤਾ ਧਰਮ 'ਚ ਕਾਇਮ ਰਹਿਣ ਵਾਲੀ ਇਸਤਰੀ ਕਾਂ ਨੂੰ ਸੁਣੇ ਦਿੰਦੀ ਹੈ, ਉੱਡ ਉੱਡ ਕਾਵਾਂ ਤੈਨੂੰ ਮੈਂ ਘਿਓ ਦੀ ਚੂਰੀ ਪਾਵਾਂ, ਮੇਰੇ ਪਤੀ ਦਾ ਮੈਨੂੰ ਕੋਈ ਸੁਣਿਆ ਆ ਕੇ ਸੁਣਾ, ਇਹ ਕਾਂ ਦੀ ਕਦਰ ਹੈ। ਅਤੇ ਹਜ਼ੂਰ ਕਹਿੰਦੇ ਨਹਿ ਤੁਲ ਕਾਕ ਹੈ, ਕਾਂ ਜਿਹੜਾ ਉਹ ਗੁਰਮੰਤਰ ਤੋਂ ਹੀਣੇ ਮਨੁੱਖ ਦੀ ਜ਼ਿੰਦਗੀ ਨਾਲੋਂ ਕਾਂ ਕਿਤੇ ਚੰਗਾ ਹੈ।
ਸਰਪਣ ਹੈ ਤੁਲ ਖਲ ਹੈ,
ਨਹਿ ਤੁਲ ਸਰਪਣ ਹੈ ਖਲ, ਮੂਰਖ ਮਨੁੱਖ ਦੀ ਜ਼ਿੰਦਗੀ ਸੱਪ ਦੇ ਤੁਲ ਵੀ ਨਹੀਂ, ਸੱਪ ਦੇ ਤੁਲ। ਤਿੰਨ ਤਰ੍ਹਾਂ ਦੇ ਸੱਪ ਹੁੰਦੇ ਨੇ ਖਾਲਸਾ ਜੀ, ਇੱਕ ਤਾਂ ਸੱਪ ਉਹ ਹੈ ਜਿਹੜਾ ਮਣੀ ਵਾਲੇ ਸੱਪ ਹੁੰਦੇ ਨੇ, ਮਣੀ ਕੱਢ ਕੇ ਬੈਠ ਜਾਂਦਾ, ਉਸ ਮਣੀ ਦੇ ਖਾਲਸਾ ਜੀ ਚਮਕਣ ਕਰਕੇ ਕੀੜੇ ਉੱਤੇ ਆ ਜਾਂਦੇ ਨੇ, ਅਤੇ ਉਹ ਕੀੜੇ ਫੜ ਫੜ ਕੇ ਖਾਈ ਜਾਂਦਾ ਕੀੜੇ। ਇੱਕ ਤਾਂ ਉਹ ਸੱਪ ਹੁੰਦਾ, ਇੱਕ ਖਾਲਸਾ ਜੀ ਉਹ ਹੁੰਦਾ ਜਿਹੜਾ ਮਣੀ ਜਿਹੜੀ ਹੈ ਉਹ ਜਦੋਂ ਉਹਦੇ ਨਾਲ ਖੇਡੇ ਪੈ ਜਾਂਦਾ, ਮਣੀ ਕੱਢ ਕੇ ਬਾਹਰ ਰੱਖ ਲੈਂਦਾ, ਅਤੇ ਫਿਰ ਰੇਤਾ ਨਾਲ ਖੇਡਦਾ ਰਹਿੰਦਾ, ਖੇਡਦਾ ਰਹਿੰਦਾ ਮਣੀ ਗਵਾ ਬੈਠਦਾ, ਉਹ ਮਣੀ ਰੇਤਾ 'ਚ ਗੁੰਮ ਹੋ ਜਾਂਦੀ ਹੈ, ਫਿਰ ਸਿਰ ਮਾਰ ਮਾਰ ਕੇ ਮੌਤ ਕਰ ਲੈਂਦਾ, ਇਹ ਦੂਸਰੇ ਤਰ੍ਹਾਂ ਦਾ ਸੱਪ ਹੁੰਦਾ। ਇੱਕ ਤੀਸਰਾ ਖਾਲਸਾ ਜੀ ਸੱਪ ਹੁੰਦਾ, ਉਹ ਜਦੋਂ ਪੁੰਨੀਆਂ ਦੀ ਰਾਤ ਹੁੰਦੀ ਹੈ ਨਾ, ਤਾਂ ਉਸ ਵੇਲੇ ਉਹ ਆਪਣੀ ਮਣੀ ਕੱਢ ਕੇ ਬਾਹਰ ਰੱਖਦਾ, ਉਸ ਮਣੀ ਦੇ ਉੱਪਰ ਕਿਰਨਾਂ ਪੈਂਦੀਆਂ ਨੇ ਚੰਦਰਮਾ ਦੀਆਂ, ਉਹ ਜਦੋਂ ਕਿਰਨਾਂ ਪੈਂਦੀਆਂ ਅਤੇ ਉਹਦੇ ਵਿੱਚੋਂ ਅੰਮ੍ਰਿਤ ਸਰਵਦਾ, ਉਹਨੂੰ ਫਿਰ ਚੱਟ ਚੱਟ ਕੇ ਇੱਕ ਮਹੀਨੇ ਦੀ ਪਿਆਸ ਉਹ ਖਾਲਸਾ ਜੀ ਬੁਝਾ ਲੈਂਦਾ, ਮਣੀ ਵਾਲਾ ਸੱਪ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦੇ ਹਾਂ ਨਾ, ਸੋਮਵਾਰ ਸੱਸ ਅੰਮ੍ਰਿਤ ਚਰੈ, ਚਾਖਤ ਬੇਗ ਸਗਲ ਬੇਖ ਹਰੈ। ਉਹ ਚੱਖ ਕਰਕੇ ਉਸ ਬੇਕਾਲੀ ਨਾਲ ਉਸ ਨੂੰ ਖਾਲਸਾ ਜੀ ਮਣੀ ਨੂੰ ਅੰਮ੍ਰਿਤ ਚਾ ਕੇ ਜਿਹੜਾ ਸਰਵਦਾ ਹੈ ਤੋ ਇੱਕ ਮਹੀਨੇ ਦੀ ਬਿੱਖ ਜਿਹੜੀ ਜ਼ਹਿਰ ਹੈ ਨਾ ਉਹ ਸੱਪ ਬੁਝਾ ਲੈਂਦਾ ਹੈ। ਇਸ ਤਰੀਕੇ ਦੇ ਸੱਪ ਹਨ। ਹਜ਼ੂਰ ਕਹਿੰਦੇ ਵਿਦਵਾਨ ਜਿਹੜੇ ਨੇ ਵਿਦਵਾਨ ਪੁਰਸ਼ ਸਤਿਗੁਰੂ ਕਹਿਣਗੇ ਵੀ ਸੱਪਾਂ ਵਰਗੇ ਹਨ, ਗੁਸਤਾਖੀ ਮੁਆਫ ਕਰਨਾ। ਹਜ਼ੂਰ ਕਹਿੰਦੇ ਵੀ ਸੱਪਾਂ ਵਰਗੇ ਨੇ, ਇੱਕ ਤਾਂ ਉਹ ਨੇ ਖਾਲਸਾ ਜੀ ਜਿਹੜੀ ਆਪਣੀ ਵਿਦਿਆ ਰੂਪੀ ਮਣੀ ਕੱਢ ਕੇ ਫਿਰ ਕੀੜੇ ਹੀ ਚੁਗਦੇ ਰਹਿੰਦੇ, ਕੀੜਿਆਂ ਤਰ੍ਹਾਂ ਹੀ ਉੱਥੋਂ ਉਹ ਮਿਲ ਜੇ ਆਹ ਲੈ ਲਈਏ, ਜਿਹੋ ਜਿਹੀ ਸੰਗਤ ਵੇਖੀ ਚਾਰ ਟੋਟ ਕੇ ਸੁਣਾ ਅੱਗੇ ਤੁਰਦੇ ਬਣੇ, ਨਾ ਕੋਈ ਸਿਧਾਂਤ ਨਾ ਕੋਈ ਮੂਲ, ਕੇਵਲ ਰੋਜੀ ਰੋਟੀ, ਕੀੜੇ ਖਾਣ ਵਾਲਾ ਜਿਵੇਂ ਸੱਪ ਦਾ ਸਵਾਰ ਮਣੀ ਨਾਲ, ਕੇਵਲ ਆਪਣੇ ਪੇਟ ਦੀ ਉਪਜੀਵਿਕਾ ਵਾਲ ਕੀੜੇ ਖਾਣ ਵਾਂਗ ਹੀ ਹੈ। ਹਜ਼ੂਰ ਕਹਿਣਗੇ ਇਹੋ ਜਿਹੀ ਉਹਨਾਂ ਲੋਕਾਂ ਕੋਲ ਵਿਦਿਆ ਰੂਪੀ ਮਣੀ ਹੈ। ਅਤੇ ਦੂਸਰੇ ਉਹ ਲੋਕ ਨੇ ਜਿਹੜੇ ਵਿਦਿਆ ਗਵਾ ਕੇ ਹੀ ਖਾਲਸਾ ਜੀ ਉਹ ਵਿਦਿਆ ਦੇ ਗੁਮਾਨ ਕਰਕੇ ਹੀ ਭਰਮਾਂ ਵਹਿਮਾਂ 'ਚ ਪੈ ਕੇ ਉਹ ਸ਼ਿਕਾਰ ਹੋਏ ਫਿਰਦੇ ਨੇ, ਅਤੇ ਜਿਵੇਂ ਸੱਪ ਮਰ ਜਾਂਦਾ ਨਾ ਵਿਦਿਆ ਦੇ ਗੁਮਾਨ 'ਚ ਮਰ ਜਾਂਦੇ, ਸਿਰ ਫੇਰ ਫੇਰ ਕੇ ਉਹ ਵਿਦਿਆ ਰੂਪੀ ਮਣੀ ਗਵਾਈ ਫਿਰਦੇ ਰਹਿੰਦੇ ਹਨ। ਅਤੇ ਤੀਸਰੇ ਉਹ ਵਿਦਵਾਨ ਸੱਤ ਪੁਰਸ਼ ਨੇ ਜਿਹੜੇ ਖਾਲਸਾ ਜੀ ਵਿਦਿਆ ਰੂਪੀ ਮਣੀ ਨੂੰ ਕੱਢ ਕਰਕੇ ਭਗਤੀ ਦੀਆਂ ਕਿਰਨਾਂ ਉੱਪਰ ਪੈਂਦੀਆਂ ਨੇ, ਜਦੋਂ ਨਾਮ ਰੂਪੀ ਵਿੱਚੋਂ ਅੰਮ੍ਰਿਤ ਸਰਵਦਾ ਹੈ ਉਹਨੂੰ ਚੱਖ ਚੱਕ ਕੇ ਗੁਰੂ ਕੇ ਨਾਮ ਨੂੰ ਰਸ ਲੈ ਕੇ ਆਪਣੇ ਜ਼ਹਿਰ ਨੂੰ ਮਿਟਾ ਕੇ ਜੀਵਨ ਨੂੰ ਸਫਲਿਆ ਬਣਾ ਲੈਂਦੇ ਹਨ। ਇਹ ਤਿੰਨ ਤਰ੍ਹਾਂ ਦੇ ਵਿਦਵਾਨ ਮੰਨੇ ਨੇ ਸੱਪ, ਜਿਵੇਂ ਤਿੰਨ ਪ੍ਰਕਾਰ ਦਾ ਮਣੀ ਵਾਲਾ ਵਿਦਵਾਨ ਵੀ ਲੋਕਾਂ ਨੇ ਤਿੰਨ ਪ੍ਰਕਾਰ ਦੇ ਮੰਨੇ ਹੋਏ ਨੇ। ਹਜ਼ੂਰ ਕਹਿੰਦੇ ਸੱਪ ਤਾਂ ਜਿਹੜਾ ਨਾ ਉਹ ਖਾਲਸਾ ਜੀ ਬੀਨ ਵਜਾਵੇ ਨਾ ਜੋਗੀ, ਉਹ ਬੀਨ 'ਤੇ ਪੇਲ ਦਾ ਤੁਰਿਆ ਆਉਂਦਾ, ਭੱਜਾ ਤੁਰਿਆ ਆਉਂਦਾ, ਉਸੇ ਲਈ ਬੀਨ 'ਤੇ ਹਾਜ਼ਰ ਹੋ ਜਾਂਦਾ ਹੈ। ਪਰ ਨਗੋਰੇ ਬੰਦੇ ਨੂੰ ਜਿੰਨੀ ਮਰਜ਼ੀ ਗੁਰਬਾਣੀ ਦੀਆਂ ਬੀਨਾਂ ਵਜਾਈ ਜਾਓ ਕਦੇ ਨਹੀਂ ਆਵੇਗਾ। ਹਜ਼ੂਰ ਕਹਿਣਗੇ ਨਖਿੱਧ ਬੰਦਾ ਜਿਹੜਾ ਨਾ ਗੁਰਮੰਤਰ ਤੋਂ ਹੀਣਾ ਸੱਪ ਦੀ ਜ਼ਿੰਦਗੀ ਨਾਲੋਂ ਵੀ ਨਖਿੱਧ ਹੈ। ਸੱਪ ਵੀ ਅਜੇ ਚੰਗਾ ਬੀਨ 'ਤੇ ਕੀਲਿਆ ਜਾਂਦਾ, ਨਗੋਰੇ ਬੰਦੇ ਨੂੰ ਕਰੇ ਕੀਲ ਕੇ ਵਿਖਾਓ। ਐਸਾ ਬਹੁਤੀਆਂ ਗੱਲਾਂ ਤੁਹਾਨੂੰ ਸੁਣਾ ਕੇ ਸੋ ਖਾਲਸਾ ਜੀ ਦੂਸਰੇ ਦਾ ਹਿਰਦਾ ਵੀ ਖਰਾਬ ਕਰਦਾ, ਗੁੰਮਰਾਹ ਕਰਦਾ। ਹਜ਼ੂਰ ਕਹਿੰਦੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ, ਸੰਗਤ ਤੋਂ ਖਿਆਲ ਕਰਨਾ ਚਾਹੀਦਾ ਹੈ। ਸੋ ਨਹਿ ਤੁਲ ਸਰਪਨਾ ਹੈ, ਸੱਪ ਦੇ ਤੁਲ ਵੀ ਨਹੀਂ, ਸੱਪ ਵੀ ਉਹਨਾਂ ਦੀ ਜ਼ਿੰਦਗੀ ਨਾਲੋਂ ਚੰਗਾ ਹੈ ਉਹਨਾਂ ਮੂਰਖ ਲੋਕਾਂ ਨਾਲੋਂ। ਸੋ ਹਜ਼ੂਰ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਅੱਗੇ,
ਚਰਨਾਰ ਬਿੰਦ ਭਜਨੰ,
ਇਹ ਭਾਈ ਵਾਹਿਗੁਰੂ, ਇਹ ਗੁਰਮੰਤਰ ਤੋਂ ਹੀਣੇ ਮਨੁੱਖਾਂ ਦੀ ਨਿਸ਼ਾਨੀ ਸਤਿਗੁਰਾਂ ਨੇ ਉਹਨਾਂ ਪੰਡਿਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਇਹ ਕਾਨੂੰਨ ਸਾਡੇ 'ਤੇ ਵੀ ਲਾਗੂ ਹੈ। ਉਪਦੇਸ਼ ਸਾਨੂੰ ਵੀ ਸਤਿਗੁਰਾਂ ਨੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਹੈ। ਸਾਨੂੰ ਵੀ ਹਜ਼ੂਰ ਨੇ ਇਹੋ ਆਖਿਆ ਵੀ ਗੁਰੂ ਕੀ ਸੰਗਤ ਜੀ ਪੀਵੋ ਪੌਲ ਖੰਡੇ ਧਾਰ ਹੋਵੇ ਜਨਮ ਸੁਹੇਲਾ, ਅੰਮ੍ਰਿਤ ਛਾ ਕੇ ਤਿਆਰ ਪ੍ਰਤਿਆਰ ਗੁਰੂ ਕੀ ਸਿੱਖੀ ਕਮਾਉਣ ਵਾਲਾ ਜੀਵਨ ਬਣਾਈਏ। ਖਾਲਸੇ ਦਾ ਜਨਮ ਦਿਹਾੜਾ 14 ਤਰੀਕ ਵਾਲੇ ਦਿਨ ਵਿਸਾਖੀ ਦਾ ਪੁਰਬ ਹੈ, ਗੁਰਦੁਆਰਾ ਕਾਲਮ ਬੋਲੀ ਵਿਖੇ ਖਾਲਸਾ ਜੀ ਭਾਰੀ ਅੰਮ੍ਰਿਤ ਸੰਚਾਰ ਹੋ ਰਿਹਾ ਗੁਰੂ ਕੀ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ। ਮੈਂ ਇੱਥੇ ਵੀ ਨਰੋਲ ਦੀਆਂ ਸੰਗਤਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਜਿਨ੍ਹਾਂ ਨੇ ਅਜੇ ਤੱਕ ਭੈਣਾਂ ਨੇ, ਵੀਰਾਂ ਨੇ, ਬਜ਼ੁਰਗਾਂ ਨੇ, ਮਾਤਾਵਾਂ ਨੇ, ਬੱਚੀਆਂ ਨੇ, ਬੱਚਿਆਂ ਨੇ, ਅਜੇ ਤੱਕ ਖਾਲਸਾ ਜੀ ਸਿੰਘ ਨਾਮ ਵਾਲੇ ਸਿੰਘਾਂ ਨੇ ਅਤੇ ਕੌਰ ਨਾਮ ਵਾਲੀਆਂ ਭੈਣਾਂ ਨੇ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਉਹ ਭਾਈ ਗੁਰੂ ਕਾ ਅੰਮ੍ਰਿਤ ਛਕ ਕੇ ਤਿਆਰ ਪ੍ਰਤਿਆਰ ਹੋਵੋ, ਗੁਰੂ ਕੇ ਖਾਲਸੇ ਬਣੀਏ, ਚੜ੍ਹਦੀ ਕਲਾ ਦਾ ਆਪਣਾ ਜੀਵਨ ਬਣਾਈਏ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ ਸਮਾਂ ਕਾਫੀ ਹੋ ਗਿਆ ਹੈ, ਇੰਨੀਆਂ ਕੁ ਬੇਨਤੀਆਂ ਨੂੰ ਸਵੀਕਾਰ ਕਰੋਂਗੇ। ਸੋ 14 ਤਰੀਕ ਵਾਲੇ ਦਿਨ ਦੁਪਹਿਰ ਦੇ ਦੀਵਾਨ 1:30 ਵਜੇ ਸਮਾਪਤ ਹੋਣ ਤੋਂ ਉਪਰੰਤ ਅੰਮ੍ਰਿਤ ਦਾ ਬਾਟਾ ਹੋਣਾ ਤਿਆਰ, ਭਾਗਾਂ ਵਾਲੀਆਂ ਸੰਗਤਾਂ ਗੁਰੂ ਕੇ ਜਹਾਜ਼ 'ਤੇ ਭਾਈ ਚੜ੍ਹੋ। ਪ੍ਰਬੰਧਕ ਵੀਰ ਸਰਦਾਰ ਗਿਆਨ ਸਿੰਘ ਜੀ ਪ੍ਰਧਾਨ ਸਾਹਿਬ, ਭਾਈ ਸ਼ਮਸ਼ੇਰ ਸਿੰਘ ਸਾਹਿਬ ਜੀ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇੱਥੇ ਲਿਸਟ ਤਿਆਰ ਕਰਨ, ਜੇ ਕੋਈ ਅੰਮ੍ਰਿਤ ਛਕਣਾ ਬਲਾਕੀ ਤਿਆਰ ਹੋਣ, ਗੱਡੀ ਮੋਟਰ ਦਾ ਸਾਧਨ ਬਣਾ ਕੇ ਗੁਰਦੁਆਰਾ ਕਾਲਮ ਬੋਲੀ ਵਿਖੇ ਪਹੁੰਚ ਕੇ ਗੁਰੂ ਕੇ ਜਹਾਜ਼ 'ਤੇ ਚੜ੍ਹ ਜਾਈਏ। ਸਤਿਗੁਰੂ ਕਿਰਪਾ ਕਰਨ, ਗੁਰਮੰਤਰ ਤੋਂ ਹੀਣੇ ਮਨੁੱਖ ਦੀ ਅਵਸਥਾ ਉਹਦਾ ਆਪਾਂ ਗੱਲ ਹਜ਼ੂਰ ਦਾ ਪਵਿੱਤਰ ਅੰਮ੍ਰਿਤਮੇ ਬਚਨ ਸੁਣੀ ਲਿਆ, ਕੀ ਦੁਰਦਸ਼ਾ ਹੁੰਦੀ ਹੈ। ਸੋ ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਬਣ ਜਾਈਏ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਭੁੱਲ ਚੁੱਕ ਦੀ ਖਿਮਾ। ਸ਼ਾਇਦ ਕੱਲ੍ਹ ਰਾਤ ਦਾ ਦੀਵਾਨ ਵੀ ਇੱਥੇ ਹੀ ਹੈ। ਸੋ ਸਮੇਂ ਸਿਰ ਪਹੁੰਚ ਕਰਕੇ ਗੁਰੂ ਕੀ ਬਾਣੀ ਦਾ ਕੀਰਤਨ, ਗੁਰੂ ਕੀ ਬਾਣੀ ਦੀ ਕਥਾ ਸੁਣ ਕੇ ਲਾਭ ਉਠਾਈਏ, ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ। ਸੋ ਸਾਰੀਆਂ ਸੰਗਤਾਂ ਦਾ, ਨਰੋਲ ਦੀਆਂ ਸੰਗਤਾਂ, ਪ੍ਰਧਾਨ ਸਾਹਿਬ, ਸਾਰੇ ਪ੍ਰਬੰਧਕ ਵੀਰਾਂ ਦਾ, ਗੁਰੂ ਘਰ ਦੇ ਸਿੱਖਾਂ ਦਾ, ਜਿਹਨੇ ਸੇਵਾਦਾਰ ਹੋ, ਗ੍ਰੰਥੀ ਸਾਹਿਬਾਨ, ਰਾਗੀ ਸਾਹਿਬਾਨ, ਸਾਰੀ ਚੜ੍ਹਦੀ ਤੋਂ ਚੜ੍ਹਦੀ ਕਲਾ ਵਾਲੇ ਗੁਰੂ ਕੇ ਪਿਆਰੇ ਹੋ, ਉਹਨਾਂ ਦਾ ਵੀ ਧੰਨਵਾਦ। ਵਿਸ਼ੇਸ਼ ਤੌਰ 'ਤੇ ਕਾਲਮ ਬੋਲੀ ਦੀਆਂ ਸੰਗਤਾਂ ਦਾ ਧੰਨਵਾਦ, ਜੋ ਗੁਰੂ ਘਰ ਦੀ ਸੇਵਾ ਵਿੱਚ ਲੱਕ ਬੰਨ ਕੇ ਜੁਟੇ ਰਹਿੰਦੇ ਹੋ। ਸਤਿਗੁਰੂ ਤੁਹਾਨੂੰ ਚੜ੍ਹਦੀ ਕਲਾ ਪ੍ਰਦਾਨ ਕਰੇ। ਇਹ ਗੁਰੂ ਕੇ ਚਰਨਾਂ 'ਚ ਅਰਦਾਸ ਹੈ, ਭੁੱਲ ਚੁੱਕ ਦੀ ਖਿਮਾ ਬਖਸ਼ਿਓ ਜੀ।
ਗੁਰ ਮੰਤਰ ਹੀ ਨਾਸੇ ਜੋ ਪ੍ਰਾਣੀ, ਫਿਰ ਗੰਤ ਜਨਮ ਪ੍ਰਸ਼ਟਨ ਹੈ, ਕੂਕਰ ਹੈ, ਸੂਕਰ ਹੈ, ਗਰਦਬ ਹੈ, ਕੱਕ ਹੈ, ਸਰਪਣ ਹੈ ਤੁਲ ਖੜ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।